ਮੁੜਕੀਆਂ ਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਦਿਲਦਾਰੀ ਦੇ ਸਫ਼ਰਾਂ ਉੱਤੇ ਕਲਮ ਕੱਲੇ ਦਿਲ ਜਾਂਦੇ ਨੇ ਦਿਲਦਾਰੀ ਦੇ ਸਫ਼ਰਾਂ ਉੱਤੇ ਕਲਮ ਕੱਲੇ ਦਿਲ ਜਾਂਦੇ ਨੇ ਹਮ ਸਫ਼ਰਾਂ ਦੇ ਸਾਥ ਨਹੀਂ ਹੁੰਦੇ ਰਸਤੇ ਵਿੱਚ ਹੀ ਮਿਲ ਜਾਂਦੇ ਨੇ ਢੰਗ ਤਰੀਕੇ ਕੋਸ਼ਿਸ਼ ਤੇ ਕਿਸੇ ਐਫਰਟ ਦਾ ਕੋਈ ਰੋਲ ਨਹੀਂ ਮੋਹ ਪਿਆਰ ਦੇ ਫੁੱਲ ਤਾਂ ਬਾਬਾ ਆਪ ਮੁਹਾਰੇ ਹੀ ਖਿਲ ਜਾਂਦੇ ਨੇ ਤੇ ਲਓ ਜੀ ਫਿਰ ਮੋਹ ਪਿਆਰ ਦੇ ਇਹਨਾਂ ਫੁੱਲਾਂ ਨੂੰ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਬ੍ਰਿਸਬਨ ਤੋਂ ਤੇ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸੁਣਾਓ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਅਰਦਾਸ ਕਰਦੇ ਆ ਤੁਸੀਂ ਜਿੱਥੇ ਵੀ ਵਸਦੇ ਹੋ ਦੁਨੀਆਂ ਦੀ ਜਿਸ ਕੋਨੇ ਵਿਚ ਵੀ ਰਹਿੰਦੇ ਹੋ ਹਮੇਸ਼ਾ ਹੱਸਦੇ ਵਸਦੇ ਰਹੋ ਤੇ ਪਰਮਾਤਮਾ ਹਮੇਸ਼ਾ ਤੁਹਾਡੇ ਤੇ ਮੇਰਾ ਭਰਿਆ ਹੱਥ ਇਸੇ ਤਰ੍ਹਾਂ ਹੀ ਰੱਖੀ ਰੱਖੀ ਤੇ ਲਓ ਜੀ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਨੀ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਸੇਜ ਆਉਣੇ ਵੀ ਸ਼ੁਰੂ ਹੋ ਗਿਆ ਜ਼ਰੂਰ ਤੁਹਾਨੂੰ ਟਿਕ ਟਿਕ ਦੀ ਆਵਾਜ਼ ਸੁਣਨੀ ਸ਼ੁਰੂ ਹੋਊਗੀ ਜ਼ਰੂਰ ਜੀ ਪਰ ਉਸ ਤੋਂ ਪਹਿਲਾਂ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਦਿਨ ਅਤੇ ਤਰੀਕ ਤੋਂ ਦਿਨ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਸ਼ੁੱਕਰਵਾਰ ਆ ਕਿ ਸ਼ੁਕਰ ਅੱਜ ਸ਼ੁੱਕਰਵਾਰ ਆ ਸੋ ਵੀਕਐਂਡ ਵੀ ਸ਼ੁਰੂ ਹੋ ਗਿਆ ਤੇ ਤਰੀਕ ਆ ਜੀ ਜਿਹੜੀ ਉਹ 20 ਤਰੀਕ ਹੋ ਚੁੱਕੀ ਆ ਮਾਰਚ ਮਹੀਨੇ ਦੀ ਸੋ ਮਾਰਚ ਦੀ 20 ਤਰੀਕ ਦੇ ਵਿੱਚ ਤੇ ਸਾਲ 2020 ਚੱਲ ਰਿਹਾ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਕੰਮਾਂ ਕਾਰਾਂ ਵਿੱਚ ਬਿਜ਼ੀ ਹੋ ਜਾਂ ਆਪਣੇ ਘਰ ਦੇ ਵਿੱਚ ਬੈਠੇ ਹੋ ਛੁੱਟੀਆਂ ਦਾ ਆਨੰਦ ਮਾਣ ਰਹੇ ਹੋ ਤਾਂ ਜ਼ਰੂਰ ਜੀ ਰੇਡੀਓ ਔਨ ਕਰ ਲਓ ਆਪਾਂ 8 ਤੋਂ 10 ਵਜੇ ਤੱਕ ਇਸੇ ਤਰ੍ਹਾਂ ਹੀ ਰੌਣਕਾਂ ਲਾਵਾਂਗੇ ਤੁਹਾਡੇ ਸਾਰਿਆਂ ਦੇ ਨਾਲ ਕੁਝ ਗੱਲਾਂ ਤੁਹਾਡੀਆਂ ਤੇ ਕੁਝ ਗੱਲਾਂ ਮੇਰੀਆਂ ਤੇ ਬਾਕੀ ਹਾਰਮਨ ਰੇਡੀਓ ਦੇ ਵਿੱਚ ਚਲੋ ਦੱਸ ਹੀ ਦਿੰਦੇ ਹਾਂ ਜਾਂ ਬਾਅਦ ਚ ਦੱਸਦੀ ਸੀ ਮੈਂ ਸੋਚਿਆ ਸੀ ਥੋੜੇ ਜਿਹੇ ਚਿਰ ਰੋਕ ਕੇ ਦੱਸਦੇ ਹਾਂ ਚਲੋ ਦੱਸ ਹੀ ਦਿੰਦੇ ਹਾਂ ਜੀ ਹਾਰਮਨ ਰੇਡੀਓ ਦੇ 9 ਸਾਲ ਪੂਰੇ ਹੋ ਚੁੱਕੇ ਆ ਜੀ ਤੇ 9 ਸਾਲਾਂ ਦੇ ਵਿੱਚ ਇਹ ਜਿਹੜਾ ਸਫ਼ਰ ਆ ਬੜਾ ਹੀ ਵਧੀਆ ਰਿਹਾ ਕੁਝ ਖੱਟੇ ਮਿੱਠੇ ਤਜਰਬਿਆਂ ਦੇ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਇਹ ਆਪਣੀ ਮੰਜ਼ਿਲ ਵੱਲ ਵੱਧਦਾ ਜਾ ਰਿਹਾ ਤੇ ਇਸੇ ਤਰ੍ਹਾਂ ਹੀ ਤੁਹਾਡਾ ਸਾਰਿਆਂ ਦਾ ਸਾਥ ਤੇ ਪਿਆਰ ਸਾਡੇ ਨਾਲ ਬਣਿਆ ਰਹੇ ਇਹੀ ਅਰਦਾਸ ਦੁਆ ਕਰਦੇ ਹਾਂ ਤੇ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਆਉਣ ਲਈ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਹੜੇ ਵੀ ਸਾਨੂੰ ਸੁਝਾਅ ਦਿੱਤੇ ਫੀਡਬੈਕ ਦਿੱਤੀ ਸਾਥ ਦਿੱਤਾ ਤੇ ਹਰ ਤਰ੍ਹਾਂ ਦੇ ਨਾਲ ਸਾਡੀ ਮਦਦ ਕੀਤੀ ਹੈ ਜੀ ਸਾਡੀ ਤਾਂ ਕੀ ਤੁਹਾਡਾ ਆਪਣਾ ਰੇਡੀਓ ਆ ਹਨਾ ਤੁਹਾਡਾ ਆਪਣਾ ਸਭ ਕੁਛ ਹੈ ਜੀ ਸੋ ਸਾਡੀ ਮਦਦ ਵੀ ਕੀਤੀ ਆ ਉਸ ਦੇ ਲਈ ਤਹਿ ਦਿਲੋਂ ਧੰਨਵਾਦ ਆ ਤੇ ਲਓ ਜੀ ਫਿਰ ਪ੍ਰੋਗਰਾਮ ਦਾ ਪਹਿਲਾ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋ ਤੇ ਗੱਲਾਂ ਬਾਤਾਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਅੱਜ ਉਹ ਕਹਿੰਦੇ ਹੁੰਦੇ ਆ ਨਾ ਵੀ ਕੰਧ ਦੇ ਪਰਦੇਸ ਹਨਾ ਵੀ ਜੇ ਮੈਸੇਜ ਕਰਨਾ ਵਾ ਜਾਂ ਮੂੰਹ ਤੇ ਗੱਲਾਂ ਕਰਨੀਆਂ ਹਨਾ ਤੇ ਫਿਰ ਇਹ ਹੁਣ ਤੁਹਾਡੇ ਤੇ ਛੱਡਾਂਗੇ ਪਰ ਫਿਲਹਾਲ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ ਤੇ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ
ਵਿਸਾਖੀ ਵਾਲੇ ਦਿਨ ਸੰਗਤਾਂ ਚ ਖੜ ਕੇ ਗੁਰੂ ਦਸ਼ਮੇਸ਼ ਬੋਲੇ ਤੇਗ ਫੜ ਕੇ ਸਾਜਣਾ ਮੈਂ ਅੱਜ ਹੈ ਜੁਝਾਰੂ ਖਾਲਸਾ ਜਾਤ ਅਭਿਮਾਨੀਆਂ ਦੀ ਧੌਣ ਪੰਨੇਗਾ ਨਾ ਹੀ ਡਰੂ ਨਾ ਹੀ ਦੰਬੇ ਮਾਰੂ ਖਾਲਸਾ ਸ਼ੇਰਾਂ ਵਾਂਗੂ ਜਿੰਦ ਜਾਲ ਮਾਲੀ ਰਹੂ ਸਦਾ ਕਾਲ ਬਣ ਕੇ ਲੱਖਾਂ ਉੱਤੇ ਪਊ ਕੱਲਾ ਭਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾਂ ਪੜ ਜਨਮ ਸਵਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਕੌਲੀ ਆਓ ਕਲਮ ਤੇ ਚਾਹੇ ਖੰਡਾ ਬਈ ਰੱਖੂ ਜਰਨੈਲ ਸਿੰਘ ਉੱਚਾ ਝੰਡਾ ਬਈ ਹਰ ਖੇਤਰ ਚ ਪੰਮੇ
ਲਓ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਚੱਲ ਲਿਆ ਲਹਿਰਾਂ ਤੇ ਦਿਨ ਆ ਜੀ ਸ਼ੁੱਕਰਵਾਰ ਤੇ ਤਰੀਕ ਤੁਹਾਨੂੰ ਦੱਸ ਹੀ ਚੁੱਕੇ ਆ ਜੀ ਤੇ ਮੌਸਮ ਦੇ ਬਾਰੇ ਗੱਲ ਕਰੀਏ ਤਾਂ ਮੌਸਮ ਅੱਜ ਦਾ ਬੜਾ ਹੀ ਵਧੀਆ ਤੇ ਪੰਛੀਆਂ ਨੇ ਆਪਦੀ ਚਹਿਚਹਾਟ ਲਾਈ ਹੋਈ ਆ ਜੀ ਤੇ ਬ੍ਰਿਸਬਨ ਦੇ ਵਿੱਚ ਤਾਂ ਅੱਜ ਧੁੱਪ ਲੱਗੂਗੀ ਜੀ ਤੁਹਾਡੇ ਸ਼ਹਿਰਾਂ ਦਾ ਕੀ ਕਹਿੰਦਾ ਵਾ ਮੌਸਮ ਜ਼ਰੂਰ ਦੱਸਿਓ ਤੇ ਬਾਕੀ ਮੌਸਮ ਦੇ ਨਾਲ ਨਾਲ ਗੱਲ ਕਰਦੇ ਹਾਂ ਜੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਕਿ ਆਸਟ੍ਰੇਲੀਆ ਕੀ ਵਰਲਡ ਵਾਈਡ ਹੀ ਆ ਕਿ ਕੋਰੋਨਾ ਵਾਇਰਸ ਦਾ ਜਿਹੜਾ ਕਹਿਰ ਹੋਇਆ ਹੋਇਆ ਵਾ ਸੋ ਉਸਦੇ ਲਈ ਅਰਦਾਸ ਦੁਆ ਕਰਦੇ ਹਾਂ ਕਿ ਸਾਰੇ ਖੈਰੀਅਤ ਦੇ ਨਾਲ ਰਹਿਣ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਵੀ ਬਖਸ਼ੇ ਤੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਿੱਸਾ ਪਾ ਸਕਦੇ ਹੋ ਕੋਈ ਇਨਫੋਰਮੇਸ਼ਨ ਜਾਂ ਕੋਈ ਵੀ ਪ੍ਰੋਟੈਕਸ਼ਨ ਹੈ ਇਹਦੇ ਲਈ ਸਾਂਝੀ ਕਰਨਾ ਚਾਹੋ ਤਾਂ ਮੋਸਟ ਵੈਲਕਮ ਆ ਜੀ ਨੰਬਰ ਆ ਸਾਡਾ +917 508 01 44 89 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ harmaradio.com ਤੇ ਲਓ ਜੀ ਫਿਰ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਕਿ ਅੱਜ ਹਰਮਾ ਰੇਡੀਓ ਨੂੰ 9 ਸਾਲ ਹੋ ਗਏ ਆ ਤੇ 9 ਸਾਲਾਂ ਦੀ ਜਿਹੜੀ ਟਾਈਮ ਆ ਪਤਾ ਹੀ ਨਹੀਂ ਲੱਗਾ ਹਨਾ ਕਿੱਦਾਂ ਕਿੱਦਾਂ ਲੰਘ ਗਿਆ ਤੇ ਇਸ ਟਾਈਮ ਦੇ ਵਿੱਚ ਕੁਝ ਖੱਟੇ ਮਿੱਠੇ ਪਲ ਆ ਜਿਹੜੇ ਉਹ ਸਾਡੇ ਸਾਰੇ ਪ੍ਰੈਜ਼ੈਂਟਰ ਅੱਜ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕਰਨਗੇ ਜੀ ਕਦੋਂ ਕਦੋਂ ਆਉਂਦੇ ਆ ਪ੍ਰੋਗਰਾਮ ਦੇ ਵਿੱਚ ਦੇਖਦੇ ਹਾਂ ਜੀ ਫਿਰ ਆਪਾਂ ਸਾਰਿਆਂ ਨੂੰ ਇਨਵੀਟੇਸ਼ਨ ਦਿੱਤਾ ਹੋਇਆ ਤੇ ਨਾਲ ਸਾਰਿਆਂ ਨੂੰ ਇਹ ਵੀ ਕਹਿ ਦਿੱਤਾ ਕਿ ਜਿਹੜਾ ਨਾ ਆਇਆ ਤਾਂ ਉਹਦੇ ਨਾਲ ਪੱਕੀ 2 ਆ ਹਨਾ ਸੋ 2 ਆਪਾਂ ਕਰਾਂਗੇ ਜ਼ਰੂਰ ਪਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਦੇਖਾਂਗੇ ਕਿ ਕੌਣ ਕੌਣ ਆਉਂਦਾ ਵਾ ਅੱਧੇ ਤਾਂ ਸ਼ੋਪਿੰਗ ਕਰਨ ਗਏ ਹੋਣਗੇ ਅੱਧੇ ਕੰਮਾਂ ਕਾਰਾਂ ਤੇ ਗਏ ਹੋਣੇ ਆ ਤੇ ਬਾਕੀ ਜੀ ਵੀਕਐਂਡ ਆ ਤੇ ਵੀਕਐਂਡ ਦੀ ਤਿਆਰੀ ਵੀ ਕਰ ਰਹੇ ਹੋਣਗੇ ਕਿ ਘਰ ਦੇ ਕੰਮ ਕਾਰ ਕਿਹੜੇ ਕਿਹੜੇ ਕਰਨ ਵਾਲੇ ਰਹਿੰਦੇ ਆ ਤੇ ਕਿਹੜੇ ਕਿਹੜੇ ਹੋ ਗਏ ਆ ਤੇ ਬਾਕੀ ਫਿਰ ਨਾਲ ਨਾਲ ਪ੍ਰੋਗਰਾਮ ਜਾਂ ਗੀਤ ਸੰਗੀਤ ਆ ਜਿਹੜਾ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਮਾ ਤੇ ਪ੍ਰੋਗਰਾਮ ਦੇ ਵਿੱਚ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਆ ਜੀ ਜ਼ਰੂਰ ਆਪਾਂ ਉਹ ਵੀ ਸ਼ਾਮਲ ਕਰਦੇ ਜਾਵਾਂਗੇ ਪਰ ਨਾਲ ਨਾਲ ਆਪਾਂ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਕੁਝ ਤੁਹਾਡੀਆਂ ਤੇ ਕੁਝ ਮੇਰੀਆਂ ਕੁਝ ਬੁਜ਼ਾਰਤਾਂ ਕੁਝ ਗੀਤ ਤੇ ਕੋਈ ਨਾ ਕੋਈ ਗੱਲਬਾਤ ਕੋਈ ਸਵਾਲ ਜਵਾਬ ਇਸੇ ਤਰ੍ਹਾਂ ਕਰਦੇ ਰਹਾਂਗੇ ਸੋ ਸਵਾਲ ਜਵਾਬ ਵੀ ਜ਼ਰੂਰ ਕਰਾਂਗੇ ਪਰ ਫਿਲਹਾਲ ਮੈਸੇਜ ਜਸਪਾਲ ਰਾਮਾ ਸਿਡਨੀ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਹੀ ਕਹਿੰਦੇ ਕਿ ਡਰਾਈਵਿੰਗ ਕਰਦੇ ਆ ਤੇ ਨਾਲ ਹੀ ਕਹਿੰਦੇ ਪ੍ਰੋਗਰਾਮ ਸੁਣਦੇ ਆ ਸੋ ਸ਼ੁਕਰੀਆ ਮਿਹਰਬਾਨੀ ਜੀ ਵਧੀਆ ਲੱਗਦਾ ਕੰਮਾਂ ਕਾਰਾਂ ਦੇ ਵਿੱਚੋਂ ਵੀ ਤੁਸੀਂ ਟਾਈਮ ਕੱਢ ਕੇ ਜਦੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹੋ ਤਾਂ ਬਾਹਲਾ ਹੀ ਵਧੀਆ ਲੱਗਦਾ ਤੇ ਆਪਣੇ ਘਰ ਪਰਿਵਾਰ ਵਾਂਗੂ ਇਸੇ ਤਰ੍ਹਾਂ ਹੀ ਲੱਗਦਾ ਨਾ ਇਸੇ ਨੂੰ ਤਾਂ ਪਰਿਵਾਰ ਕਹਿੰਦੇ ਆ ਕਿ ਇੱਕ ਦੂਸਰੇ ਦਾ ਸਾਥ ਤੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇ ਤੇ ਅੱਗੇ ਜੀ ਮਨੀ ਸਲੋਮ ਸਲੇਮ ਪੁਰਾ ਵੀ ਪ੍ਰੋਗਰਾਮ ਦੇ ਵਿਚ ਪਹੁੰਚ ਚੁੱਕੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਟੱਬਰ ਨੂੰ। ਕਹਿੰਦੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਸਾਰਿਆਂ ਦਾ। ਹਾਲ ਚਾਲ ਬਿਲਕੁਲ ਠੀਕ ਆ ਜੀ, ਪਰ ਅੱਜ ਦਾ ਜਿਹੜਾ ਹਾਲ ਚਾਲ ਆ ਉਹ ਥੋੜਾ ਜਿਹਾ ਸਾਰਿਆਂ ਦੇ ਲਈ ਸ਼ਸ਼ੋ ਪੰਜ ਦੇ ਵਿਚ ਪਿਆ ਹੋਇਆ, ਕਿਉਂਕਿ ਕੋਰੋਨਾ ਵਾਇਰਸ ਦਾ ਜਿਹੜਾ ਡਰ ਆ ਉਹ ਸਭ ਦੇ ਮਨਾਂ ਵਿਚ ਬੈਠਾ ਹੋਇਆ। ਬਸ ਉਸ ਦੇ ਬਾਰੇ ਵੀ ਥੋੜੀ ਬਹੁਤੀ ਗੱਲਬਾਤ ਕਰਾਂਗੇ ਕਿ ਠੀਕ ਆ ਜੋ ਹੈ ਸੋ ਹੈ, ਪਰ ਉਸ ਤੋਂ ਜ਼ਿਆਦਾ ਬੈਟਰ ਕੀ ਆ ਕਿ ਆਪਣੀ ਸਿਹਤ ਦੀ ਸੰਭਾਲ ਰੱਖਣੀ, ਕਿ ਤੁਸੀਂ ਆਪਣੀ ਵੱਧ ਤੋਂ ਵੱਧ ਸਫਾਈ ਰੱਖੋ, ਆਸ ਪਾਸ ਦੀ ਸਫਾਈ ਰੱਖੋ, ਬਜਾਏ ਇਸ ਦੇ ਕਿ ਜਿਹੜੀ ਸ਼ੋਪਿੰਗ ਟਰਾਲੀ ਆ ਭਰ ਭਰ ਕੇ ਘਰਾਂ ਚ ਲਈ ਆਓ, ਹਨਾ। ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਆਓ, ਪਰ ਲੋਕੀ ਪਤਾ ਨਹੀਂ ਕਿਉਂ ਕਿੱਧਰ ਨੂੰ ਚੱਲ ਪਏ ਆ, ਹਨਾ, ਇਸ ਪ੍ਰੋਬਲਮ ਵੱਲ ਧਿਆਨ ਦੇਣ ਦੀ ਬਜਾਏ ਖਾਣ ਪੀਣ ਵੱਲ ਧਿਆਨ ਆ। ਮੈਨੂੰ ਤਾਂ ਕਿਤੇ ਕਿਤੇ ਐਂ ਲੱਗਦਾ ਹੁੰਦਾ, ਸਿਆਣੇ ਕਹਿੰਦੇ ਹੁੰਦੇ ਸੀਗੇ ਪਹਿਲਾਂ, ਹਨਾ, ਕਿ ਜਿਹੜਾ ਬੰਦਾ ਵਾ ਉਹ ਖਾਣ ਲਈ ਜਿਉਂਦਾ ਵਾ ਕਿ ਜਿਉਣ ਲਈ ਖਾਂਦਾ ਵਾ। ਸੋ ਅੱਜ ਕਿਤੇ ਨਾ ਕਿਤੇ ਉਹੀ ਗੱਲ ਸਮਝ ਨਹੀਂ ਆ ਰਹੀ ਕਿ ਵੀ ਜਿਹੜੇ ਹਿਸਾਬ ਨਾਲ ਸ਼ੋਪਿੰਗ ਖਾਣ ਪੀਣ ਦੀ ਕਰੀ ਜਾਂਦੇ ਆ ਲੋਕ, ਹਨਾ, ਉਹਦੇ ਨਾਲ ਤਾਂ ਇਹੀ ਲੱਗਦਾ ਕਿ ਜਿਹੜਾ ਇਨਸਾਨ ਆ ਉਹ ਜਿਉਂਦਾ ਹੀ ਖਾਣ ਲਈ ਆ, ਨਾ ਕਿ ਹਨਾ ਵੀ ਉਹਦੀ ਜ਼ਰੂਰਤ ਆ ਖਾਣਾ। ਸੋ ਇਸੇ ਲਈ ਜੀ ਇਸ ਦੇ ਬਾਰੇ ਥੋੜੀ ਬਹੁਤੀ ਗੱਲਬਾਤ ਜ਼ਰੂਰ ਕਰਾਂਗੇ। ਤੇ ਫਿਲਹਾਲ ਉਹਨਾਂ ਨੇ ਇੱਕ ਗਾਣਾ ਵੀ ਕਿਹਾ ਵਾ ਜੀ, ਗਾਣਾ ਲਾ ਦਿਓ, ਪਰ ਗਾਣਾ ਕਿਹੜਾ ਲਾ ਦਿਆ, ਕੀ ਹਾਲ ਚਾਲ ਆ ਸਾਰਿਆਂ ਦਾ, ਇੱਕ ਗਾਣਾ ਲਾ ਦਿਓ। ਗਾਣਾ ਉਹਨਾਂ ਨੇ ਆਪਣੀ ਫਰਮਾਇਸ਼ ਤਾਂ ਨਹੀਂ ਕਿਹਾ, ਤੇ ਅੱਗੇ ਗਾਣੇ ਪਿੱਛੇ ਸਾਡੀ ਮੇਰੀ ਤੇ ਭਾਜੀ ਦੀ ਲੜਾਈ ਹੋਈ ਜਾਂਦੀ ਆ। ਤੁਸੀਂ ਕਹੋਗੇ ਉਹ ਕਿੱਦਾਂ, ਮੈਂ ਭਾਜੀ ਨੂੰ ਕਿਹਾ ਵੀ ਤੁਸੀਂ ਵੀ ਗਾਣਾ ਇੱਦਾਂ ਦਾ ਆਹ ਵਾਲਾ ਲਾਇਓ, ਕਹਿੰਦੇ, ਮੈਂ ਕਿਹਾ ਚੱਲ ਇੱਕ ਗਾਣਾ ਆਪਣੀ ਪਸੰਦ ਦਾ ਲਾ ਦਿਓ, ਕਹਿੰਦੇ ਜੇ ਮੇਰੀ ਪਸੰਦ ਦਾ ਲਵਾਓਗੇ ਤਾਂ ਮੈਂ ਤਾਂ ਆਹੀ ਗਾਣਾ ਲਾਊਂਗਾ। ਮੈਂ ਕਿਹਾ ਭਾਜੀ ਤੁਹਾਡੇ ਤੇ ਗੱਲ ਨਹੀਂ ਛੱਡਿਆ ਕਰਨੀ ਅੱਗੇ ਤੋਂ, ਹਨਾ। ਸੋ ਮਜ਼ਾਕ ਕਰਦੀਆਂ ਜੀ, ਇਹ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਸਾਡੀਆਂ ਇਸੇ ਤਰ੍ਹਾਂ ਚੱਲਦੀਆਂ ਰਹਿੰਦੀਆਂ। ਤੇ ਇੱਧਰ ਦਲਜੀਤ ਢਿੱਲੋਂ ਸਾਡੇ ਪ੍ਰੈਜ਼ੈਂਟਰ ਆ ਜੀ, ਗੁਰਬਾਣੀ ਦਾ ਪ੍ਰੋਗਰਾਮ ਕਰਦੇ ਆ, ਬੜੇ ਸੋਹਣੇ ਵਿਚਾਰ ਹੁੰਦੇ ਆ ਇਹਨਾਂ ਦੇ, ਤੇ ਵਾਕਈ ਬਹੁਤ ਕੁਛ ਸਿੱਖਣ ਨੂੰ ਵੀ ਮਿਲਦਾ ਇਹਨਾਂ ਤੋਂ। ਗੁਰੂ ਕੀ ਨਗਰੀ ਵਿੱਚ ਰਹਿੰਦੇ ਆ ਵੈਸੇ, ਜਦੋਂ ਪਤਾ ਹੀ ਲੱਗ ਗਿਆ ਹਨਾ, ਆਪਾਂ ਕਹਿ ਤਾ ਕਿ ਦਲਜੀਤ ਸਿੰਘ ਢਿੱਲੋਂ ਜਿਹੜੇ ਕਿ ਰਹਿੰਦੇ ਗੁਰੂ ਦੀ ਨਗਰੀ ਚੋਂ, ਤਾਂ ਫਿਰ ਉੱਥੋਂ ਤਾਂ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਦਾ ਸੰਦੇਸ਼ ਗੁਰੂ ਦੇ ਸੰਦੇਸ਼ ਹੀ ਸਾਡੇ ਤੱਕ ਪਹੁੰਚਾਉਣਗੇ ਜੀ। ਬੜੀ ਵਧੀਆ ਗੱਲ ਆ, ਸੁਬਹ ਸੁਬਹ ਉੱਠ ਕੇ ਗੁਰਬਾਣੀ ਦਾ ਜਦੋਂ ਪ੍ਰੋਗਰਾਮ ਕਰਨੀ ਪੈਂਦਾ ਵਾ ਤਾਂ ਸਾਰਾ ਦਿਨ ਹੀ ਬੜਾ ਵਧੀਆ ਲੰਘਦਾ। ਤੇ ਕਹਿੰਦੇ ਕਿ ਮੈਂ ਹਾਜ਼ਰ ਹਾਂ, ਹਾਂਜੀ ਜ਼ਰੂਰ, ਮੋਸਟ ਵੈਲਕਮ ਤੁਹਾਡਾ, ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਹਾਂ ਆਪਾਂ। ਤੇ ਪਰ ਫਿਲਹਾਲ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗਾਣਾ, ਤੇ ਗਾਣੇ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਜੀ। ਤੇ ਫਿਰ ਚਾਹੋ ਕਿਤੇ ਨਾ ਸੁਣਦੇ ਰਹੋ ਹਰਮਨ ਰੇਡੀਓ।
ਸਰਤਾਜ ਕਿੱਸਾ ਜੋੜ ਦੇ ਪ੍ਰੀਤ ਦਾ, ਰੂਦੀ ਰੀਤ ਦਾ, ਦਿਲਾਂ ਦੇ ਮਾਹੀ ਮੀਤ ਦਾ, ਪੈਗੀ ਅੱਥਰੇ ਖਿਆਲਾਂ ਨਾਲ ਦੋਸਤੀ, ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ, ਸਾਨੂੰ ਸਿਰਾ ਨੀ ਥੇ ਆਉਂਦਾ ਸੁੱਚੇ ਗੀਤ ਦਾ। ਜਾਤਾਂ ਵੱਡੇ ਜਾਤਾਂ ਵੱਡੇ ਜਾਤਾਂ ਵੱਡੇ ਅਤੇ ਵਾਕ ਨਿੱਕੇ ਨਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਸਭ ਮਿੱਟ ਗਏ ਨੇ ਅਟਕ ਅੜਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸਾਡੇ ਨੈਣਾ ਵਿੱਚ ਆਸ਼ਕੀ ਦੀ ਤਾਲ ਹੈ, ਤਾਈਓ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ, ਇਹ ਵੱਲੀਆਂ ਨੇ ਸਾਂਝਾਂ ਤੇ ਸਕੀਰੀਆਂ, ਪਾਈਆਂ ਗਲੇ ਚ ਗੁਲਾਬੀ ਨੇ ਜ਼ੰਜੀਰੀਆਂ, ਸਾਡੇ ਨੈਣਾ ਵਿੱਚ ਆਸ਼ਕੀ ਦੀ ਤਾਲ ਹੈ, ਤਾਈਓ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ, ਅੱਜ ਪੱਲੇ ਪਈਆਂ ਅਸਲੀ ਅਮੀਰੀਆਂ, ਸਾਡੀ ਜੇਬ ਚ ਮੁਹੱਬਤਾਂ ਦੇ ਸਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਸ਼ੀਸ਼ਾ ਬੜਾ ਛੇੜਦਾ, ਨਾਲੇ ਛੇਤੀ ਗੱਲਬਾਤ ਨਹੀਂ ਨਾ ਕਰੇ ਨੈਣ ਜੇ ਮਿਲਾ ਕੇ ਗੁਸਤਾਖੀਆਂ ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ ਸ਼ੀਸ਼ਾ ਬੜਾ ਛੇੜਦਾ ਨਾਲੇ ਛੇਤੀ ਗੱਲ ਬਾਤ ਨੀ ਨਾ ਵੇੜਦਾ ਕਰੇ ਨੈਣ ਜੇ ਮਿਲਾ ਕੇ ਗੁਸਤਾਖੀਆਂ ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ ਇਹ ਤਾਂ ਖਾਹਿਸ਼ਾਂ ਦੇ ਬੂਹੇ ਵੀ ਨੀ ਫੇਰਦਾ ਮੈਂ ਤਾਂ ਸ਼ੀਸ਼ੇ ਨੂੰ ਵੀ ਮੈਂ ਤਾਂ ਸ਼ੀਸ਼ੇ ਨੂੰ ਵੀ ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਘੁੰਮਕੇ ਦੱਸੋ ਜੀ ਹੁਣ ਕੀ ਲਿਖੀਏ ਆ ਸਭ ਮਿੱਟ ਗਏ ਨੇ ਅਟਕ ਅਣਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਹੋਏ ਮੈਂ ਤੇ ਸੱਜਣ ਘੁੰਮਕੇ ਦੱਸੋ ਜੀ ਹੁਣ ਕੀ ਲਿਖੀਏ ਸੱਚੀ ਮਹਿਰਮਾ ਦੇ ਨਾਲ ਲਈਆਂ ਸਾਹਾਂ ਵੀ ਗੁਣ ਸ਼ਾਇਦ ਗੁਲ ਕੰਧ ਨਾਲੋਂ ਮਿੱਠੀਆਂ ਸ਼ਾਮ ਚਾਸ਼ਣੀ ਮਿਲਾ ਕੇ ਦਿੰਦੀ ਚਿੱਠੀਆਂ ਬੜੇ ਔਖੇ ਹੋ ਕੇ ਚਾਵਾਂ ਨੇ ਨਾ ਜਿੱਠੀਆਂ ਸੱਚੀ ਮਹਿਰਮਾ ਦੇ ਨਾਲ ਲਈਆਂ ਸਾਹਾਂ ਵੀ ਗੁਣ ਸ਼ਾਇਦ ਗੁਲ ਕੰਧ ਨਾਲੋਂ ਮਿੱਠੀਆਂ ਪਹਿਲਾਂ ਕਦੇ ਨੀ ਸੀ ਇਹੋ ਚੀਜ਼ਾਂ ਡਿੱਠੀਆਂ ਇਸ ਪਿਆਰ ਦੇ ਇਸ ਪਿਆਰ ਦੇ ਇਸ ਪਿਆਰ ਦੇ ਅੱਗੇ ਤਾਂ ਸਭ ਫਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਆ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਚੱਲ ਰੂਹਾਂ ਚ ਲੁਕਾਈਏ ਇਹਦੀ ਮਹਿਕ ਨੂੰ ਲੁੱਕ ਵੇਖਦੀਆਂ ਪਰੀਆਂ ਤੇ ਰਾਣੀਆਂ ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆਂ ਅਸੀਂ ਕਈਆਂ ਵੀ ਤੇ ਕਈਆਂ ਨਹੀਂ ਉਹ ਜਾਣੀਆਂ ਚੱਲ ਰੂਹਾਂ ਚ ਲੁਕਾਈਏ ਇਹਦੀ ਮਹਿਕ ਨੂੰ ਲੁੱਕ ਵੇਖਦੀਆਂ ਪਰੀਆਂ ਤੇ ਰਾਣੀਆਂ ਅਸੀਂ ਆਪੇ ਨੂੰ ਨੀ ਨਜ਼ਰਾਂ ਦਵਾਣੀਆਂ ਤਾਹੀ ਲਾਏ ਕਾਲੇ ਕਜਲੇ ਦੇ ਟਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸਾਰੇ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਸਭ ਮਿੱਟ ਗਏ ਨੇ ਅਟਕਣ ਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਮੈਂ ਤੇ ਸੱਜਣ ਘੁੰਮ ਕੇ ਦੱਸੋ ਜੀ ਹੁਣ ਕੀ ਲਿਖੀਏ ਦੱਸੋ ਜੀ ਹੁਣ ਕੀ ਲਿਖੀਏ ਦੱਸੋ ਜੀ ਹੁਣ ਕੀ ਲਿਖੀਏ
ਲਓ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਜਿਹਾ ਗਾਣਾ ਤੁਸੀਂ ਸੁਣਿਆ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਦੱਸੀਏ ਸੋ ਉਮੀਦ ਕਰਦੇ ਹਾਂ ਜੀ ਗਾਣਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਨਾਲ ਨਾਲ ਅਸੀਂ ਗੱਲ ਕਰ ਰਹੇ ਹਾਂ ਜੀ ਜਿਵੇਂ ਕਿ ਦੱਸਿਆ ਕਿ ਹਰਮਨ ਰੇਡੀਓ ਨੂੰ 9 ਸਾਲ ਹੋ ਗਏ ਤੇ ਇਸ ਦੀ ਸ਼ੁਰੂਆਤ ਕਦੋਂ ਹੋਈ ਸੀਗੀ ਚਲੋ ਆਪਾਂ ਤੁਹਾਨੂੰ ਸਾਰਿਆਂ ਨੂੰ ਹੀ ਪੁੱਛ ਲੈਂਦੇ ਹਾਂ ਕਿ ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਵਜੋਂ ਹਰਮਨ ਰੇਡੀਓ ਦੀ ਸ਼ੁਰੂਆਤ ਹੋਈ ਸੀ ਸਿਡਨੀ ਤੋਂ ਤੇ ਅਮਨਦੀਪ ਸਿੱਧੂ ਸਾਹਿਬ ਹੁਣਾਂ ਨੇ ਕੀਤੀ ਸੀ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਚਲੋ ਅੱਜ ਸਾਨੂੰ ਇਹ ਦੱਸੋ ਕਿ ਕਿਹੜੇ ਈਅਰ ਦੇ ਵਿੱਚ ਕੀਤੀ ਸੀ ਮਤਲਬ ਕਿਹੜਾ ਸਾਲ ਸੀ ਜਦੋਂ ਹਰਮਨ ਰੇਡੀਓ ਦੀ ਸ਼ੁਰੂਆਤ ਹੋਈ ਸੀ ਜੇ ਤੁਹਾਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਪਰ ਨਾਲ ਦੀ ਨਾਲ ਅਸੀਂ ਇੰਨਾ ਜ਼ਰੂਰ ਦੱਸ ਦਿੰਦੇ ਹਾਂ ਕਿ 19 ਮਾਰਚ 2011 ਵਿੱਚ ਇੱਕ ਨਵੇਂ ਅੰਦਾਜ਼ ਦੇ ਨਾਲ ਇਸ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਹੋਈ ਸੀ ਜਾਣੀ ਕਿ ਵੈਬ ਰੇਡੀਓ ਦੇ ਵਿੱਚ ਤੇ ਹਰਮਨ ਰੇਡੀਓ ਦੇ 9 ਸਾਲ ਪੂਰੇ ਹੋ ਗਏ, ਜਿਸ ਵਿਚ ਸਾਰਿਆਂ ਤੋਂ ਜਿਆਦਾ ਵੱਡਾ ਸਹਿਯੋਗ ਅਮਨਦੀਪ ਸਿੱਧੂ ਤੇ ਸਾਡੇ ਸਰਬਜੀਤ ਭਾਜੀ ਜਿਨ੍ਹਾਂ ਦੇ ਹੱਥ ਸਾਰੇ ਰੇਡੀਓ ਦੀ ਵਾਗਡੋਰਾ, ਉਹਨਾਂ ਦੇ ਬਹੁਤ ਜਿਆਦਾ ਮਿਹਨਤ ਕੀਤੀ ਹੈ ਜੀ, ਜਿਨ੍ਹਾਂ ਦੇ ਮਿਹਨਤ ਤੇ ਸਦਕਾ ਤੇ ਤੁਹਾਡੇ ਸਾਰਿਆਂ ਦੇ ਸਾਥ ਸਦਕਾ ਹਰਮਨ ਰੇਡੀਓ ਅੱਜ 9 ਸਾਲ ਪੂਰੇ ਕਰ ਚੁੱਕਾ ਵਾ ਜੀ, ਆਸਟ੍ਰੇਲੀਆ, ਵਰਲਡ ਵਾਈਡ, ਹਨਾ। ਤੇ ਲਓ ਫਿਰ ਆਪਾਂ ਸਰਬਜੀਤ ਭਾਜੀ ਨੂੰ ਵੀ ਜ਼ਰੂਰ ਪੁੱਛਾਂਗੇ ਕਿ ਕਿੱਦਾਂ ਦਾ ਰਿਹਾ ਇਹ ਸਫ਼ਰ ਤੇ, ਪਰ ਫਿਲਹਾਲ ਦੇਖਦੇ ਹਾਂ ਜੀ ਪਹਿਲਾਂ ਪਹਿਲਾਂ ਰੇਡੀਓ ਦੇ ਵਿੱਚ ਹੋਰ ਕੌਣ ਆਉਂਦਾ ਵਾ। ਤੇ ਇੱਧਰ ਮਨੀ ਸਲੇਮ ਪਰ ਉਹਨਾਂ ਨੇ ਦੱਸ ਦਿੱਤਾ ਵਾ ਜੀ ਕਿ ਗਾਣਾ ਕਿਹੜਾ ਸੁਣਨਾ ਚਾਹੁੰਦੇ ਆ। ਸੋ ਗਾਣਾ ਸੀ ਜੀ GS ਪੀਟਰ ਦਾ ਦਿਲ ਦਾ ਰੇਡੀਓ। ਸੋ ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ, ਦਿਲ ਦਾ ਰੇਡੀਓ ਤੁਹਾਨੂੰ ਜ਼ਰੂਰ ਜ਼ਰੂਰ ਸੁਣਾਵਾਂਗੇ ਦਿਲ ਦਾ ਰੇਡੀਓ ਕੀ ਕਹਿੰਦਾ ਵਾ। ਸੋ ਦਿਲ ਦਾ ਰੇਡੀਓ ਤਾਂ ਜੋ ਕਹਿੰਦਾ ਕਹਿੰਦਾ ਵਾ, ਪਰ ਅੱਜ ਕੱਲ੍ਹ ਤਾਂ ਸਾਰੇ ਰੇਡੀਓ TV ਕਰੋਨਾ ਵਾਇਰਸ ਬਾਰੇ ਕਹਿ ਰਹੇ ਆ। ਸੋ ਉਸਦੇ ਬਾਰੇ ਵੀ ਥੋੜ੍ਹੀ ਬਹੁਤੀ ਜ਼ਰੂਰ ਗੱਲਬਾਤ ਕਰਾਂਗੇ, ਕਿਉਂਕਿ ਬ੍ਰਿਸਬਨ ਦੇ ਵਿੱਚ ਵੀ ਕਾਫੀ ਜ਼ਿਆਦਾ ਕੇਸ ਵਧੇ ਆ ਉਹਦੇ, ਤੇ ਉਸਦੇ ਕਰਕੇ ਇੱਥੇ ਜ਼ਿਆਦਾ ਕਾਫੀ ਜ਼ਿਆਦਾ ਇੰਸਟਰਕਸ਼ਨ ਆ ਜਿਹੜੀਆਂ ਉਹ ਵੀ ਫੋਲੋ ਕਰਨ ਲਈ ਕਿਹਾ ਗਿਆ। ਤੇ ਜਿਹੜੇ ਫੋਰਨਰ ਆ, ਜਾਣੀ ਕਿ ਜਿਹੜੇ ਕੋਈ ਗਏ ਹੋਏ ਆ, ਤਾਂ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਵਾਪਸ ਆਉਣ ਲਈ ਕਿਹਾ। ਤੇ ਰਾਤ 9 ਵਜੇ ਤੋਂ ਹੀ ਜਿਹੜੀ ਬਾਰਡਰ ਸਿਕਿਉਰਿਟੀ ਆ ਉਹ ਕਾਫੀ ਜ਼ਿਆਦਾ ਟਾਈਟ ਹੋ ਗਈ, ਮੀਨਸ ਕਿ ਜਿਹੜੀ ਕੋਈ ਵਿਜ਼ਟਰ ਵੀਜ਼ੇ ਤੇ ਜਾਂ ਨੋਨ ਰੈਜ਼ੀਡੈਂਸ਼ੀਅਲ ਆ ਆਸਟ੍ਰੇਲੀਆ ਦੇ, ਉਹਨਾਂ ਦੇ ਆਉਣ ਤੇ ਪਾਬੰਦੀ ਲੱਗ ਚੁੱਕੀ ਆ। ਤੇ ਇਸੇ ਲਈ ਜੀ ਜਿੰਨਾ ਵੀ ਹੋ ਸਕਦਾ ਤੁਸੀਂ ਜਿੱਥੇ ਹੋ ਉੱਥੇ ਹੀ ਸਟੇ ਕਰੋ। ਤੇ ਆਸਟ੍ਰੇਲੀਅਨ ਜਿਹੜੇ ਲੋਕ ਆ ਉਹ ਵੀ ਆ ਸਕਦੇ ਆ, ਪਰ ਉਹਨਾਂ ਲਈ ਵੀ ਖਾਸ ਇੰਸਟਰਕਸ਼ਨਸ ਹੈਗੀਆਂ ਨੇ ਕਿ ਕਿੱਦਾਂ ਉਹਨਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰਨਾ ਵਾ, ਘਰ ਦੇ ਵਿੱਚ ਰਹਿਣਾ 14 ਦਿਨ, ਤਾਂ ਜੋ ਇਸ ਜਿਹੜੀ ਬਿਮਾਰੀ ਆ ਇਸ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ। ਤੇ ਨਾਲ ਹੀ ਜੀ ਖਾਣ ਪੀਣ ਵੱਲ ਵੀ ਆਪਣੇ ਧਿਆਨ ਦੇਣਾ ਚਾਹੀਦਾ ਵਾ, ਖਾਸ ਤੌਰ ਤੇ ਸਾਫ਼ ਸਫਾਈ ਵੱਲ, ਹੱਥ ਜਿੰਨੀ ਵੀ ਜ਼ਿਆਦਾ ਤੁਸੀਂ ਆਪਣੇ ਹੈਂਡ ਵਾਸ਼ ਕਰ ਸਕਦੇ ਹੋ ਜਿੰਨੀ ਜ਼ਿਆਦਾ ਵਾਰੀ ਓਨਾ ਹੀ ਵਧੀਆ ਵਾ। ਤੇ ਅੱਖਾਂ ਨੂੰ ਹੱਥ ਨਾ ਲਾਓ, ਵੈਸੇ ਤਾਂ ਇਹ ਸਾਰੀਆਂ ਇੰਸਟਰਕਸ਼ਨ ਸਭ ਨੂੰ ਪਤਾ ਹੀ ਆ, ਕਿਉਂਕਿ ਜਦੋਂ ਕਹਿੰਦੇ ਹੁੰਦੇ ਨਾ ਬੰਦੇ ਦੀ ਜਾਨ ਤੇ ਬਣਾਵੇ, ਤਾਂ ਫਿਰ ਉਦੋਂ ਸਭ ਕੁਛ ਹੀ ਦੇਖਣਾ ਪੈ ਜਾਂਦਾ। ਪਰ ਕਈ ਲੋਕ ਹਾਲੇ ਵੀ ਹੈਗੇ ਆ ਉਹ ਜਾਨ ਦੇ ਨਾਲ ਉਹ ਖਾਣ ਵੱਲ ਜ਼ਿਆਦਾ ਧਿਆਨ ਦੇ ਰਹੇ ਆ, ਉਸਦੇ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ, ਕਿਉਂਕਿ ਅਸੀਂ ਜਿਹੜੇ ਮੁਲਕਾਂ ਦੇ ਵਿੱਚ ਬੈਠੇ ਹਾਂ ਬਹੁਤ ਸੋਹਣੇ ਮੁਲਕ ਆ, ਤੇ ਇੱਥੋਂ ਦੀਆਂ ਜਿਹੜੀਆਂ ਸਹੂਲਤਾਂ ਨੇ, ਫੈਸਿਲਿਟੀਜ਼ ਨੇ, ਉਹ ਉਸ ਤੋਂ ਵੀ ਵਧੀਆ ਨੇ। ਇਹ ਇਨਸਾਨ ਨੂੰ ਮਰਨ ਨਹੀਂ ਦਿੰਦੇ, ਇਹ ਤਾਂ ਪਤਾ ਹੀ ਆ, ਨਾ ਭੁੱਖ ਨਾ ਤੇ ਨਾ ਬਿਮਾਰੀ ਨਾ ਤੇ ਨਾ ਕਿਸੇ ਸਟ੍ਰੈਸ ਦੇ ਨਾਲ ਵੀ ਨਹੀਂ, ਹਨਾ। ਤੇ ਪਰ ਇਹੀ ਆ ਕਿ ਬਸ ਆਪ ਨੂੰ ਵੀ ਥੋੜੇ ਜਿਹੇ ਸਮਝਦਾਰ ਹੋਣਾ ਪੈਂਦਾ ਵਾ, ਚੀਜ਼ਾਂ ਜ਼ਰੂਰ ਖਰੀਦੋ ਪਰ ਇੱਕ ਲਿਮਿਟ ਦੇ ਵਿੱਚ। ਤੇ ਹੁਣ ਲੋਕਾਂ ਨੇ ਤਾਂ ਇਸ ਬਿਮਾਰੀ ਨੂੰ ਨਾ ਮਜ਼ਾਕ ਹੀ ਬਣਾ ਲਿਆ, ਕੋਈ ਕੁਛ ਬੋਲ ਰਿਹਾ, ਕੋਈ ਕੁਛ ਬੋਲ ਰਿਹਾ, ਕੋਈ ਕਹਿੰਦਾ ਮਾਸਕ ਪਾ ਲਿਆ ਤਾਂ ਵਧੀਆ, ਬੀਬੀਆਂ ਦੀਆਂ ਚੁਗਲੀਆਂ ਬੰਦ ਹੋ ਗਈਆਂ, ਤੇ ਤਾਂ ਕਰਕੇ ਨਾ ਥੋੜੀ ਜਿਹੀ ਸ਼ਾਂਤੀ ਮਿਲੀ ਹੋਈ ਆ। ਤੇ ਕੋਈ ਕਹਿ ਰਿਹਾ ਵਾ ਕਿ ਕਰੋਨਾ ਵਾਇਰਸ ਦੇ ਕਰਕੇ ਸ਼ੋਪਿੰਗ ਵੀ ਬੰਦ, ਥੀਏਟਰ ਵੀ ਬੰਦ, ਹਨਾ, ਤੇ ਸ਼ੋਪਿੰਗਾਂ ਦੁਕਾਨਾਂ ਤੇ ਜਾਣਾ ਬੰਦ, ਬੀਬੀਆਂ ਨੀ ਇਕੱਠੀਆਂ ਹੁੰਦੀਆਂ, ਸੋ ਘਰ ਵਿੱਚ ਘਰ ਵਾਲੀ ਦੀ ਚਿੱਕ ਚਿੱਕ ਵੀ ਬੰਦ, ਹਨਾ। ਸੋ ਕਾਫੀ ਗੱਲਾਂ ਜੀ ਇਹੋ ਜਿਹੀਆਂ ਸੁਣਨ ਨੂੰ ਮਿਲਦੀਆਂ, ਹਾਸਾ ਮਜ਼ਾਕ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ ਵਾ, ਚੱਲੀ ਜਾਂਦਾ ਵਾ। ਪਰ ਨਾਲ ਨਾਲ ਜਿਹੜੀਆਂ ਵੀਡੀਓਜ਼ ਆ ਰਹੀਆਂ ਨੇ ਉਹ ਵੀ ਕਾਫੀ ਜ਼ਿਆਦਾ ਮਤਲਬ ਸ਼ਰਮਸਾਰ ਵੀ ਕਰਦੀਆਂ ਨੇ, ਤੇ ਕਈ ਵਾਰ ਖਿੱਝ ਵੀ ਆਉਂਦੀ ਆ, ਤੇ ਕਈ ਵਾਰ ਹਾਸਾ ਵੀ ਆਉਂਦਾ ਕਿ ਵਰਲਡ ਵਾਰ ਤਾਂ ਲੱਗਣ ਨੀ ਲੱਗੀ, ਹਨਾ, ਵੀ ਚੀਜ਼ਾਂ ਮੁੱਕ ਜਾਣਗੀਆਂ, ਕੁਛ ਨੀ ਹੋਣਾ, ਸਭ ਕੁਛ ਇੱਥੇ ਆ, ਆਪਣੀ ਜ਼ਰੂਰਤ ਹੈ, ਸਾਰੀ ਚੀਜ਼ਾਂ ਖਰੀਦੋ। ਐਵੇਂ ਫਾਲਤੂ ਦੇ ਵਿੱਚ ਟਰਾਲੀਆਂ ਭਰ ਭਰ ਕੇ ਲਿਆਉਣ ਨਾਲੋਂ ਐਵੇਂ ਇੱਕ ਤਾਂ ਮਨੀ ਵੇਸਟ ਹੁੰਦੀ ਆ, ਤੇ ਇੱਕ ਚੀਜ਼ਾਂ ਵੀ ਵੇਸਟ ਹੀ ਜਾਣੀਆਂ ਨੇ। ਹੁਣ ਤੁਸੀਂ ਕਹੋਗੇ ਉਹ ਕਿਵੇਂ, ਕਿਉਂਕਿ ਐਕਸਪਾਇਰੀ ਨੇੜ ਆ, ਐਕਸਪਾਇਰੀ ਜਦੋਂ ਨੇੜ ਹੋਊਗੀ ਜਿਹਨਾਂ ਚੀਜ਼ਾਂ ਦੀ, ਇਹ ਤਾਂ ਹੈ ਨਹੀਂ ਕਿ ਤੁਸੀਂ ਇੱਕ ਜਾਂ ਦੋ ਦਿਨਾਂ 'ਚੋਂ ਸਾਰੀਆਂ ਖਾ ਲਉਂਗੇ, ਸੋ ਬਾਅਦ ਦੇ ਵਿੱਚ ਉਹ ਸੁੱਟਣੀਆਂ ਪੈਣੀਆਂ ਵਾ, ਮਤਲਬ ਇਸ ਤੋਂ ਜ਼ਿਆਦਾ ਕਿ ਕੋਈ ਚੀਜ਼ਾਂ ਸੁੱਟਣੀਆਂ ਪੈਣ ਤੇ ਆਪਾਂ ਉਹ ਕਿਸੇ ਦੇ ਹੋਰ ਦੇ ਯੂਜ਼ ਆਉਣ, ਕੋਈ ਹੋਰ ਵਰਤ ਸਕੇ, ਇਹ ਜ਼ਿਆਦਾ ਵਧੀਆ ਗੱਲ ਆ, ਹਨਾ। ਆਪਣੇ ਲੋੜ ਮੁਤਾਬਕ ਹੀ ਸ਼ੋਪਿੰਗ ਕਰੋ, ਮੈਂ ਤਾਂ ਇੰਨਾ ਹੀ ਕਹੂੰਗੀ। ਬਾਕੀ ਆਪਾਂ ਤਾਂ ਦੇਖ ਲਓ ਆਏ ਹੋਏ ਹਾਂ, ਆਪਾਂ ਇੰਡੀਆ ਤੋਂ ਆਏ ਹਾਂ, ਹਨਾ, ਹੁਣ ਜ਼ਿਆਦਾ ਗੱਲਾਂ ਤਾਂ ਮੈਂ ਨਹੀਂ ਕਹੂੰਗੀ, ਫੇਰ ਕਹੂੰਗੀ ਕੁੜੀ ਐਵੇਂ ਬੋਲੀ ਜਾਂਦੀ ਆ, ਹਨਾ। ਆਪਾਂ ਜਿੱਥੋਂ ਆਏ ਹਾਂ ਆਪਾਂ ਨੂੰ ਪਤਾ, ਆਪਾਂ ਮੈਨੇਜ ਕਰ ਸਕਦੇ ਹਾਂ, ਔਰ ਵੈਸੇ ਵੀ ਇਨਸਾਨ ਉਹੀ ਆ ਜੋ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਮੈਨੇਜ ਕਰ ਸਕੇ, ਹਨਾ। ਤੇ ਆਪਾਂ ਟੋਇਲਟ ਪੇਪਰ ਤਾਂ ਸ਼ੁਰੂ ਤੋਂ ਯੂਜ਼ ਨਹੀਂ ਸੀ ਕਰਦੇ, ਉਹ ਵੀ ਮੈਨੇਜ ਕਰ ਸਕਦੇ ਹਾਂ। ਤੇ ਖਾਣ ਪੀਣ ਦੇ ਲਈ ਜ਼ਰੂਰੀ ਨਹੀਂ ਆਪਾਂ ਨੂੰ ਕੇਨ ਫੂਡ ਜਾਂ ਜੋ ਵੀ ਇੱਥੋਂ ਦਾ ਲਟਰਮ ਪਟਰਮ ਮਿਲਦਾ ਵਾ ਵੀ ਆਪਾਂ ਉਹੀ ਖਾ ਕੇ ਵੱਡੇ ਹੋਏ ਹਾਂ ਜਾਂ ਉਹੀ ਖਾਂਦੇ ਆਏ ਹਾਂ, ਸੋ ਉਹ ਚੀਜ਼ਾਂ ਦੇ ਨਾਲ ਵੀ ਮੈਨੇਜ ਕਰ ਸਕਦੇ ਹਾਂ। ਖਾਂਦੇ ਆਪਾਂ ਇੰਡੀਆ ਤੋਂ ਰੋਟੀ ਖਾਂਦੇ ਆਏ ਹਾਂ, ਆਟੇ ਦਾ ਬੈਗ ਲਿਆ ਕੇ ਰੱਖ ਲਓ, ਹਨਾ, ਖੰਡ ਚਾਹ ਪੱਤੀ, ਤੇ ਬਾਹਲੀ ਗੱਲ ਹੋਊਗੀ, 4 ਦਿਨ ਪਰੌਂਠੇ ਪਕਾ ਕੇ ਖਾ ਲਿਓ, ਨਾਲੇ ਇੰਡੀਆ ਵਾਲੀ ਫੀਲਿੰਗ ਆਊਗੀ, ਅਚਾਰ ਨਾਲ ਤੇ ਉੱਤੇ ਬਟਰ ਰੱਖ ਲਿਓ, ਮੱਖਣੀ ਤਾਂ ਚੱਲ ਖੈਰ ਨਹੀਂ ਮਿਲਣੀ, ਹਨਾ। ਤੇ ਬੜੇ ਸਵਾਦ ਲੱਗਦੇ ਆ ਪਰੌਂਠੇ ਵੀ। ਤੇ ਸੋਲੂਸ਼ਨ ਹਰ ਇੱਕ ਚੀਜ਼ ਦਾ ਹੈਗਾ ਵਾ, ਪਰ ਓਨੀ ਕੁ ਚੀਜ਼ ਲੈ ਕੇ ਜ਼ਰੂਰ ਰੱਖੋ ਘਰ 'ਚ ਜਿੰਨੀ ਕੁ ਤੁਹਾਨੂੰ ਚਾਹੀਦੀ ਆ। ਅਨਨੈਸੈਸਰਲੀ ਜੇ ਬਾਏ ਕਰੀ ਜਾਣਾ ਉਹ ਤਾਂ ਥੋੜਾ ਜਿਹਾ ਹੋਰ ਲੱਗਦਾ, ਪੈਸੇ ਦੀ ਬਰਬਾਦੀ ਵੀ ਆ, ਚੀਜ਼ਾਂ ਦੀ ਬਰਬਾਦੀ ਵੀ ਆ, ਹਨਾ। ਤੇ ਬਾਕੀ ਚਲੋ ਆਪੋ ਆਪਣੀ ਸੋਚ ਆ ਸਾਰਿਆਂ ਦੀ, ਆਪੋ ਆਪਣਾ ਹਿਸਾਬ ਕਿਤਾਬ ਆ, ਆਪਾਂ ਕੁਛ ਕਹਿ ਨਹੀਂ ਸਕਦੇ, ਹਨਾ। ਤੇ ਲਓ ਜੀ ਇੱਧਰ ਪ੍ਰੋਗਰਾਮ ਦੇ ਸੁਖਵਿੰਦਰ ਸੁੰਦ ਹਮੇਸ਼ਾ ਦੀ ਤਰ੍ਹਾਂ, ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਸ਼ੁਕਰੀਆ, ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਤੇ ਸਾਨੂੰ ਪਤਾ ਕਿ ਤੁਸੀਂ ਕੰਮ ਤੇ ਹੁੰਦੇ ਹੋ, ਪਰ ਫਿਰ ਵੀ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਸਾਡਾ ਸਾਥ ਦਿੰਦੇ ਹੋ, ਉਸੇ ਲਈ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਤੇ ਲਓ ਫਿਰ ਪ੍ਰੋਗਰਾਮ ਦਾ ਅਗਲਾ ਗਾਣਾ ਵੀ ਸੁਣਦੇ ਆ ਤੇ ਫਿਰ ਪੁੱਛਦੇ ਆ ਜੀ ਸਾਡੇ ਪ੍ਰੈਜੈਂਟਰ ਚੋਂ ਕੌਣ ਕੌਣ ਆਉਂਦਾ ਵਾ। ਤੇ ਜਸਪਾਲ ਸਿਡਨੀ ਵਾਲੇ ਕਹਿੰਦੇ ਕਿ ਮੈਂ ਕਾਪੀ ਪੇਸਟ ਹੀ ਕਰਦਾ ਮੈਸੇਜ, ਤੇ ਕਹਿੰਦੇ ਬਹੁਤਾ ਟਾਈਪ ਨਹੀਂ ਹੁੰਦਾ ਕਿਉਂਕਿ ਉਹ ਡਰਾਈਵ ਕਰਦੇ ਆ ਨਾ, ਤਾਂ ਕਰਕੇ ਟਾਈਪਿੰਗ ਨਹੀਂ ਹੁੰਦੀ ਵਾਲੀ। ਕੋਈ ਚੱਕਰ ਨਹੀਂ ਜਸਪਾਲ ਜੀ, ਤੁਸੀਂ ਪ੍ਰੋਗਰਾਮ ਸੁਣਦੇ ਹੋ, ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਸੇਜ ਕਰ ਦਿੰਦੇ ਹੋ ਕਿ ਤੁਸੀਂ ਡਰਾਈਵ ਕਰਦੇ ਕਰਦੇ ਪ੍ਰੋਗਰਾਮ ਸੁਣ ਰਹੇ ਹੋ, ਸਾਡੇ ਲਈ ਇਹੀ ਬਹੁਤ ਆ। ਸਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਸਾਡੇ ਨਾਲ ਹੀ ਹੋ, ਕੋਈ ਚੱਕਰ ਨਹੀਂ, ਪਰ ਤੁਸੀਂ ਆਪਣੀ ਡਰਾਈਵਿੰਗ ਵੱਲ ਜ਼ਰੂਰ ਧਿਆਨ ਦਿਓ। ਤੇ ਡਰਾਈਵਿੰਗ ਮੇਨ ਜਿਹੜੀ ਕਹਿੰਦੇ ਹੁੰਦੇ ਨਾ ਰੋਜ਼ੀ ਰੋਟੀ, ਜਿਹਦੇ ਪਿੱਛੇ ਹੁਣ ਦੇਖੋ ਲੋਕੀ ਚੀਜ਼ਾਂ ਖਰੀਦਣ ਦੀ ਖਾਤਰ ਕੀ ਹਾਲ ਹੋਈ ਜਾਂਦਾ। ਉਹ ਕੈਨੇਡਾ ਦੇ ਵਿੱਚ ਲੋਕੀ ਲੜੀ ਜਾਂਦੇ ਆ, ਲੜਨ ਵਾਲੀ ਗੱਲ ਤਾਂ ਹੈ ਨੀ ਗੀ, ਹਨਾ। ਤੇ ਚਲੋ ਫਿਰ ਵੀ ਸਾਰੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਆ ਇਸ ਵਾਇਰਸ ਤੋਂ ਡਰ ਕੇ, ਪਰ ਜਿਹੜੇ ਵੀ ਡਰਾਈਵਿੰਗ ਕਰਦੇ ਆ, ਮੀਨਸ ਕਿ ਟਰੱਕ ਚਲਾਉਂਦੇ ਆ, ਚੀਜ਼ਾਂ ਇਧਰੋਂ ਤੇ ਉਧਰੋਂ ਲੈ ਕੇ ਆਉਂਦੇ ਆ, ਹਨਾ, ਵੂਲਵਰਥ ਵੂਲੀਸ ਹਰ ਥਾਂ ਤੇ ਪਹੁੰਚਾਉਂਦੇ ਆ ਕੰਟੇਨਰ ਵੀ, ਉਹਨਾਂ ਨੂੰ ਸਲਿਊਟ ਆ, ਕਿਉਂਕਿ ਉਹ ਵੀ ਤਾਂ ਇਸ ਬਿਮਾਰੀ ਤੋਂ ਡਰ ਤਾਂ ਉਹਨਾਂ ਦੇ ਮਨ ਚ ਵੀ ਹੋਊਗਾ, ਪਰ ਇਹ ਵੀ ਦੇਖੋ ਕਿ ਸਾਡੇ ਤੱਕ ਚੀਜ਼ਾਂ ਪਹੁੰਚਣ, ਇਸੇ ਲਈ ਉਹ ਹਾਲੇ ਵੀ ਕੰਮ ਕਰ ਰਹੇ ਆ, ਹਨਾ। ਤੇ ਬਹੁਤ ਵਧੀਆ ਗੱਲ ਹੈ ਜੀ, ਉਧਰੋਂ ਡਾਕਟਰ ਤੇ ਨਰਸਾਂ ਜਿਹੜੇ ਕਿ ਆਪਣੀ ਜਾਨ ਜੋਖਮ ਚ ਪਾ ਕੇ ਸਾਰਿਆਂ ਦਾ ਇਲਾਜ ਕਰ ਰਹੇ ਆ। ਸੋ ਸਾਡੇ ਵੱਲੋਂ ਸਾਰਿਆਂ ਵੱਲੋਂ ਦਿਲੋਂ ਧੰਨਵਾਦ ਹੈ ਜੀ ਤੁਹਾਨੂੰ ਸਾਰਿਆਂ ਨੂੰ। ਇਸੇ ਤਰ੍ਹਾਂ ਆਪਣੇ ਕੰਮਾਂ ਤੇ ਡਟੇ ਰਹੋ, ਪਰਮਾਤਮਾ ਦੀ ਮਿਹਰ ਸਭ ਤੇ ਬਣੀ ਰਹੇ। ਤੇ ਲਓ ਫਿਰ ਜੀ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗਾਣਾ ਤੇ ਮਿਲਦੇ ਹਾਂ ਫਿਰ ਗੀਤ ਤੋਂ ਬਾਅਦ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਤੋਂ ਵੱਖਰੀ ਆਵੇ ਤੇਰੀ ਮੇਰੀ ਸਾਰੇ ਜੱਗ ਤੋਂ ਵੱਖਰੀ ਆਵੇ ਤੇਰੀ ਮੇਰੀ ਪ੍ਰੇਮ ਕਹਾਣੀ ਸਾਰੇ ਜੱਗ ਤੋਂ ਵੱਖਰੀ ਆਵੇ ਤੇਰੀ ਮੇਰੀ ਪ੍ਰੇਮ ਕਹਾਣੀ ਸਾਰੇ ਜੱਗ ਤੋਂ ਵੱਖਰੀ ਆਵੇ ਤੇਰੀ ਮੇਰੀ ਸਾਰੇ ਜੱਗ ਤੋਂ ਵੱਖਰੀ ਆਵੇ ਤੇਰੀ ਮੇਰੀ ਪ੍ਰੇਮ ਕਹਾਣੀ ਸਾਰੇ ਜੱਗ ਤੋਂ ਵੱਖਰੀ ਆਵੇ ਤੇਰੀ ਮੇਰੀ ਪ੍ਰੇਮ ਕਹਾਣੀ ਜੱਗ ਤੋਂ ਵੱਖਰੀ ਆਵੇ ਤੇਰੀ ਮੇਰੀ ਸਾਰੇ ਜੱਗ ਤੋਂ ਵੱਖਰੀ ਆਵੇ ਤੇਰੀ ਮੇਰੀ ਪ੍ਰੇਮ ਕਹਾਣੀ ਸਾਰੇ ਜੱਗ ਤੋਂ ਵੱਖਰੀ ਆਵੇ ਤੇਰੀ ਮੇਰੀ ਪ੍ਰੇਮ ਕਹਾਣੀ ਤੂੰ ਮੇਰੇ ਦਿਲ ਦਾ ਰਾਜਾ ਸੋਹਣਿਆ ਮੈਂ ਤੇਰੇ ਦਿਲ ਦੀ ਰਾਣੀ
ਲਓ ਜੀ ਗਲਤੀ ਚ ਭੁਲੇਖਾ ਲੱਗ ਗਿਆ ਸੀਗਾ ਤੇ ਗਾਣੇ ਦੀ ਫਰਮਾਇਸ਼ ਸਾਨੂੰ ਹੋਰ ਆਈ ਸੀਗੀ ਤੇ ਗਾਣਾ ਹੋਰ ਲੱਗ ਗਿਆ ਉਸ ਦੇ ਲਈ ਮਾਫੀ ਚਾਹੁੰਦੇ ਹਾਂ ਚਲੋ ਕੋਈ ਗੱਲ ਨਹੀਂ ਜੀ ਅਸੀਂ ਦਿਲ ਦਾ ਰੇਡੀਓ ਵੀ ਫਟਾਫਟ ਲੱਭਦੇ ਹਾਂ ਜੀ ਐਸ ਪੀਟਰ ਦਾ ਗਾਣਾ ਵਾ ਸੋ ਮਨੀ ਸਲਿੰਪ ਦੀ ਜ਼ਰੂਰ ਇਹ ਫਰਮਾਇਸ਼ ਪੂਰੀ ਕਰਾਂਗੇ ਤੁਹਾਨੂੰ ਪਤਾ ਅੱਜ ਕੱਲ੍ਹ ਸਾਰੇ ਡਰੇ ਹੋਏ ਆ ਤੇ ਸਰਬਜੀਤ ਭਾਜੀ ਵੀ ਤਾਂ ਇੰਡੀਆ ਚ ਹੀ ਆ ਇੰਡੀਆ ਦੇ ਵਿੱਚ ਤਾਂ ਜ਼ਿਆਦਾ ਡਰ ਆ ਆਪਾਂ ਤਾਂ ਫਿਰ ਵੀ ਇੱਧਰ ਵਧੀਆ ਕੰਟਰੀਆਂ ਦੇ ਵਿੱਚ ਬੈਠੇ ਹਾਂ ਵੈਸੇ ਇੰਡੀਆ ਬਹੁਤ ਵਧੀਆ ਕੰਟਰੀ ਆ ਪਰ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਜਿੱਥੋਂ ਦਾ ਜਿੱਦਾਂ ਦਾ ਉੱਥੋਂ ਦਾ ਸਿਸਟਮ ਆ ਉਸ ਹਿਸਾਬ ਦੇ ਨਾਲ ਉੱਥੇ ਡਰ ਜ਼ਿਆਦਾ ਲੱਗਦਾ ਤੇ ਚਲੋ ਕੋਈ ਗੱਲ ਨਹੀਂ ਜੀ ਆਪਾਂ ਤੁਹਾਡੀ ਪਸੰਦ ਦਾ ਗਾਣਾ ਜ਼ਰੂਰ ਚਲਾਵਾਂਗੇ ਤੇ ਨਾਲ ਨਾਲ ਆਪਾਂ ਤੁਹਾਨੂੰ ਦੱਸਿਆ ਸੀ ਕਿ ਹਰਮਨ ਰੇਡੀਓ 9 ਸਾਲ ਪੂਰੇ ਹੋ ਚੁੱਕੇ ਆ ਜੀ ਹਰਮਨ ਰੇਡੀਓ ਤੇ ਉਸ ਦੇ ਬਾਬਤ ਜਿਹੜੇ ਸਾਡੇ ਸਾਥੀ ਪ੍ਰੈਜ਼ੈਂਟਰ ਨੇ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਜੀ ਸਪੈਸ਼ਲ ਡੇ ਦੇ ਲਈ ਕਿਉਂਕਿ ਉਹਨਾਂ ਦੇ ਆਪੋ ਆਪਣੇ ਐਕਸਪੀਰੀਅੰਸ ਆ ਤੇ ਜ਼ਰੂਰ ਸ਼ੇਅਰ ਕਰਾਂਗੇ ਸੋ ਸਾਰਿਆਂ ਤੋਂ ਪਹਿਲਾਂ ਕਰਦੇ ਹਾਂ ਜੀ ਗੱਲਬਾਤ ਗੁਰੂ ਕੀ ਨਗਰੀ ਤੋਂ ਸੋ ਤੁਸੀਂ ਸਾਰੇ ਸਮਝ ਹੀ ਗਏ ਹੋਗੇ ਜੀ ਦਲਜੀਤ ਸਿੰਘ ਢਿੱਲੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਜੀ ਕਰਦੇ ਉਹਨਾਂ ਦਾ ਸਵਾਗਤ ਹੈ ਹਾਂਜੀ ਭਾਜੀ ਸਤਿ ਸ੍ਰੀ ਅਕਾਲ
ਬਾਬੀ ਪਹਿਲਾਂ ਦੇਖੋ ਆਵਾਜ਼ ਠੀਕ ਆ ਰਹੀ ਹੈ ਤੇ ਫਿਰ ਮੈਂ ਅੱਜ ਗੱਲ ਕਰਾਂ
ਹਾਂਜੀ ਬਿਲਕੁਲ ਠੀਕ ਆ ਰਹੀ ਹੈ ਜੀ ਵਿਦਆਊਟ ਕਿਸੇ ਵੀ ਡਰ ਤੋਂ
ਬਿਨਾਂ ਡਰ ਤੋਂ ਨਹੀਂ ਅਸੀਂ ਡਰਨ ਵਾਲੇ ਨਹੀਂ ਹੈਗੇ ਸਭ ਤੋਂ ਪਹਿਲਾਂ ਮੈਂ
ਹਾਂਜੀ ਹਾਂਜੀ
ਆਪਣੀ ਟੀਮ ਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਉਹ ਵੀ ਸਾਡੀ ਟੀਮ ਵਿੱਚ ਆ ਕਿਉਂਕਿ 9 ਸਾਲ ਹੀ ਹੋ ਗਏ ਕਈਆਂ ਨੂੰ ਹਰਮਨ ਰੇਡੀਓ ਦੇ ਨਾਲ ਜੁੜਿਆ ਹੋਇਆ ਮੈਨੂੰ ਸ਼ਾਇਦ ਥੋੜੇ ਘੱਟ ਹੋਏ ਆ ਮੈਂ 13-14 ਚ ਆਇਆ ਸੀ
ਤੇ
ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਕਿ ਸਾਡਾ ਹਰਮਨ ਰੇਡੀਓ ਅੱਜ 9 ਸਾਲ ਦਾ ਹੋ ਗਿਆ ਤੇ ਫਿਰ ਅੱਗੇ ਗੱਲ ਕਰ ਲਈ
ਜੀ ਸੋ ਜੀ ਸੋ ਤੁਸੀਂ ਦੱਸਿਆ ਕਿ ਤੁਸੀਂ 2013 ਦੇ ਵਿੱਚ ਹਰਮਨ ਰੇਡੀਓ ਦੇ ਨਾਲ ਜੁੜੇ ਸੀ ਤੇ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਤੇ
ਜੀ ਜੀ ਬਵੀ
ਹਾਂਜੀ
ਮੈਂ ਬੇਸਿਕਲੀ ਰਾਈਟਰ ਵੀ ਹਾਂ ਤੇ ਉਸ ਕਰਕੇ ਕੁਝ ਲਿਖਦਾ ਸੀ ਕੋਈ ਕਵਿਤਾਵਾਂ ਕਦੀ ਕੋਈ ਆਹ ਦੀ ਗੱਲ ਲਿਖਣਾ ਕਦੀ ਕੁਛ ਹੁਣ ਲਾਸਟ ਦੀ ਮੇਰੀ ਇੱਕ ਕਿਤਾਬ ਆਈ ਆ ਜਿਹੜੀ ਇੱਕ ਨਾਵਲ ਦੇ ਰੂਪ ਵਿੱਚ ਮੈਂ ਉਦੋਂ ਭਰੋਸਾ ਸੀ ਇੱਥੇ ਆਪਣੇ ਦਿਲ ਤੋਂ ਗੱਲ ਪ੍ਰੋਗਰਾਮ ਪੇਸ਼ ਕਰਦੇ ਹੁੰਦੇ ਸੀ ਤੇ ਕਵੀਆਂ ਨੂੰ ਬੁਲਾਉਂਦੇ ਸੀ
ਹਾਂਜੀ ਹਾਂਜੀ
ਉਹਨਾਂ ਨੇ ਮੈਨੂੰ ਬੁਲਾਇਆ ਸੀ ਪਰ ਇਸ ਤੋਂ ਪਹਿਲਾਂ ਮੈਂ ਇਹ ਦੱਸਿਆ ਕਿ ਹਰਮਨ ਰੇਡੀਓ ਦੇ ਨਾਲ ਮੇਰੇ ਸੰਪਰਕ ਕਿਵੇਂ ਹੋਏ ਮੈਂ ਇੰਡੀਆ ਵਿੱਚ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਮੇਰਾ ਸੰਪਰਕ ਏਦਾਂ ਹੋਇਆ ਕਿ ਮੇਰੀ ਬੇਬੀ ਵੀ ਉਹਨਾਂ 12 ਵਿੱਚ ਮੈਰਿਜ ਹੋਈ ਸੀ ਆਸਟ੍ਰੇਲੀਆ ਉਹ ਆਪਣੇ ਘਰ ਉਹਨਾਂ ਕੋਲ ਫਾਰਿਗ ਸੀ ਤੇ ਵਿਹਲੀ ਉਹ ਕੋਈ ਨਾ ਕੋਈ ਰੇਡੀਓ ਸੁਣਨਾ ਤੇ ਉਹਨੇ ਉਹਨੂੰ ਇਹ ਰੇਡੀਓ ਕਾਫੀ ਚੰਗਾ ਲੱਗਾ ਤੇ ਮੈਨੂੰ ਵੀ ਉਹਨੇ ਮੈਸੇਜ ਕੀਤਾ ਕਿ ਪਾਪਾ ਤੁਸੀਂ ਵੀ ਪੰਜਾਬੀ ਦਾ ਇੱਕ ਰੇਡੀਓ ਚੱਲਦਾ ਸੁਣਿਓ ਬਹੁਤ ਵਧੀਆ ਉਹ ਮੈਂ ਸੁਣਿਆ ਮੈਨੂੰ ਚੰਗੇ ਲੱਗੇ ਪ੍ਰੋਗਰਾਮ ਤੇ ਮੈਂ ਉਹਨਾਂ ਵਿੱਚ ਆਪਣਾ ਸੁਨੇਹਾ ਭੇਜਿਆ ਕਿ ਮੈਨੂੰ ਵੀ ਮੌਕਾ ਦਿੱਤਾ ਜਾਏ ਤੇ ਮੈਨੂੰ ਉਹਨਾਂ ਗੱਲਾਂ ਫਿਰ ਮੈਸੇਜ ਮਿਲਿਆ ਤੇ ਮੈਂ ਹਰਮਨ ਰੇਡੀਓ ਦੇ ਸਟੂਡੀਓ ਜਿੱਥੇ ਭਾਜੀ ਸਰਬਜੀਤ ਚਲਾਉਂਦੇ ਨੇ ਉੱਥੇ ਪਹੁੰਚਿਆ ਤੇ ਦੋ ਵਾਰੀ ਪ੍ਰੋਗਰਾਮ ਮੈਂ ਦਿੱਤਾ ਸੀ ਕਵਿਤਾ ਰੂਪ ਵਿੱਚ ਬਹੁਤ ਵਧੀਆ ਸੀ ਇੱਕ ਵਿਸਾਖੀ ਤੇ ਇੱਕ ਅੱਗੋਂ ਪਿੱਛੋਂ ਸੀ ਜੀ ਤੇ ਇਵੇਂ ਕਰਕੇ ਮੇਰੀ ਜਿਹੜੀ ਹਰਮਨ ਰੇਡੀਓ ਨਾਲ ਸੰਬੰਧ ਬਣੇ ਉਦੋਂ ਹੀ ਮੇਰੀ ਭਾਜੀ ਸਰਬਜੀਤ ਸਿੰਘ ਨੇ ਗੱਲਬਾਤ ਕਰਾਈ ਅਮਨਦੀਪ ਸਿੱਧੂ ਨਾਲ ਤੇ ਫਿਰ ਹੌਲੀ ਹੌਲੀ ਕਰਕੇ ਉਹਨਾਂ ਨੇ ਮੈਨੂੰ ਇਹ ਕਹਿ ਲਓ ਕਿ ਗੁਰਬਾਣੀ ਵਾਲੇ ਹਿੱਸੇ ਵਿੱਚ ਇੱਕ ਪਾਰਟਨਰ ਬਣਾ ਲਿਆ ਕਿ ਤੁਸੀਂ ਸਾਡਾ ਇਹ ਪ੍ਰੋਗਰਾਮ ਜਿਹੜਾ ਵਾ ਉਹਨੂੰ ਲਵੋ ਤੇ ਮੈਨੂੰ ਇਹੋ ਜਾਪਦਾ ਕਿ ਮੈਨੂੰ ਉਦੋਂ ਜਿਹੜੀ ਅਸਾਹ ਖੁਸ਼ੀ ਹੋਈ ਕਿ ਮੈਂ ਇੱਕ ਰੇਡੀਓ ਪ੍ਰੈਜੈਂਟ ਬਣ ਗਿਆ ਮੇਰਾ ਜਿਹਨਾਂ ਦਾ ਸੁਪਨਾ ਸੀ ਕਿ ਮੈਂ ਕੁਛ ਪੇਸ਼ਕਾਰੀ ਕਰ ਸਕਾਂ ਕਿਸੇ ਵੀ ਢੰਗ ਨਾਲ ਤੇ ਇੱਕ ਮੈਨੂੰ ਪਲੇਟਫਾਰਮ ਜ਼ਰੂਰ ਮਿਲ ਗਿਆ ਜੀ ਬਹੁਤ
ਜੀ ਤੇ ਚਲੋ ਮਨ ਦੇ ਵਿੱਚ ਤਮੰਨਾ ਹੁੰਦੀ ਹੈ ਤੇ ਜਦੋਂ ਤਮੰਨਾ ਨੂੰ ਹਨਾ ਬੂਰਲਾ ਦਾ ਫਲ ਪੈਂਦਾ ਕਿ ਹਾਂ ਬੰਦੇ ਦੀ ਤਮੰਨਾ ਪੂਰੀ ਹੋਣ ਲੱਗਦੀ ਹੈ ਉਦੋਂ ਵਾਕਈ ਖੁਸ਼ੀ ਬੜੀ ਹੁੰਦੀ ਆ ਤੇ ਉਹ ਖੁਸ਼ੀ ਦੇ ਨਾਲ ਨਾਲ ਤੁਹਾਨੂੰ ਬਹੁਤ ਵੱਡਾ ਪਰਿਵਾਰ ਵੀ ਮਿਲਿਆ ਕੁਝ ਖੱਟੇ ਮਿੱਠੇ ਪਲ ਤੁਸੀਂ ਜਦੋਂ ਵੀ ਆਸਟ੍ਰੇਲੀਆ ਆਏ ਸਿੱਖ ਗੇਮਸ ਤੇ ਆਏ ਉਸ ਤਰ੍ਹਾਂ ਆਪਣੇ ਮਤਲਬ ਬੱਚਿਆਂ ਕੋਲ ਆਏ ਤਾਂ ਇੱਥੋਂ ਜਿੰਨੇ ਵੀ ਸਾਡੇ ਲਿਸਨਰ ਆ ਉਹਨਾਂ ਨੂੰ ਮਿਲੇ ਉਹਨਾਂ ਦੇ ਨਾਲ ਤੁਹਾਡਾ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ
ਇੱਕ ਆਰਟੀਕਲ ਵੀ 2 ਮਹੀਨੇ ਪਹਿਲਾਂ ਲਿਖਿਆ ਸੀ ਆਪਣੇ ਪੰਜਾਬੀ ਅਖਬਾਰ ਚ ਜੋ ਮਿੰਟੂ ਬਰਾੜ ਹੋਣੀ ਅਖਬਾਰ ਕੱਢਦੀ ਹੈ ਮੰਥਲੀ ਹੁਣ ਤਾਂ 15 ਦਿਨਾਂ ਬਾਅਦ ਉਹਨੂੰ ਡਿਜੀਟਲ ਕਰ ਦਿੱਤਾ ਤੇ ਉਹਦੇ ਵਿੱਚ ਮੈਂ ਦੱਸਿਆ ਕਿ ਹਰਮਨ ਰੇਡੀਓ ਦੇ ਮੈਨੂੰ ਬਹੁਤ ਸਾਰੇ ਮਿੱਤਰ ਦਿੱਤੇ ਆ ਜਿਹਨਾਂ ਵਿੱਚ ਤੁਸੀਂ ਵੀ ਹੋ ਸ਼ਾਮਲ ਤੇ ਆਸਟ੍ਰੇਲੀਆ ਚ ਮੈਂ ਕਦੀ ਸੋਚਿਆ ਵੀ ਸੀ ਕਿ ਮੈਨੂੰ ਇੰਨੇ ਥਾਵਾਂ ਤੇ ਘੁੰਮਣ ਫਿਰਨ ਦਾ ਮੌਕਾ ਮਿਲੂਗਾ ਜਿਹੜਾ ਤੁਸੀਂ ਲੋਕਾਂ ਨੇ ਮੈਨੂੰ ਦਿੱਤਾ ਹੈ ਕਦੇ ਮੈਂ ਬ੍ਰਿਸਬੇਨ ਹੁੰਦਾ ਕਦੇ ਸ਼ੈਪਟਨ ਹੁੰਦਾ ਕਦੇ ਵਲਵਲਗਾ ਹੁੰਦਾ ਕਦੇ ਸਿਡਨੀ ਹੁੰਦਾ ਮਤਲਬ ਜਿੰਨੀ ਵਾਰ ਵੀ ਮੈਂ ਗਿਆ ਮੈਨੂੰ 4-5 ਜਗ੍ਹਾ ਤੇ ਘੁੰਮਣ ਦਾ ਮੌਕਾ ਮਿਲਿਆ ਔਰ ਸਾਰਾ ਤੁਹਾਡੇ ਵਰਗੇ ਦੋਸਤਾਂ ਨੇ ਮੌਕੇ ਦਿੱਤਾ ਆਪ ਬੁਲਾਇਆ ਆਪ ਘੁਮਾਇਆ ਬੜਾ ਹੀ ਆਨੰਦ ਆਇਆ ਤੇ ਉਧਰ ਘੁੰਮਣਾ ਵੀ ਇੱਕ ਆਨੰਦ ਆ ਪਰ ਜਿਹੜੀਆਂ ਸਾਂਝਾਂ ਸਾਡੀਆਂ ਬਣੀਆਂ ਨਾ ਇੱਕ ਦੂਸਰੇ ਨਾਲ ਉਹ ਪਰਿਵਾਰਕ ਸਾਂਝਾਂ ਬਣ ਗਈਆਂ ਕਿਉਂ ਜਾਪਦਾ ਕਿ ਅਸੀਂ ਵਾਕਿਆ ਇੱਕ ਪਰਿਵਾਰ ਆ ਇੱਕ ਦੇ ਇੱਕ ਦੂਜੇ ਦੇ ਸੁੱਖ ਦੁੱਖ ਵਿੱਚ ਸ਼ਾਮਲ ਹੋਣ ਵਾਲੇ ਪਿਛਲੇ ਸਾਲ ਵੀ ਆਪਾਂ ਭਾਜੀ ਅਮਨਦੀਪ ਸਿੱਧੂ ਦੇ ਬੇਟੇ ਦੀ ਮੈਰਿਜ ਅਟੈਂਡ ਕੀਤੀ ਤੇ ਉੱਥੇ ਪਰਿਵਾਰ ਵਾਂਗੂ ਸਾਡਾ ਜਿੱਥੇ ਸਾਰੇ ਜਿੰਨਾ ਵੀ ਸਾਨੂੰ ਲਿਆ ਰਹਾ ਉਹ ਅਸੀਂ ਨਿਭਾਉਣ ਦੀ ਕੋਸ਼ਿਸ਼ ਕੀਤੀ ਬੜਾ ਆਨੰਦ ਆਇਆ ਇਹਨਾਂ ਗੱਲਾਂ
ਹਾਂਜੀ ਉੱਥੇ ਤਾਂ ਤੁਸੀਂ ਸਾਰੇ ਜਾਣੇ ਇਕੱਲੇ ਇਕੱਲੇ ਲੱਡੂ ਖਾਇਆ ਹੈ ਮੇਰੇ ਲੱਡੂ ਤਾਂ ਰਹਿ ਗਏ ਸੀ
ਉਹ ਬੋਵੀ ਕੀ ਕਰੀਏ ਸਾਡਾ ਤੁਹਾਨੂੰ ਤੇ ਅਸੀਂ ਬ੍ਰੇਸਲੈਟ ਵੀ ਮਿਲਣ ਆਏ ਸੀ ਤੇ ਤੁਸੀਂ ਮੇਰੇ ਖਿਆਲ ਸੀ ਕਿਸੇ ਕੰਮ ਵਿੱਚ ਸੀ ਤੇ ਉਸ ਕਰਕੇ ਬਿਲਹਾਫ ਨਹੀਂ ਹੋਇਆ ਕੋਈ ਨੀ ਹੁਣ ਅਸੀਂ ਤੁਹਾਡੇ ਕੋਲੋਂ ਲੱਡੂ ਖਾਣ ਆ ਜਾਵਾਂਗੇ ਕੋਈ ਗੱਲ ਨੀ
ਹਾਂਜੀ ਹਾਂਜੀ ਮੇਰੇ ਵਾਲੀ ਭਾਜੀ ਤਾਂ ਮੈਨੂੰ ਲੱਗਦਾ ਮਿੰਟੂ ਭਾਜੀ ਲੈ ਗਏ ਸੀਗੇ ਬਾਅਦ ਚ
ਅੱਛਾ ਅੱਛਾ ਠੀਕ ਹੈ
ਹਾਂਜੀ ਚਲੋ ਜੀ ਇਹ ਤਾਂ ਚਲੋ ਹਾਸਾ ਮਜ਼ਾਕ ਚੱਲਦਾ ਹੀ ਰਹਿੰਦਾ ਸੋ ਹਰਮਨ ਰੇਡੀਓ ਨੇ ਇੱਕ ਪਰਿਵਾਰ ਦਿੱਤਾ ਬਹੁਤ ਵੱਡਾ ਪਰਿਵਾਰ ਹੈ ਜਿਨ੍ਹਾਂ ਦੇ ਨਾਲ ਹਾਸਾ ਮਜ਼ਾਕ ਸਾਂਝ ਤੇ ਦੁੱਖ ਸੁੱਖ ਵੀ ਸਾਂਝੇ ਕਰੀਦੇ ਆ, ਬੜਾ ਵਧੀਆ ਗੱਲ ਆ। ਤੇ ਇੱਥੇ ਪਰਦੇਸਾਂ ਵਿੱਚ ਰਹਿ ਕੇ ਲੱਗਦਾ ਹੀ ਨਹੀਂ ਕਿ ਸਾਡਾ ਕੋਈ ਆਪਣਾ ਨਹੀਂ, ਜਾਂ ਅਸੀਂ ਇੱਥੇ ਨਵੇਂ ਆ, ਇੱਦਾਂ ਪਤਾ ਹੁੰਦਾ ਵੀ ਹਾਂਜੀ ਸਾਡਾ ਵੀ ਕੋਈ ਹੈਗਾ ਵਾ ਜਿਨ੍ਹਾਂ ਦੇ ਨਾਲ ਅਸੀਂ ਕੋਈ ਵੀ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਦੇ ਹਾਂ। ਤੇ ਹੋਰ ਢਿੱਲੋਂ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਹਰਮਨ ਰੇਡੀਓ ਲਈ?
ਦੇਖੋ
ਮਰਜ਼ੀ ਚੁਗਤੀ ਕਰ ਦੋ ਸਿੱਧੂ ਭਾਜੀ ਦੀ।
ਹਾਂਜੀ ਹਾਂਜੀ,
ਮੈਂ ਕਿਹਾ ਅਮਨ ਭਾਜੀ ਦੀ ਚੁਗਲੀ ਕਰ ਦੋ, ਉਹ ਤਾਂ ਸ਼ੋਪਿੰਗ ਕਰਨ ਪਹੁੰਚੇ ਹੋਏ ਆ ਕਹਿੰਦੇ।
ਅੱਛਾ, ਵੈਰੀ ਗੁੱਡ, ਚਲੋ ਚੰਗੀ।
ਹਾਂਜੀ ਹਾਂਜੀ,
ਹੋਟਲ ਤਾਂ ਸਾਡੇ ਵੀ ਕੁਝ ਖਰੀਦੇ ਹੋਣ, ਸਾਡੇ ਲਈ ਗਿਫਟ ਵਗੈਰਾ ਖਰੀਦੇ ਆ, ਸਾਡੇ ਡਾਇਰੈਕਟਰ ਵੀ ਹੋਏ। ਤੇ ਮੈਂ ਹਰਮਨ ਰੇਡੀਓ ਦੀ ਜਿਹੜੀ ਅਗਲੀ ਗੱਲ ਕਹਿਣੀ ਚਾਹੁੰਦਾ ਕਿ ਮੈਨੂੰ ਪਿੰਚਲ ਸਭ ਤੋਂ ਵਧੀਆ ਇਹ ਲੱਗੀ ਆ ਕਿ ਇਹ ਸਭ ਤੋਂ ਜ਼ਿਆਦਾ ਪੰਜਾਬੀ ਨੂੰ ਸਮਰਪਿਤ ਰੇਡੀਓ ਜਿਹੜਾ ਦੁਨੀਆਂ ਭਰ ਵਿੱਚ ਸੁਣਿਆ ਜਾਂਦਾ। ਤੇ ਕੋਈ ਇਹੋ ਜਿਹੀ, ਮੈਂ ਸ਼ੁਰੂ ਤੋਂ ਜੋ ਗੱਲਾਂ ਮੇਰੀਆਂ ਅਮਨਦੀਪ ਸਿੱਧੂ ਨਾਲ ਵੀ ਹੋਈਆਂ, ਭਾਈ ਕਰਨਜੀਤ ਨਾਲ ਵੀ ਹੋਈਆਂ, ਕਿ ਸਾਡੇ ਰੇਡੀਓ ਤੇ ਕੋਈ ਇਹੋ ਜਿਹੇ ਗੀਤ ਜਾਂ ਕੋਈ ਇਹੋ ਜਿਹਾ ਪ੍ਰੋਗਰਾਮ ਜਿਹੜਾ ਪਰਿਵਾਰ ਵਿੱਚ ਬੈਠ ਕੇ ਨਾ ਸੁਣਿਆ ਜਾਂਦਾ ਹੋਵੇ, ਉਹ ਨੀ ਪੇਸ਼ ਕੀਤਾ ਜਾਂਦਾ, ਜਿਹੜੀ ਸਭ ਤੋਂ ਜ਼ਰੂਰੀ ਤੇ ਵਧੀਆ ਗੱਲ ਲੱਗਦੀ ਆ ਕਿ ਇੱਕ ਪਰਿਵਾਰਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਆ। ਸਵੇਰੇ ਗੁਰਬਾਣੀ ਨਾਲ ਆਰੰਭਤਾ ਹੁੰਦੀ ਆ, ਫਿਰ ਥੋੜਾ ਜਿਹਾ ਇੱਕ ਮਸਲੇ ਨੇ, ਸੰਸਾਰਕ ਮਸਲੇ ਵੀ, ਦੁਨੀਆਂ ਦੇ ਮਸਲੇ ਵੀ ਆ, ਪਰਿਵਾਰਕ ਮਸਲੇ ਵੀ, ਉਹਨਾਂ ਨੂੰ ਆਪ ਜਿਵੇਂ ਤੁਹਾਡਾ ਪ੍ਰੋਗਰਾਮ ਆ, ਫਿਰ ਦਿਲ ਵਾਲੀ ਗੱਲ ਵਿੱਚ ਆ, ਉਹਦੇ ਵਿੱਚ ਆਪਾਂ ਉਹਨਾਂ ਨੂੰ ਸਾਲਵ ਕਰਨ ਦੀ ਕੋਸ਼ਿਸ਼ ਕਰਦੇ ਆ। ਉਸ ਤੋਂ ਬਾਅਦ ਸਾਰਾ ਦਿਨ ਕੁਛ ਨਾ ਕੁਛ ਗੀਤ, ਕੋਈ ਮਨੋਰੰਜਨ, ਕੋਈ ਜਾਣਕਾਰੀਆਂ, ਇਹ ਪ੍ਰੋਗਰਾਮ ਚੱਲਦੇ ਰਹਿੰਦੇ ਆ। ਤੇ ਇਸ ਕਰਕੇ ਮੈਨੂੰ ਇੰਨਾ ਪਤਾ ਕਿ ਜਿੱਥੇ ਜਿੱਥੇ ਵੀ ਸਾਡੇ ਲਿਸਨਰ ਨੇ, ਸੁਣਨ ਵਾਲੇ ਨੇ, ਉਹ ਜ਼ਰੂਰ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਨੇ ਔਰ ਸਾਨੂੰ ਉਹਨਾਂ ਦੇ ਸੁਨੇਹੇ ਵੀ ਆਉਂਦੇ ਨੇ। ਤੇ ਸੋਚਣ ਵਾਲੀ ਗੱਲ ਹੈ ਕਿ ਬਹੁਤ ਜਿੱਥੇ ਆਪਾਂ ਗਏ ਵੀ ਨਹੀਂ, ਕਦੇ ਸੋਚਿਆ ਵੀ ਨਹੀਂ, ਜਿਨ੍ਹਾਂ ਦੇ ਆਪਾਂ ਚਿਹਰੇ ਵੀ ਨਹੀਂ ਦੇਖੇ, ਉਹ ਵੀ ਸਾਡੇ ਅੱਜ ਮਿੱਤਰ ਬਣੇ ਹੋਏ ਜੀ ਬਾਬੀ।
ਹਾਂਜੀ ਹਾਂਜੀ ਹਾਂਜੀ, ਸਾਰਿਆਂ ਤੋਂ ਵੱਡੀ ਗੱਲ ਤਾਂ ਇਹੀ ਆ ਕਿ ਬਹੁਤ ਵੱਡਾ ਪਰਿਵਾਰ ਆ ਤੇ ਬਹੁਤ ਵੱਡੀਆਂ ਸਾਡੀਆਂ ਸਾਂਝਾਂ ਪਈਆਂ ਹੋਈਆਂ ਨੇ। ਸੋ ਬਹੁਤ ਵਧੀਆ ਗੱਲ ਆ ਜੀ। ਤੇ ਢਿੱਲੋਂ ਸਾਹਿਬ, ਤੁਸੀਂ ਹੋਰ ਕੁਛ ਕਹਿਣਾ ਚਾਹੁੰਦੇ ਹੋ?
ਬਾਕੀ ਤੁਸੀਂ ਜੋ ਵੀ ਸਵਾਲ ਕਰੋਗੇ ਉਹਨਾਂ ਦੇ ਜਵਾਬ ਹਾਜ਼ਰ ਆ, ਪਰ ਤੁਸੀਂ ਸ਼ੁਰੂ ਆ ਕੇ ਕਹਿ ਰਹੇ ਸੀ ਕਿ ਅੱਜ ਸਾਰਾ ਦਿਨ ਹੀ ਸਾਡੀ ਗੱਲ ਚੱਲਣੀ ਆ ਵਾਇਰਸ ਤੇ, ਮੈਂ ਤਾਂ ਇਹਨਾਂ ਗੱਲਾਂ ਤੋਂ ਵੈਸੇ, ਚਲੋ ਗੁਰੂ ਦੀ ਕਿਰਪਾ ਨਾਲ ਮੈਨੂੰ ਕੋਈ ਨਾ
ਕਰਦਾ। ਇੰਡੀਆ ਦੇ ਵਿੱਚ
ਤਾਂ ਮੇਰੇ ਖਿਆਲ ਚ ਅਜੇ ਤੱਕ ਸਭ ਠੀਕ ਆ, ਸਾਰੇ ਦੇਸ਼ਾਂ ਨਾਲੋਂ ਮੇਰੇ ਖਿਆਲ ਠੀਕ ਆ, 40-42 ਨੰਬਰ ਤੇ ਆ। ਜੇ ਆਪਾਂ ਪੂਰੀ ਗਿਣਤੀ ਦੀ ਗੱਲ ਕਰੀਏ ਤਾਂ ਸਾਡਾ 90% ਕਿਰਪਾ ਤੇ ਮੈਂ ਕਹਿੰਦਾ ਕਿਰਪਾ ਰਹਿਣੀ ਵੀ ਚਾਹੀਦੀ ਆ। ਸਚੇਤ ਨੇ ਲੋਕ, ਗੁਰੂ ਸਾਹਿਬ ਨੇ ਆਪ ਕਿਹਾ ਵਾ, ਚੇਤਿਆਂ ਦੁੱਖ ਭੂਖ ਸਦ ਮਾਰ ਇਹ ਪੈਦਾ ਤੇਰੀ ਦਤਾਰ, ਉਹਦੀ ਰਜਾ ਵਾ ਨਾ, ਉਹ ਤਰੀਕੇ ਤਰੀਕੇ ਨਾਲ ਰਜਾ ਵਰਤਦੀ ਹੈ। ਜੇ ਉਹਨੇ ਸਾਨੂੰ ਜਨਮ ਦਿੱਤਾ ਤੇ ਉਹ ਸਾਡੇ ਪਾਲਣਾ ਵਾਲਾ ਵੀ ਹੈ ਤੇ ਪਾਲਣ ਦੇ ਬਾਅਦ ਉਹ ਸਾਨੂੰ ਸਮੇਟਣ ਵਾਲਾ ਵੀ ਆ। ਇਸ ਗੱਲ ਦਾ ਕੋਈ ਡਰ ਭਾਉ ਤੇ ਨਹੀਂ ਹੋਣਾ ਚਾਹੀਦਾ, ਜੋ ਉਹਦੀ ਰਜਾ ਉਹਦੇ ਵਿੱਚ ਚੱਲਦੇ ਰਹਿਣਾ ਚਾਹੀਦਾ। ਤੇ ਉਹ ਆਪੇ ਦੁੱਖ ਦੇਖ ਦੇਣੇ ਕਰਤਾ ਆਪੇ ਬਖਸ਼ ਖਰੀਦੇ, ਸੁੱਖ ਤੇ ਦੁੱਖ ਵੀ ਉਹਦੇ ਆ, ਸੁੱਖ ਤੇ ਦੁੱਖ ਦੋਵੇਂ ਕੱਪੜੇ ਆ, ਇਹ ਤਾਂ ਮਨੁੱਖ ਨੂੰ ਪਾਉਣੇ ਪੈਂਦੇ ਆ। ਤੇ ਬਾਕੀ ਇੰਨੀ ਡਰਨ ਵਾਲੀ ਗੱਲ ਨਹੀਂ ਹੈ, ਮੈਂ ਮੈਡੀਕਲ ਲਾਈਨ ਨਾਲ ਸੰਬੰਧਿਤ ਰਿਹਾ, ਇਹੋ ਜਿਹੇ ਨਿੱਕੇ ਮੋਟੇ ਜਾਂ ਇਸ ਤੋਂ ਵੱਡੇ ਵਾਇਰਸ ਵੀ ਪਿੱਛੇ 2-3 ਸਾਲਾਂ ਵਿੱਚ ਆਪਾਂ ਸੁਣਦੇ ਵੇਖਦੇ ਰਹੇ ਹਾਂ, ਤੇ ਉਹਨਾਂ ਦੇ ਨਾਲ ਇੰਨਾ ਪ੍ਰਭਾਵ ਨਹੀਂ ਪਿਆ ਜਿੰਨਾ ਅਰਕੀ ਲੋਕ ਡਰ ਗਏ ਨੇ। ਤੇ ਮੇਰੇ ਖਿਆਲ ਡਰਨ ਵਾਲੀ ਨਹੀਂ ਗੱਲ, ਸੁਚੇਤ ਹੋਣ ਵਾਲੀ ਗੱਲ ਆ ਬਾਬੀ ਜੀ। ਬਾਬੀ
ਹਾਂਜੀ ਹਾਂਜੀ ਜੀ ਬਿਲਕੁਲ। ਸੋ ਵਾਕਈ ਜੀ ਸੁਚੇਤ ਹੋਣ ਵਾਲੀ ਗੱਲ ਆ, ਤੇ ਜੋ ਹੈਲਥ ਲਾਈਨ ਗਾਈਡੈਂਸ ਜੋ ਮਿਲ ਰਹੀਆਂ ਨੇ ਉਹਨਾਂ ਨੂੰ ਫੋਲੋ ਕਰਨ ਦੀ ਲੋੜ ਆ। ਸੋ ਪਰਮਾਤਮਾ ਸਾਰਿਆਂ ਤੇ ਮਿਹਰ ਬਣਾਈ ਰੱਖੇ, ਸਾਰੇ ਜਿੱਥੇ ਵੀ ਹੋ ਸੇਫ ਰਹੋ। ਸੋ ਢਿੱਲੋਂ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਹਰਮਨ ਰੇਡੀਓ ਦੀ 9ਵੀਂ ਵਰ੍ਹੇਗੰਢ ਜਿਹੜੀ ਕਿ 9 ਸਾਲ ਪੂਰੇ ਹੋ ਚੁੱਕੇ ਆ ਜੀ ਪਹੁੰਚੇ, ਤੇ ਸਾਡੇ ਨਾਲ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ। ਸੋ ਸ਼ੁਕਰੀਆ, ਮਿਹਰਬਾਨੀ ਜੀ।
ਸਾਡੀ ਵੀ ਮਿਹਰਬਾਨੀ ਦਾ ਵੀ ਤੁਸੀਂ ਮੈਨੂੰ ਆਉਣ ਹੇਠ ਲਿਆ ਤੇ ਸਾਰਿਆਂ ਨੂੰ ਸਾਡੇ ਲਿਸਨਰਸ ਨੂੰ ਸਾਡੀ ਟੀਮ ਨੂੰ ਤੇ ਨਵੇਂ ਸਰੋਤਿਆਂ ਨੂੰ ਵੀ ਪੁਰਾਣੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਇਸ ਮੌਕੇ ਤੇ ਮੁਬਾਰਕਾਂ ਤੇ ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਸਾਡਾ ਹਰਮਨ ਰੇਡੀਓ ਜੁਗਾਂ ਜੁਗਾਂ ਤੱਕ ਇਸੇ ਤਰ੍ਹਾਂ ਪੰਜਾਬੀ ਦੀ ਗੂੰਜ ਪਾਉਂਦਾ ਰਹੇ। ਧੰਨਵਾਦ
ਜੀ, ਸ਼ੁਕਰੀਆ, ਮਿਹਰਬਾਨੀ। ਲਓ ਜੀ, ਢਿੱਲੋਂ ਸਾਹਿਬ ਦੀ ਸਾਂਝ ਜਿਹੜੀ ਕਿ ਹਰਮਨ ਰੇਡੀਓ ਦੇ ਨਾਲ 2013 ਦੇ ਵਿੱਚ ਪਈ ਸੀ ਜਦੋਂ ਆਪਣੀ ਬੇਟੀ ਕੋਲ ਆਸਟ੍ਰੇਲੀਆ ਆਏ ਸੀ। ਸੋ ਬੇਟੀ ਕੋਲ ਉਹਨਾਂ ਦੀ ਸਾਂਝ ਹੀ ਇਸ ਤਰ੍ਹਾਂ ਨਹੀਂ ਪਈ ਹਰਮਨ ਰੇਡੀਓ ਦੇ ਨਾਲ, ਸਾਡੇ ਹੋਰ ਵੀ ਬਹੁਤ ਸਾਰੇ ਲਿਸਨਰ ਆ, ਸਾਡੇ ਪੇਰੈਂਟਸ ਆ, ਜਿੰਨੇ ਵੀ ਸਾਡੇ ਚਾਚੇ ਤਾਏ ਹਨਾ, ਮਾਂ ਬਾਪ, ਭੈਣ ਭਰਾ ਜਿਹੜੇ ਆਉਂਦੇ ਆ, ਸੋ ਉਹਨਾਂ ਕੋਲ ਸਭ ਤੋਂ ਵਧੀਆ ਦਿਨ ਦੇ ਵਿੱਚ ਜਾਂ ਜਦੋਂ ਫ੍ਰੀ ਹੁੰਦੇ ਆ, ਕਿਉਂਕਿ ਪਰਦੇਸਾਂ ਵਿੱਚ ਜੀ ਲਾਉਣਾ ਬੜਾ ਔਖਾ ਵਾ। ਸੋ ਉਸ ਟਾਈਮ ਉਹਨਾਂ ਦਾ ਇਹੀ ਸਾਥੀ ਬਣਦਾ ਵਾ, ਕਦੇ ਤਾਏ ਦੀਆਂ ਗੱਲਾਂ, ਕਦੇ ਕਹਾਣੀਆਂ ਤੇ ਕਦੇ ਗੀਤ ਤੇ ਕਦੇ ਫਿਰ ਦਿਲ ਵਾਲੀ ਗੱਲ ਦੇ ਵਿੱਚ ਜਿਹੜੇ ਮਸਲੇ ਚੱਲਦੇ ਹੁੰਦੇ ਆ ਉਹ ਸੁਣਦੇ ਰਹਿੰਦੇ ਆ ਹਨਾ, ਤੇ ਜਿਹੜੀਆਂ ਲਹਿਰਾਂ ਚੱਲਦੀਆਂ ਨੇ ਹਰਮਨ ਰੇਡੀਓ ਤੇ ਉਹਨਾਂ ਦੀਆਂ ਵੀ ਲਹਿਰਾਂ ਬਹਿਰਾਂ ਸੁਣਦੇ ਰਹਿੰਦੇ ਆ ਕੀ ਚੱਲਦਾ ਕੀ ਨਹੀਂ। ਤੇ ਹੁਣ ਮੇਰੇ ਪੇਰੈਂਟਸ ਵੀ ਆਏ ਹੋਏ ਆ, ਉਹ ਵੀ ਬਸ ਦਿਨੇ ਤਾਏ ਦੀਆਂ ਗੱਲਾਂ ਸੁਣਦੇ ਰਹਿੰਦੇ। ਆਪਦਾ ਸ਼ੋਅ ਤਾਂ ਮੈਂ ਨਹੀਂ ਸੁਣਾਉਂਦੀ, ਮੈਂ ਕਿਹਾ ਕਹਿਣਗੇ ਕੁੜੀ ਸਾਡੀ ਕਿੰਨੀਆਂ ਗੱਲਾਂ ਸੁਣਾਉਂਦੀ ਆ, ਇੰਨਾ ਬੋਲਦੀ ਆ ਇਹ, ਤਾਂ ਕਰਕੇ ਮੈਨੂੰ ਤਾਂ ਸੰਗ ਆ ਜਾਂਦੀ ਆ। ਆਪਦੇ ਵਾਲਾ ਸ਼ੋਅ ਤਾਂ ਨਹੀਂ ਮੈਂ ਕਦੇ ਵੀ ਲਾ ਕੇ ਦਿੱਤਾ, ਮੈਂ ਕਹਿੰਦੀ ਹੁੰਦੀ ਨਹੀਂ ਮੰਮੀ ਇਹ ਰਹਿਣ ਦੋ ਹਨਾ, ਵਧੀਆ ਨਹੀਂ ਹੁੰਦਾ। ਤੇ ਪਰ ਬਾਕੀ ਦੇ ਪ੍ਰੋਗਰਾਮ ਆ ਜਿਹੜੇ ਜੀ ਉਹ ਜ਼ਰੂਰ ਸੁਣਦੇ ਆ, ਉਹਨਾਂ ਨੂੰ ਮੈਂ ਦੱਸਿਆ ਹੋਇਆ ਕਿ ਤੁਸੀਂ ਕਿੱਦਾਂ ਫੋਨ ਤੋਂ ਕਿਹੜੇ ਤਰੀਕੇ ਦੇ ਨਾਲ ਰੇਡੀਓ ਆਨ ਕਰਨਾ ਵਾ। ਸੋ ਉਹ ਦਿਨੇ ਫਿਰ ਤਾਏ ਦਾ ਪ੍ਰੋਗਰਾਮ ਤਾਂ ਪੂਰੇ ਸ਼ੌਂਕ ਨਾਲ ਸੁਣਦੇ ਆ। ਸੋ ਲਓ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਫਿਰ ਨਾਲ ਨਾਲ ਗੀਤ ਸੰਗੀਤ ਵੀ ਬਣਿਆ ਰਹਿਣਾ ਚਾਹੀਦਾ। ਤੇ ਹੁਣ ਆਪਾਂ ਇੱਕ ਗਾਣਾ ਸੁਣਦੇ ਆ। ਹੁਣ ਪਤਾ ਨੀ ਸਰਬਜੀਤ ਭਾਜੀ ਕਿਸ ਫਰਮਾਇਸ਼ੀ ਸੌਂਗ ਲਾਉਣਗੇ ਤੇ ਜਾਂ ਫਿਰ ਮੇਰੀ ਪਸੰਦ ਦਾ ਗਾਣਾ ਲਾਉਣਗੇ। ਵੈਸੇ ਤੁਹਾਡੀ ਪਸੰਦ ਵੀ ਮੇਰੀ ਪਸੰਦ ਹੀ ਹੁੰਦੀ ਆ, ਮੈਂ ਤਾਂ ਵੈਸੇ ਕਹਿ ਦਿੰਦੀ ਹਾਂ। ਰਲ ਮਿਲ ਕੇ ਆਪਾਂ ਜਿਹੜੇ ਗਾਣੇ ਚਲਾਉਂਦੇ ਹਾਂ ਜੀ, ਪ੍ਰੋਗਰਾਮ ਬੜਾ ਵਧੀਆ ਹੋ ਜਾਂਦਾ ਫਿਰ। ਸੋ ਸੁਣਦੇ ਹਾਂ ਜੀ ਇੱਕ ਗਾਣਾ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ। ਪਰ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਸਵਾਲ ਜ਼ਰੂਰ ਪਾ ਕੇ ਜਾਂਦੀ ਹਾਂ, ਸਰੋਂ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਤੇ ਦੇਸੀ ਸਰੋਂ ਜਿਹੜੀ ਕਹਿੰਦੇ ਨੇ, ਦੇਸੀ ਸਰੋਂ ਨਹੀਂ ਮਰਾਸਣ ਸਰੋਂ, ਇੱਕ ਦਾ ਨਾਂ ਤਾਂ ਮੈਂ ਤੁਹਾਨੂੰ ਦੱਸ ਤੋਂ ਦਾ ਨਾਂ ਦੱਸਤਾ ਲੈ ਦੱਸੋ ਹੈ, ਗੱਲਾਂ ਗੱਲਾਂ ਵਿੱਚ ਮੇਤੇ ਪੁੱਛ ਲਿਆ ਹਨਾ। ਹੁਣ ਤੁਸੀਂ ਕਹੋਗੇ ਭਾਈ ਅਸੀਂ ਤਾਂ ਕੁਛ ਨਹੀਂ ਸੀ ਪੁੱਛਿਆ, ਤੂੰ ਆਪ ਹੀ ਦੱਸਤਾ। ਹਾਂਜੀ ਆਪੇ ਹੀ ਚੱਲਿਆ, ਚਲੋ ਮੇਰੇ ਤੋਂ ਬੋਲਿਆ ਗਿਆ, ਚਲ ਬਾਕੀ ਦਾ ਤੁਸੀਂ ਦੱਸ ਦੋ। ਹੁਣ ਤੁਸੀਂ ਮੈਨੂੰ ਇਹ ਦੱਸਣਾ ਵੀ ਜਿਹੜੀ ਮਰਾਸਣ ਸਰੋਂ ਹੁੰਦੀ ਆ, ਇਹ ਸਰੋਂ ਹੁੰਦੀ ਆ ਜਾਂ ਇਹ ਕਿੱਦਾਂ ਦੀ ਸਰੋਂ ਹੁੰਦੀ ਆ, ਕਿਵੇਂ ਪਤਾ ਲੱਗਦਾ ਵੀ ਇਹ ਮਰਾਸਣ ਸਰੋਂ ਆ ਹਨਾ, ਤੇ ਦੱਸਿਓ ਜ਼ਰੂਰ ਜੀ +9175080144489 ਤੇ ਜਾਂ ਫਿਰ ਰਿਕੁਐਸਟ @ harmanradio.com ਤੇ ਈਮੇਲ ਕਰ ਸਕਦੇ ਹੋ। ਤੇ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗਾਣਾ।
ਮੇਰੇ ਦਿਲ ਦਾ ਰੇਡੀਓ ਨੀ ਪੀ ਕੇ ਤੇਰੀਆਂ ਖਬਰਾਂ ਪੜਦਾ, ਮੇਰੇ ਦਿਲ ਦਾ ਰੇਡੀਓ ਨੀ ਪੀ ਕੇ ਤੇਰੀਆਂ ਖਬਰਾਂ ਪੜਦਾ, ਜਦ ਨਸ਼ਾ ਜਾ ਹੋ ਜਾਂਦਾ, ਜਦ ਨਸ਼ਾ ਜਾ ਹੋ ਜਾਂਦਾ, ਯਾਦਾਂ ਦਾ ਟੇਸ਼ਨ ਫੜਦਾ, ਮੇਰੇ ਦਿਲ ਦਾ ਰੇਡੀਓ ਨੀ ਪੀ ਕੇ ਤੇਰੀਆਂ ਖਬਰਾਂ ਪੜਦਾ, ਮੇਰੇ ਦਿਲ ਦਾ ਰੇਡੀਓ ਨੀ ਪੀ ਕੇ ਤੇਰੀਆਂ ਖਬਰਾਂ ਪੜਦਾ। ਕਦੇ ਰੋਣ ਹੀ ਲੱਗ ਜਾਂਦਾ, ਕਦੇ ਹੱਸਣ ਬਹਿ ਜਾਂਦਾ, ਕੋਈ ਓਲਾ ਨਹੀਂ ਰੱਖਦਾ, ਜਦ ਦੱਸਣ ਬਹਿ ਜਾਂਦਾ, ਕੋਈ ਓਲਾ ਨਹੀਂ ਰੱਖਦਾ, ਜਦ ਦੱਸਣ ਬਹਿ ਜਾਂਦਾ। ਕਈ ਪਾਗਲ ਕਹਿੰਦੇ ਨੇ, ਕਈ ਕਹਿਣ ਸ਼ਰਾਬੀ, ਦਿਮਾਗਾਂ ਵਿੱਚ ਕਦੇ ਹੋਈ ਖਰਾਬੀ, ਪਰ ਕੀ ਜਾਣੇ ਕੋਈ, ਪਰ ਕੀ ਜਾਣੇ ਕੋਈ, ਜੋ ਕਹਿਰ ਯਾਰ ਤੇ ਵਰਦਾ, ਮੇਰੇ ਦਿਲ ਦਾ ਰੇਡੀਓ ਨੀ ਪੀ ਕੇ ਤੇਰੀਆਂ ਖਬਰਾਂ ਪੜਦਾ, ਮੇਰੇ ਦਿਲ ਦਾ ਰੇਡੀਓ ਨੀ ਪੀ ਕੇ ਤੇਰੀਆਂ ਖਬਰਾਂ ਪੜਦਾ। ਤੂੰ ਬਖਸ਼ਿਆ ਨੀ ਹੁਣ ਛੱਡਦੀ ਨਾ ਸ਼ਰਾਬ ਕੁੜੇ, ਪਹਿਲਾਂ ਤੂੰ ਬਖਸ਼ਿਆ ਨੀ ਹੁਣ ਛੱਡਦੀ ਨਾ ਸ਼ਰਾਬ ਕੁੜੇ, ਜਿੱਥੇ ਆਪਾਂ ਮਿਲਦੇ ਸੀ ਕੱਲਾ ਭਟਕਾਂ ਰਾਹਾਂ ਤੇ, ਤੇਰਾ ਨਾਂ ਲਿਖਦੇ ਨੇ ਤੱਕ ਪਾਲੇ ਸਰ ਗਿਆ ਨੀ ਸਾਡਾ ਨਹੀਂ ਤੇਰੇ ਬਿਨ ਸਰਦਾ ਮੇਰੇ ਦਿਲ ਦਾ ਰੇਡੀਓ ਨੀ ਪੀ ਕੇ ਤੇਰੀਆਂ ਖਬਰਾਂ ਪੜਦਾ ਮੇਰੇ ਦਿਲ ਦਾ ਰੇਡੀਓ ਨੀ ਪੀ ਕੇ ਤੇਰੀਆਂ ਖਬਰਾਂ ਪੜਦਾ ਵਿਆਜ ਚਿਤਾਨੇ ਨੀ ਅੱਜ ਤੱਕ ਜ਼ਮਾਨੇ ਤੋਂ ਮਿਲੇ ਵਿਆਜ ਚਿਤਾਨੇ ਨੀ ਅੱਜ ਤੱਕ ਜ਼ਮਾਨੇ ਤੋਂ ਤੂੰ ਮਿਲ ਜਾਂਦੀ ਜਿਹੜੀਏ ਗੱਲਾਂ ਹੋਰ ਹੋਣੀਆਂ ਸੀ ਚੱਲ ਸ਼ਿਕਵਾ ਨਹੀਂ ਕਰਦੇ ਉਹ ਘੜੀਆਂ ਵੀ ਸੋਹਣੀਆਂ ਸੀ ਜੱਗੀ ਪਿੰਡ ਸੰਘੇੜੇ ਦਾ ਜੱਗੀ ਪਿੰਡ ਸੰਘੇੜੇ ਦਾ ਹੱਡ ਪੀਤੀ ਤੇ ਗਾਣੇ ਕੱਢਦਾ ਮੇਰੇ ਦਿਲ ਦਾ ਰੇਡੀਓ ਨੀ ਤੇਰੀਆਂ ਖਬਰਾਂ ਪੜਦਾ ਮੇਰੇ ਦਿਲ ਦਾ ਰੇਡੀਓ ਨੀ ਪੀ ਕੇ ਤੇਰੀਆਂ ਖਬਰਾਂ ਪੜਦਾ
ਲਓ ਜੀ ਮਨੀ ਸਲੇਮਪੁਰਾ ਦੀ ਫਰਮਾਇਸ਼ ਤੇ ਗਾਣਾ ਦਿਲ ਦਾ ਰੇਡੀਓ ਸੁਣਾ ਦਿੱਤਾ ਜੀ ਤੇ ਉਹਨਾਂ ਨੇ ਵੀ ਸੁਣ ਲਿਆ ਗਾਣਾ ਵਾਕਈ ਵਧੀਆ ਸੀ ਕਿ ਦਿਲ ਦਾ ਰੇਡੀਓ ਨੀ ਹਨਾ ਸੋ ਬੀਤੇ ਟਾਈਮ ਨੂੰ ਯਾਦ ਕਰਦਾ ਵਾ ਸੋ ਬੀਤਿਆ ਟਾਈਮ ਬੜਾ ਚੰਗਾ ਵੀ ਹੁੰਦਾ ਕਈ ਵਾਰੀ ਕੋਈ ਨਾ ਕੋਈ ਏਦਾਂ ਦੀ ਗੱਲ ਵੀ ਹੋ ਜਾਂਦੀ ਹੈ ਜਿਹੜੀ ਕਿ ਸਾਨੂੰ ਉਸ ਟਾਈਮ ਬੜੀ ਡਿਸਟਰਬ ਕਰਦੀ ਹੁੰਦੀ ਹੈ ਪਰ ਜਦੋਂ ਟਾਈਮ ਆਉਣ ਤੇ ਗਾਂ ਥੋੜਾ ਟਾਈਮ ਲੰਘ ਜਾਂਦਾ ਸੀ ਉਹਨੂੰ ਯਾਦ ਕਰਦੇ ਆ ਤਾਂ ਫਿਰ ਉਹ ਇੱਕ ਯਾਦ ਦੀ ਤਰ੍ਹਾਂ ਸਾਡੇ ਯਾਦਾਂ ਵਿੱਚ ਰਹਿ ਜਾਂਦੀ ਆ ਫਿਰ ਉਹ ਸਾਨੂੰ ਓਨਾ ਇਰੀਟੇਟ ਜਾਂ ਓਨਾ ਡਿਸਟਰਬ ਨਹੀਂ ਕਰਦੀ ਜਿੰਨੀਆਂ ਕਿ ਅਸੀਂ ਉਸ ਟਾਈਮ ਦੇ ਵਿੱਚ ਉਸ ਗੱਲ ਤੋਂ ਮਤਲਬ ਕਿ ਡਿਸਟਰਬ ਹੁੰਦੇ ਹਾਂ ਸੋ ਕਈ ਵਾਰੀ ਉਹ ਗੱਲਾਂ ਬਾਅਦ ਚ ਮਜ਼ਾਕ ਆਉਂਦੀਆਂ ਨੇ ਹਾਸਾ ਵੀ ਆਉਂਦਾ ਕਿ ਹੈ ਉਦੋਂ ਕਿੱਡੇ ਪਾਗਲ ਸੀ ਜਾਂ ਕਿੱਦਾਂ ਕਰਦੇ ਸੀ ਕਿਵੇਂ ਕਿੰਨੀਆਂ ਇਲਤਾਂ ਕਰਦੇ ਹੁੰਦੇ ਸੀ ਸੋ ਏਦਾਂ ਦਾ ਟਾਈਮ ਆ ਜੀ ਜਿਹੜਾ ਚੱਲੀ ਜਾਂਦਾ ਸੋ ਅੱਜ ਵਾਇਰਸ ਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖਦਾ ਪਰ ਕਹਿੰਦੇ ਆ ਨਾ ਹੁਣ ਸਾਰੇ ਕਹਿੰਦੇ ਆ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਹੁਣ ਕੀ ਉਹ ਤਾਂ ਸਾਡੀ ਗੁਰਬਾਣੀ ਦੇ ਵਿੱਚ ਹਮੇਸ਼ਾ ਹੀ ਲਿਖਿਆ ਹੋਇਆ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਹਨਾ ਤੇ ਪਰ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਬੰਦਾ ਵੀ ਰੱਬ ਨੂੰ ਟੱਬ ਸਮਝਣ ਲੱਗ ਜਾਏ ਫਿਰ ਰੱਬ ਨੇ ਆਪ ਦਾ ਹਿਸਾਬ ਕਿਤਾਬ ਤਾਂ ਦਿਖਾਉਣਾ ਹੀ ਹੁੰਦਾ ਵੀ ਭਾਈ ਮੇਰੀ ਹੋਂਦ ਵੀ ਹੈਗੀ ਆ ਮੈਂ ਹੀ ਤੈਨੂੰ ਬਣਾਇਆ ਵਾ ਤੂੰ ਨੀ ਮੈਨੂੰ ਬਣਾਇਆ ਸੋ ਹੁਣ ਕਿਤੇ ਨਾ ਕਿਤੇ ਉਹੀ ਹਿਸਾਬ ਕਿਤਾਬ ਆ ਕਿਤੇ ਤਾਂ ਲੋਕ ਡਰੇ ਹੋਏ ਆ ਹਨਾ ਇਸ ਵਾਇਰਸ ਤੋਂ ਤੇ ਕਿਤੇ ਹਾਲੇ ਵੀ ਮਜ਼ਾਕ ਹਾਸਾ ਮਜ਼ਾਕ ਆ ਜਿਹੜਾ ਉਹ ਚੱਲੀ ਜਾ ਰਿਹਾ ਸੋ ਦੁਨੀਆਂ ਦੇ ਵਿੱਚ ਦੋਨੋਂ ਚੀਜ਼ਾਂ ਦੁੱਖ ਸੁੱਖ ਆ ਹਾਸਾ ਮਜ਼ਾਕ ਆ ਹਨਾ ਇਹ ਸਭ ਕੁਛ ਨਾਲ ਨਾਲ ਚੱਲੀ ਜਾਂਦਾ ਤੇ ਲਓ ਜੀ ਫਿਰ ਹਰਮਨ ਰੇਡੀਓ ਦੇ 9ਵੇਂ ਸਾਲ ਦੇ ਵਿੱਚ ਹਨਾ 9 ਸਾਲਾਂ ਦਾ ਵੱਡਾ ਹੋ ਗਿਆ ਜਾਣੀ ਕਿ ਤੇ 9 ਸਾਲਾਂ ਦਾ ਤਾਂ ਕਾਫੀ ਚਲੋ ਤੋਰਾ ਫੇਰਾ ਗੱਲਾਂ ਬਾਤਾਂ ਕਾਫੀ ਹੋਣ ਲੱਗ ਜਾਂਦੀਆਂ ਤੇ ਇਸ ਸਫ਼ਰ ਦੇ ਵਿੱਚ ਉਹਦੇ ਕੌਣ ਕੌਣ ਸਾਥੀ ਬਣੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਲਓ ਜੀ ਸਾਡੇ ਅਗਲੇ ਪ੍ਰੈਜ਼ੈਂਟਰ ਗੁਰਸੇਵਕ ਸਿੰਘ ਵੱਡੇ ਤੜਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਤੇ ਲਓ ਫਿਰ ਉਹਨਾਂ ਨੂੰ ਵੀ ਕਰਦੇ ਆ ਸ਼ਾਮਲ ਪੁੱਛਦੇ ਆ ਜੀ ਉਹਨਾਂ ਦੇ ਐਕਸਪੀਰੀਅੰਸ ਕਿੱਦਾਂ ਦੇ ਰਹੇ ਆ ਹਰਮਨ ਰੇਡੀਓ ਦੇ ਨਾਲ ਸੋ ਸਾਰਿਆਂ ਤੋਂ ਪਹਿਲਾਂ ਕਰਦੇ ਆ ਉਹਨਾਂ ਦਾ ਸਵਾਗਤ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
ਸਤਿ ਸ਼੍ਰੀ ਅਕਾਲ ਬੋਬੀ ਤੇ ਨਾਲ ਹੀ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਵੱਡੇ ਤੜਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ ਤੇ ਆਪਣੇ ਐਕਸਪੀਰੀਅੰਸ ਸਾਡੇ ਨਾਲ ਸਾਂਝੇ ਕਰੋਗੇ ਸੋ ਕਦੋਂ ਦਾ ਸਾਥ ਆ ਜੀ ਤੁਹਾਡਾ ਹਰਮਨ ਰੇਡੀਓ ਦੇ ਨਾਲ
ਜੀ ਬੋਬੀ ਜੇਕਰ ਹਰਮਨ ਰੇਡੀਓ ਨਾਲ ਮੈਂ ਗੱਲ ਕਰਾਂ ਤਾਂ ਤਕਰੀਬਨ ਮੈਂ ਕਹਿੰਦਾ 2017 ਦੇ ਵਿੱਚ ਮੈਂ ਸ਼ੁਰੂਆਤ ਕੀਤੀ ਪ੍ਰੋਗਰਾਮ ਦੀ ਸੋ ਮੈਨੂੰ ਲੈ ਕੇ ਆਉਣ ਵਾਲੇ ਪ੍ਰੋਗਰਾਮਾਂ ਵੱਲ ਰੇਡੀਓ ਵੱਲ ਲਗਾਉਣ ਵਾਲੇ ਮੈਂ ਕ੍ਰੈਡਿਟ ਦਊਂਗਾ ਦਲਜੀਤ ਭਾਜੀ ਦਾ ਆਪਣੇ ਪ੍ਰੈਸਮੈਨ ਵਾਲਿਆਂ ਦਾ ਸੋ ਉਸ ਤੋਂ ਪਹਿਲਾਂ ਉਹਨਾਂ ਨੂੰ ਦਲਜੀਤ ਭਾਜੀ ਦਲਜੀਤ ਸਿੰਘ ਆਪਣੇ ਬ੍ਰਿਸਬੇਨ ਤੋਂ
ਜੀ ਜੀ ਜੀ
ਹਾਂਜੀ ਸੋ ਤਾਂ ਉਹ ਨੇ ਜਿਹੜੇ ਮੈਨੂੰ ਇੱਧਰ ਲੈ ਕੇ ਆਏ ਉਸ ਤੋਂ ਪਹਿਲਾਂ ਜਿੱਦਾਂ ਰੇਡੀਓ 4EB ਜਿਹੜਾ ਆਪਣੇ ਬ੍ਰਿਸਬੇਨ ਦਾ ਕਮਿਊਨਿਟੀ ਰੇਡੀਓ ਆ ਤਾਂ ਉਹਨਾਂ ਨੂੰ ਉੱਥੇ ਸੱਦਣਾ ਬੁਲਾਉਣਾ ਸ਼ੁਰੂ ਕੀਤਾ ਤਾਂ ਉੱਥੋਂ ਬੈਠਣਾ ਪਹਿਲਾਂ ਸੁਣਨਾ ਉਹਨਾਂ ਨੂੰ ਤਾਂ ਪਹਿਲਾਂ ਫਿਰ ਲਹਿਰਾਂ ਪ੍ਰੋਗਰਾਮ ਤੁਹਾਡੇ ਸਾਰਿਆਂ ਦੇ ਸੁਣੇ ਤਾਂ ਫਿਰ ਲੱਗਾ ਨਹੀਂ ਕਿ ਸ਼ਾਇਦ ਕਰਕੇ ਦੇਖਦੇ ਆ ਸੋ ਇਸ ਤਰ੍ਹਾਂ ਯਾਨੀ ਕਿ ਮੇਰੀ ਸ਼ੁਰੂਆਤ ਹੋਈ ਤੇ ਪਹਿਲਾਂ ਪਹਿਲਾਂ ਜਿੱਦਾਂ ਮੈਨੂੰ ਲੱਗਦਾ ਨਾ ਕਿ ਸਾਰਿਆਂ ਨੂੰ ਹੁੰਦਾ ਕਿ ਯਾਰ ਅਸੀਂ ਬੋਲਾਂਗੇ ਕੀ ਹਨਾ ਡਰ ਲੱਗਦਾ ਬੰਦਾ ਸਾਡੀ ਸ਼ਕਲ ਨੀ
ਦਿਖਦੀ
ਰੇਡੀਓ ਦੇ ਉੱਤੇ ਸਿਰਫ ਆਵਾਜ਼ ਹੁੰਦੀ ਆ ਫਿਰ ਵੀ ਬੰਦਾ ਬੈਠਾ ਕੰਬਦਾ ਹੁੰਦਾ ਕਿ ਮੈਂ ਬੋਲਣਾ ਕੀ ਆ ਕਿੱਦਾਂ ਬੋਲੂ ਮੈਂ ਸੋ ਇਸ ਤਰ੍ਹਾਂ ਰੇਡੀਓ ਨੇ ਸ਼ੁਰੂਆਤ ਪਰ ਮੈਨੂੰ ਲੱਗਦਾ ਕਿ ਉਹ ਚੀਜ਼ ਹਜੇ ਤੱਕ ਵੀ ਹੈਗੀ ਆ, ਜਿਹੜਾ ਇੱਕ ਨਾ ਜਦੋਂ ਬੋਲਣ ਲੱਗੀ ਦਾ ਕਹਿੰਦੇ ਹੁੰਦੇ ਅਸੀਂ ਗੱਲਾਂ ਬੋਲਣਾ ਤਾਂ ਬਹੁਤ ਛੋਟੀ ਉਮਰ ਸ਼ੁਰੂ ਕਰ ਦਿੰਦੇ ਆ, ਪਰ ਬੋਲਣਾ ਕੀ ਆ, ਕਦੋਂ ਬੋਲਣਾ ਆ, ਉਸ ਚੀਜ਼ ਦਾ ਜਦੋਂ ਰੇਡੀਓ ਦੇ ਉੱਤੇ ਮਾਈਕ ਦੇ ਉੱਤੇ ਆਉਂਦੇ ਆ ਨਾ, ਉਹ ਹਜੇ ਕਿਤੇ ਨਾ ਕਿਤੇ ਡਰ ਹੁੰਦਾ, ਅੰਦਰ ਸਹਿਮ ਜਿਹਾ ਹੁੰਦਾ ਕਿ ਯਾਰ ਬੋਲਣਾ, ਲਿਸਨਰ ਸਾਡੇ ਤੋਂ ਵੀ ਵਧੀਆ ਇੰਟੈਲੀਜੈਂਟ ਨੇ, ਕੁਛ ਗਲਤ ਨਾ ਬੋਲ ਦਈਏ, ਕੀ ਬੋਲ ਦਈਏ। ਸੋ ਇਹ ਚੀਜ਼ ਰੇਡੀਓ ਨਾਲ ਬਹੁਤ ਮੇਰੀ ਪਿਆਰੀ ਰਹੀ ਆ ਕਿ ਬਹੁਤ ਕੁਛ ਸਿੱਖਣ ਨੂੰ, ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਕੁਛ ਸਿੱਖਣ ਨੂੰ ਮਿਲਿਆ ਰੇਡੀਓ ਦੇ ਉੱਤੇ ਆ ਕੇ, ਤਾਂ ਇਹ ਚੀਜ਼ ਰਹੀ ਆ ਰੇਡੀਓ ਦੇ, ਹਰਮਨ ਰੇਡੀਓ ਨਾਲ। ਜੀ
ਹਾਂਜੀ, ਤੁਸੀਂ ਗੱਲ ਕੀਤੀ ਹੈ ਨਾ ਕਿ ਬੜਾ ਡਰ ਲੱਗਦਾ ਹੁੰਦਾ ਸੀਗਾ ਪਹਿਲਾਂ ਵੀ ਕੁਛ ਗਲਤ ਨਾ ਬੋਲਿਆ ਜਾਵੇ, ਮੇਰੇ ਨਾਲ ਵੀ ਆਈ ਹੁੰਦਾ ਸੀ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਸ਼ੁਰੂਆਤ ਕੀਤੀ ਸੀ, ਤਾਂ ਜਿੱਦੇ ਪ੍ਰੋਗਰਾਮ ਹੋਣਾ ਮੈਂ ਉੱਠ ਕੇ ਪਹਿਲਾਂ 2-4 ਵਾਰੀ ਤਾਂ ਪਾਣੀ ਪੀ ਜਾਣਾ, ਮੈਨੂੰ ਇੰਨੀ ਘਬਰਾਹਟ ਹੋਣੀ ਵੀ ਕੀ ਬੋਲਣਾ ਵਾ, ਤੇ ਉਦੋਂ ਬਾਅਦ ਚ ਜਦੋਂ ਪ੍ਰੋਗਰਾਮ ਸ਼ੁਰੂ ਹੋਣ ਚ 5-7 ਮਿੰਟ ਰਹਿ ਜਾਣੇ, ਫਿਰ ਮੈਨੂੰ ਹੋਰ ਘਬਰਾਹਟ ਹੋਣੀ ਸ਼ੁਰੂ ਹੋ ਜਾਣੀ ਵੀ ਹੈ ਮੈਂ ਕੁਛ ਗਲਤ ਨਾ ਬੋਲ ਦੇਵਾਂ, ਪਰ ਹੌਲੀ ਹੌਲੀ ਮਤਲਬ ਕਿ ਜਿਸ ਤਰ੍ਹਾਂ ਵੀ ਇਹ ਟਾਈਮ ਲੰਘਦਾ ਗਿਆ, ਸਾਰਿਆਂ ਦਾ ਸਾਥ ਮਿਲਦਾ ਰਿਹਾ, ਪਤਾ ਲੱਗਾ ਕਿ ਨਹੀਂ ਇਹ ਸਾਡੇ ਘਰ ਦੇ ਮੈਂਬਰ ਹੀ ਆ, ਜੇ ਕਿਤੇ ਕੁਛ ਗਲਤ ਬੋਲ ਵੀ ਦੇਵਾਂਗੇ ਤਾਂ ਇਹ ਉਸਨੂੰ ਬੜੇ ਪਿਆਰ ਦੇ ਤਰੀਕੇ ਦੇ ਨਾਲ ਹੀ ਸਾਨੂੰ ਸਮਝਾਉਣਗੇ ਵੀ ਏਦਾਂ ਨਹੀਂ ਵੀ ਕੋਈ ਤੁਸੀਂ ਗਲਤੀ ਕੀਤੀ ਹੈ ਤਾਂ ਤੁਹਾਨੂੰ ਹੁਣ ਸਜ਼ਾ ਹੀ ਮਿਲਣੀ ਆ। ਸੋ ਏਦਾਂ ਕਰਕੇ ਜੀ ਜਦੋਂ ਇਹਨਾਂ ਨੇ ਇਸ ਤਰ੍ਹਾਂ ਆਪਣਾ ਸਾਥ ਦਿੱਤਾ ਤਾਂ ਫਿਰ ਹੌਲੀ 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 ਉਹ ਡਰ ਤੇ ਉਹ ਜਿਹੜੀ ਮਤਲਬ ਝਾਕਾ ਜਿਹਾ ਸੀਗਾ ਉਹ ਫਿਰ ਖਤਮ ਹੁੰਦਾ ਗਿਆ। ਸੋ ਹੁਣ ਕਿਸੇ ਵੀ ਗੱਲ ਤੇ ਕਿਸੇ ਤਰ੍ਹਾਂ ਵੀ ਆਰਾਮ ਜੇ ਨਾਲ ਗੱਲ ਹੋ ਜਾਂਦੀ ਆ। ਤੇ ਤੁਹਾਡਾ ਤਾਂ ਭਾਜੀ ਬਹੁਤ ਵਧੀਆ ਸਾਥ ਰਿਹਾ, ਤੁਸੀਂ ਇੱਥੇ ਜਿੰਨੇ ਵੀ ਫੰਕਸ਼ਨ ਹੁੰਦੇ ਸੀਗੇ ਉਹਨਾਂ ਦੇ ਵਿੱਚ ਵੀ ਕਿਤਾਬਾਂ ਦੀ ਪ੍ਰਦਰਸ਼ਨੀ ਲਾਉਂਦੇ ਸੀ, ਤੇ ਉਸ ਟਾਈਮ ਵੀ ਤੁਸੀਂ ਬੜਾ ਵਧੀਆ ਜਾਣੀ ਕਿ ਤੁਹਾਡਾ ਲੋਕਾਂ ਚ ਵਿਚਰਨ ਸੀ। ਕੋਈ ਏਦਾਂ ਦੀ ਗੱਲਬਾਤ, ਕੋਈ ਏਦਾਂ ਦਾ ਐਕਸਪੀਰੀਅੰਸ ਤੁਸੀਂ ਸਾਂਝਾ ਕਰੋਗੇ ਜੋ ਤੁਹਾਨੂੰ ਅੱਜ ਵੀ ਯਾਦ ਕਰਕੇ ਹਾਸਾ ਆਉਂਦਾ ਹੋਵੇ?
ਹਾਂਜੀ ਬਾਬੀ ਜੀ, ਬਹੁਤ ਐਕਸਪੀਰੀਅੰਸ ਹੋਏ 2017 ਤੋਂ ਬਾਅਦ, ਚੰਗੇ ਐਕਸਪੀਰੀਅੰਸ ਮੈਂ ਕਹਾਂਗਾ। ਤਾਂ ਜਿੱਦਾਂ ਤੁਸੀਂ ਕਿਹਾ ਨਾ ਕਿ ਡਰ ਦੀ ਗੱਲ ਸਾਰਿਆਂ ਦੀ ਕੰਪਨੀ ਦੀ, ਪਹਿਲਾਂ ਤਾਂ ਚਲੋ ਇੱਕ ਹੋ ਜਾਂਦੀ ਨਾ ਮੂੰਹ ਤੇ ਸਿਫਤ ਕਰਨ ਵਾਲੀ ਗੱਲ ਹੁੰਦੀ ਹੈ ਆਪਣੇ ਬੰਦਿਆਂ ਦੀ, ਪਰ ਫਿਰ ਵੀ ਮੈਂ ਕਹਾਂਗਾ ਕਿ ਆਪਣੇ ਨਾ ਇੱਕ ਕਹਿ ਲਓ ਕਿ ਪਿੰਡਾਂ ਚ ਰਿਵਾਜ਼ ਹੁੰਦਾ ਕਿ ਜਦੋਂ ਨਿਆਣੇ ਨੂੰ ਕੁਛ ਸਿਖਾਉਣ ਲੱਗਦੇ, ਜਿੱਦਾਂ ਚਲੋ ਚਿੱਟਾਂ ਨੂੰ ਟਰੈਕਟਰ ਸਿਖਾਉਣ ਲੱਗੇ ਨਾ, ਜਿਹਦਾ ਕੋਲ ਚੰਗਾ ਸਿਆਣਾ ਉਹ ਫੜਾ ਦਿੰਦਾ ਹੁੰਦਾ ਕਿ ਲਓ ਜੀ ਫੜੋ ਚਲਾਓ ਕਰੋ, ਹੈ ਨਾ। ਉਹੀ ਚੀਜ਼ ਨਾ ਹਰਮਨ ਰੇਡੀਓ ਤੇ ਹੁੰਦੀ ਆ, ਜਿੱਦਾਂ ਹੁਣ ਪ੍ਰੋਗਰਾਮ ਕਰਦੇ ਆ ਸਰਬਜੀਤ ਭਾਜੀ, ਆਪਾਂ ਕਹਿ ਨੀ ਦਿੰਦੇ ਅੰਗਰੇਜ਼ੀ ਚ ਯਾਰ ਬੰਦੇ ਬਹੁਤ ਕੂਲ ਆ, ਨਾ ਅਮਨਦੀਪ ਭਾਜੀ ਦਾ ਸਰਬਜੀਤ ਭਾਜੀ ਕੂਲ ਬੰਦੇ ਆ, ਇਹ ਨੀ ਕਹਿੰਦਾ ਨਾ ਨਾ ਬਹੁਤ ਵਧੀਆ ਹੋਇਆ ਗੱਲੇ ਕੋਈ ਨੀ, ਹੈ ਨਾ। ਇੱਕ ਤਾਂ ਹੁੰਦਾ ਨਾ ਜਾਣੀ ਜਿਹੜੇ ਦੇਖਦਾ ਕੰਪਨੀ ਜਿਹੜੀ ਹੋਵੇ ਦਬਕ ਦਿੰਦੇ ਬੰਦੇ ਚ ਹੋਰ ਸਹਿਮ ਆ ਜਾਣਾ ਯਾਰ ਨਹੀਂ ਯਾਰ ਮੇਰੇ ਤਾਂ ਹੋਣਾ ਨੀ, ਇਹਨਾਂ ਨਾਲ ਜਦੋਂ ਗੱਲ ਕਰਨੀ ਭਾਜੀ ਬਹੁਤ ਵਧੀਆ, ਫਿਰ ਪਿਆਰ ਜਿਹੜਾ ਦੱਸ ਵੀ ਦੇਣਾ ਕਿ ਜਿਹੜੀ ਆਹ ਚੀਜ਼ਾਂ ਦਾ ਥੋੜਾ ਧਿਆਨ ਦਿਓ ਨਾ, ਗੌਰ ਕਰੋ ਥੋੜਾ ਜਿਹਾ। ਤਾਂ ਸਰਬਜੀਤ ਭਾਜੀ ਤੇ ਅਮਨਦੀਪ ਭਾਜੀ ਦੀ ਆਹ ਬਹੁਤ ਸਿਫਤ ਰਹੀ, ਅਮਨਦੀਪ ਭਾਜੀ ਮੇਰੇ ਨਾਲ ਪ੍ਰੋਗਰਾਮ ਕਰਾਉਂਦੇ ਰਹੇ, ਉਹਨੇ ਕਹਿੰਦਾ ਚੱਲ ਕੋਈ ਨੀ ਚੱਲ ਮੈਂ ਕੋਈ ਨੀ ਤੇਨਾ ਕਰਾਉਂਦਾ ਨਾ, ਤਾਂ ਕਿਉਂਕਿ ਜਿਹੜੇ ਮੈਨੂੰ ਪਰਸਨਲੀ ਜਾਣਦੇ ਨਾ ਤਾਂ ਉਹਨਾਂ ਨੂੰ ਆ ਲੱਗਦਾ ਯਾਰ ਅੱਛਾ ਤੂੰ ਰੇਡੀਓ ਤੇ ਬੋਲ ਲੈਣਾ, ਕਿਉਂਕਿ ਮੇਰੀ ਆਦਤ ਚੁੱਪ ਰਹਿਣ ਦੀ ਜ਼ਿਆਦਾ, ਕਿ ਜੇਕਰ ਕਿਤੇ ਬੈਠੇ ਆ ਮੈਂ ਚੁੱਪ ਬੈਠਾ, ਮੈਂ ਕਿੰਨਾ ਕਿੰਨਾ ਚਿਰ ਬੋਲਦਾ ਨੀ ਨਾ ਸੁਣੀ ਜਾਓ, ਮੈਨੂੰ ਲੱਗਦਾ ਮੈਂ ਲਿਸਨਰ ਜ਼ਿਆਦਾ ਵਧੀਆ ਲਿਸਨਰ ਆ ਕੇ ਮੈਨੂੰ ਸੁਣਨਾ ਜ਼ਿਆਦਾ ਵਧੀਆ ਲੱਗਦਾ, ਤੇ ਜੇਕਰ ਮੈਂ ਫਰੈਂਡ ਸਰਕਲ ਚ ਜਿਹੜਾ ਪਤਾ ਲੱਗਾ ਯਾਰ ਤੂੰ ਰੇਡੀਓ ਤੇ ਇੰਨਾ ਚਿਰ ਬੋਲ ਲੈਂਦਾ, ਮੈਂ ਕਿਹਾ ਨਹੀਂ ਯਾਰ ਮੈਂ ਉੱਥੇ ਜ਼ਿਆਦਾ ਸੁਣਦਾ ਹੀ ਹੁੰਦਾ, ਮੈਨੂੰ ਹੁੰਦਾ ਕਿ ਕੋਈ ਮੇਰੇ ਨਾਲ ਹੋਵੇ ਮੈਂ ਉੱਥੇ ਵੀ ਕਿੰਨਾ ਕਿੰਨਾ ਚਿਰ ਸੁਣਦਾ ਰਹਿੰਦਾ ਮੇਰਾ ਪ੍ਰੋਗਰਾਮ ਚੱਲਦੇ ਚ ਵੀ। ਜਿਹੜੀ ਐਕਸਪੀਰੀਅੰਸ ਦੀ ਤੁਸੀਂ ਗੱਲ ਕੀਤੀ ਮੈਂ ਸ਼ੇਅਰ ਕਰਨਾ ਚਾਹਾਂਗਾ, ਸਿੱਖ ਗੇਮ ਜਿਹੜੀ ਐਡੀਲੇਡ ਹੋਈਆਂ ਸੀ ਉਦੋਂ ਸਾਨੂੰ ਮੌਕਾ ਮਿਲਿਆ ਕਿ ਅਮਨਦੀਪ ਭਾਜੀ ਨੇ ਤੇ ਸਾਡੀ ਜਿਹੜੀ ਰੇਡੀਓ 4EB ਦੀ ਟੀਮ ਆ ਤਾਂ ਉਹਨਾਂ ਇਕੱਠਿਆਂ ਸਲਾਹ ਕੀਤੀ ਕਿ ਲਾਈਵ ਟੈਲੀਕਾਸਟ ਕੀਤਾ ਜਾਵੇ ਸੇਫ ਗੇਮਸ ਦਾ। ਉਸ ਤੋਂ ਪਹਿਲਾਂ ਬ੍ਰਿਸਬੇਨ ਕਰ ਚੁੱਕੇ ਸੀ ਤੇ ਉਦੋਂ ਮੈਂ ਰੇਡੀਓ ਦਾ ਹਿੱਸਾ ਨਹੀਂ ਸੀ, ਤਾਂ ਉਦੋਂ ਪਰ ਦਲਜੀਤ ਭਾਜੀ ਕਰਕੇ ਚਲੋ ਦੇਖਿਆ ਦੇਖਿਆ ਵੈਨ ਏਦਾਂ ਦੀ ਹੁੰਦੀ ਆ, ਤਾਂ ਉਦੋਂ ਆਪਣੇ ਪੰਜਾਬ ਤੋਂ ਮਹਾਰਾਣੀ ਪਰਨੀਤ ਕੌਰ ਵੀ ਗਏ ਹੋਏ, ਉਹਨਾਂ ਦਾ ਇੰਟਰਵਿਊ ਹੁੰਦਾ ਦੇਖਿਆ ਸੀ ਮੈਂ। ਤਾਂ ਅਗਲੇ ਸਾਲ ਵਿਆਹ ਹੋ ਗਿਆ ਕਿ ਵੈਨ ਲੈ ਕੇ ਜਾਣੀ ਹੈ ਐਡੀਲੇਡ, ਤਾਂ ਚਲੋ ਸਲਾਹਾਂ ਚੱਲਦੀਆਂ ਗਈਆਂ ਤਾਂ ਡਿਊਟੀ ਸਾਡੀ ਲੱਗ ਗਈ। ਮੈਨੂੰ ਤਾਂ ਬਹੁਤ ਵਧੀਆ ਲੱਗਦਾ ਸੀ ਵੈਨ ਲੈ ਕੇ ਜਾਣੀ ਹੈ, ਉਦੋਂ ਪਤਾ ਲੱਗਿਆ ਕਿ ਨਹੀਂ ਲੈ ਕੇ ਵੀ ਤੁਸੀਂ ਆਪ ਜਾਣੀ ਆ, ਤਾਂ ਚਲੋ ਬਹੁਤ ਜਾਣੀ ਕਿ ਖੁਸ਼ੀ ਵੀ ਸੀਗੀ। ਤਾਂ ਐਂਡ ਤੱਕ ਕੋਈ ਕਿਹਨੇ ਜਾਣਾ ਕਿੱਦਾਂ ਕਿੱਦਾਂ ਜਾਣਾ ਕੋਈ ਪ੍ਰੋਗਰਾਮ ਨਹੀਂ ਸੀ। ਫਿਰ ਇੱਥੋਂ ਬ੍ਰਿਸਬੇਨ ਤੋਂ ਬਿੱਟੂ ਮੁੰਡਾ ਆ ਤੇ ਇੱਕ ਹਰਮੀਤ ਸਿੰਘ ਉਹ ਰੇਡੀਓ 4EB ਦਾ ਮੈਂਬਰ ਆ ਤੇ ਹਰਮਨ ਰੇਡੀਓ ਤੇ ਵੀ ਸਾਡੇ ਨਾਲ ਕਰਾਉਂਦਾ ਰਿਹਾ ਪ੍ਰੋਗਰਾਮ ਦੇ ਨਾਲ, ਤਾਂ ਸਾਡੇ ਤਿੰਨਾਂ ਜਾਣਿਆਂ ਦੀ ਛੁੱਟੀ ਲੱਗੀ ਕਿ ਤੁਸੀਂ ਵੈਨ ਲੈ ਕੇ ਜਾਣੀ, ਤਾਂ ਅਸੀਂ ਸਿੱਖ ਗੇਮਾਂ ਤੋਂ ਪਹਿਲਾਂ ਚੱਲ ਪਏ। ਤਾਂ ਉਹ ਸਾਡਾ ਸਫ਼ਰ ਇੰਨਾ ਸੋਹਣਾ ਸੀ ਮੈਂ ਅੱਜ ਤੱਕ ਨਹੀਂ ਭੁੱਲਦਾ, ਕਿਉਂਕਿ ਉਹ ਫੋਟੋਜ਼ ਰੁਕਦੇ ਰੁਕਦੇ ਬਹੁਤ ਆਰਾਮ ਦੇ ਨਾਲ ਤਾਂ ਕਿੱਥੇ ਰਸਤੇ ਦੇ ਵਿੱਚ ਜਿਹੜੀਆਂ ਗੋਲਡ ਮਾਈਨਸ ਆਉਂਦੀਆਂ ਨੇ ਜਾਂ ਇੱਕ ਰੇਡੀਓ ਦਾ ਆਪਣੇ ਲੱਗਾ ਹੋਇਆ ਟਾਵਰ ਲੱਗਾ ਹੋਇਆ ਇੱਥੇ ਆਸਟ੍ਰੇਲੀਆ ਦੇ ਵਿੱਚ, ਹਰ ਜਗ੍ਹਾ ਅਸੀਂ ਰੋਕਦੇ ਰਕਾਦੇ ਬਹੁਤ ਆਰਾਮ ਨਾਲ ਉੱਥੇ ਪਹੁੰਚੇ ਐਡੀਲੇਡ। ਤਾਂ ਚਲੋ ਤਿੰਨ ਦਿਨ ਗੇਮਸ ਕਵਰ ਕੀਤੀਆਂ, ਉੱਥੇ ਤਾਂ ਹੋਰ ਵੀ ਸਾਡੀ ਟੀਮ ਪਹੁੰਚੀ ਹੋਈ ਸੀ, ਬ੍ਰਿਸਬੇਨ ਤੋਂ ਜਾਂ ਮੈਲਬਰਨ ਤੋਂ ਸਾਡੇ ਅਮਰਦੀਪ ਭੈਣ ਜੀ ਹੋਣੀ ਆਏ ਹੋਏ ਸੀ, ਤਾਂ ਇਹਨੀ ਬਖੂਬੀ ਕੀਤਾ ਉੱਥੇ ਸਾਡੀ ਜਿਹੜੀ ਜ਼ਿੰਮੇਵਾਰੀ ਘੱਟ ਸੀ, ਫਿਰ ਵੀ ਅਸੀਂ ਮੇਲਾ ਵੀ ਦੇਖੀ ਗਏ ਤੇ ਆਪਣਾ ਚਲੋ ਨਾਲ ਨਾਲ ਡਿਊਟੀ ਵੀ ਦਿੰਦੇ ਰਹੇ ਹਨਾ। ਤਾਂ ਫਿਰ ਹੋਈ ਆ ਗਈ ਗੱਲ ਵਾਪਸੀ ਦੀ, ਕਹਿੰਦੇ ਨੇ ਚਾਹ ਹੁੰਦਾ ਜਾਣ ਦਾ ਤਾਂ ਬਹੁਤ ਚਾਹ ਹੁੰਦਾ, ਹੁਣ ਬ੍ਰਿਸਬੇਨ ਤੋਂ 2200 ਕਿਲੋਮੀਟਰ ਜਾਣ ਤਾਂ ਪਤਾ ਹੀ ਨੀ ਲੱਗਾ ਹਨਾ, ਆਰਾਮ ਨਾਲ ਗਏ ਤੇ ਤਿੰਨ ਦਿਨ ਉੱਥੇ ਰੱਖੇ ਵਾ। ਤੇ ਫਿਰ ਅਸੀਂ ਸੁਖਪ੍ਰੀਤ ਭੈਣ ਜੀ ਉਹਨਾਂ ਦੇ ਘਰੇ ਗਏ ਲਾਸਟ ਦਿਨ, ਤਾਂ ਭੈਣ ਜੀ ਕਹਿੰਦੇ ਵੀ ਘਰੋਂ ਹੋ ਕੇ ਜਾਣਾ ਤੁਸੀਂ, ਤੇ ਸਾਰੀ ਟੀਮ ਉੱਥੇ ਇਕੱਠੀ ਹੋਈ ਜਿੰਨੇ ਉੱਥੇ ਗੇਮਸ ਤੇ ਸੀਗੇ, ਤਾਂ ਚਲੋ ਡਿਨਰ ਵਗੈਰਾ ਕੀਤਾ। ਉਹਨੇ ਬਹੁਤ ਰੋਕਿਆ, ਕਹਿੰਦੇ ਨਾ ਸਿਆਣੇ ਦੀ ਗੱਲ ਮੰਨਣੀ ਚਾਹੀਦੀ ਆ, ਉਹ ਕਹਿੰਦੇ ਨਹੀਂ ਤੁਸੀਂ ਰਾਤ ਰਹੋ ਸਾਡੇ ਕੋਲ ਤਾਂ ਸਵੇਰ ਨੂੰ ਆਰਾਮ ਨਾਲ ਜਾਓ। ਫਿਰ ਉਹ ਸਾਨੂੰ ਉਹ ਜਿੱਦਾਂ ਨਿਆਣਿਆਂ ਦੀ ਹੁੰਦੇ ਕਿ ਪਹਿਲਾਂ ਤਾਂ ਨਾਨਕੇ ਜਾਣਾ ਜਾਂ ਮੇਲੇ ਜਾਣਾ ਹਨਾ, ਬਹੁਤ ਖਿੱਚ ਹੁੰਦੀ ਆ, ਫਿਰ ਘਰਦੇ ਵੀ ਯਾਦ ਆਉਣ ਲੱਗ ਪੈਂਦੀ ਅਸੀਂ ਘਰੇ ਚਲੀਏ, ਨਹੀਂ ਨਹੀਂ ਹੁਣ ਨੀ ਰਾਤ ਨੀ ਰਹਿਣਾ ਅਸੀਂ ਵਾਪਸ ਮੇਲਾ ਪੁੱਗ ਗਿਆ ਅਸੀਂ ਘਰੇ ਜਾਣਾ। ਤਾਂ ਏਦਾਂ ਅਸੀਂ ਤਿੰਨੇ ਜਾਣੇ ਘਰੇ ਜਾਈਏ ਕਿ ਨਹੀਂ ਯਾਰ 200-300 ਕਿਲੋਮੀਟਰ ਵਾਟ ਕੱਢ ਲਈਏ ਫਿਰ ਉੱਥੇ ਸੋਵਾਂਗੇ ਰਸਤੇ ਚ ਕਿ ਨਹੀਂ ਚਲੀਏ ਵਾਪਸ। ਤਾਂ ਕਿਸੇ ਦੀ ਗੱਲ ਨਾ ਮੰਨੀ, ਸੁਖਪ੍ਰੀਤ ਭਾਈ ਜੀ ਗਿਆ, ਉਹਨਾਂ ਦੇ ਹਸਬੈਂਡ ਨੇ ਕਿਹਾ, ਅਮਨਦੀਪ ਭਾਈ ਨੇ ਕਿਹਾ, ਤਾਂ ਚਲੋ ਤੁਰ ਪਏ ਆਪਾਂ ਸ਼ਾਮ ਦੇ ਟਾਈਮ। ਮੈਂ ਪਿੱਛੇ ਨਾ ਉੱਥੇ ਸਪੇਸ ਹੁੰਦੀ ਆ ਵੈਨ ਦੇ ਵਿੱਚ, ਤੇ ਮੈਂ ਪਿੱਛੇ ਸੌ ਗਿਆ, 100 ਕਿਲੋਮੀਟਰ ਆਏ, ਇੰਨੀ ਥਕੇਵਾ ਸੀ, ਇੰਨੀ ਚ ਨੀਂਦ ਆ ਰਹੀ ਸੀ, ਮੈਂ ਪਿੱਛੇ ਅੱਜ ਸੌ ਗਿਆ, ਸੀਟ ਬੈਲਟ ਚ ਲਾਈ, ਫਿਰ ਵੀ ਮੈਂ ਲੰਮਾ ਪੈ ਗਿਆ, ਉੱਥੇ ਪੈ ਗਿਆ, ਪਤਾ ਨੀ ਲੱਗਾ ਮੇਰੀ ਅੱਖ ਲੱਗ ਗਈ। ਮੈਨੂੰ ਇੰਨਾ ਚੇਤਾ ਆਇਆ ਕਿ ਜਿਹੜਾ ਗੱਡੀ ਰੋਕੀ ਨੀ, ਮੈਂ ਕਿਹਾ ਕਿੱਥੇ ਆ ਆਪਾਂ ਰੁਕੇ ਹੋਏ ਆ, ਕਹਿੰਦੇ ਫਿਊਲ ਪਵਾਉਂਦੇ ਪਏ, ਮੈਂ ਕਿਹਾ ਗੱਡੀ ਰੋਕ ਲਓ ਯਾਰ ਬਹੁਤ ਆ ਗਏ ਬਾਹਰ ਨੂੰ ਅਸੀਂ, ਹਾਂ ਕਹਿੰਦੇ 100 ਕਿਲੋਮੀਟਰ ਹੋਰ, ਨੀਂਦ ਨੀ ਆਉਂਦੀ ਪਈ। ਰਾਤ ਤਕਰੀਬਨ 12-1 ਵੱਜ ਚੁੱਕੇ ਸੀ, ਤਾਂ ਜਾਈ ਜਾਈ ਅਸੀਂ ਘੱਟੋ ਘੱਟ ਫਿਊਲ ਸਟੇਸ਼ਨ ਤੋਂ 80 ਕਿਲੋਮੀਟਰ ਗਏ ਹੋਣੇ ਆ, ਤਾਂ ਬਹੁਤ ਜ਼ੋਰ ਦਾ ਖੜਾਕਾ ਹੋਇਆ, ਤਾਂ ਮੈਂ ਡਰ ਗਿਆ ਪੂਰਾ, ਪਿਛਤਾ ਪਿਆ, ਮੇਰੀ ਜਿਹੜੀ ਇੰਨੀ ਹਿੰਮਤ ਨਹੀਂ ਹੋਈ ਉੱਠਣ ਦੀ, ਤਾਂ ਮੈਂ ਕਿਹਾ ਕੀ ਹੋਇਆ, ਮੈਨੂੰ ਲੱਗਾ ਕਾਫੀ ਵਿੱਚ ਐਕਸੀਡੈਂਟ ਹੋ ਗਿਆ ਸਾਡਾ। ਤਾਂ ਉਹ ਹਰਮੀਤ ਬੋਲਿਆ, ਕਹਿੰਦਾ ਯਾਰ ਕੰਗਾਰੂ ਵੱਜ ਗਿਆ ਗੱਡੀ ਚ, ਮੈਂ ਸੁਣਿਆ ਬਹੁਤ ਸੀਗਾ ਕਿ ਗੱਡੀਆਂ ਕੰਗਾਰੂ ਵੱਜਦਾ, ਮੈਂ ਇੱਕ ਗੱਡੀਆਂ ਦੇਖੀਆਂ ਹੋਈਆਂ ਸੀ ਵੱਜੀਆਂ ਹੋਈਆਂ, ਉਹ ਬੰਦੇ ਇੰਜਣ ਉਹਨਾਂ ਦੇ ਪੂਰੇ ਡਿਸਟਰੋਏ ਹੋਏ ਹੋਏ, ਮਤਲਬ ਕਿ ਸ਼ੀਸ਼ੇ ਸ਼ੂਸ਼ੇ ਟੁੱਟੇ, ਉਹ ਸੀਨ ਆ ਗਿਆ ਮੋਹਰੇ।
ਹਾਂਜੀ,
ਤਾਂ ਮੈਂ ਕਿਹਾ ਬਚਾਅ ਹੋ ਗਿਆ, ਕਹਿੰਦਾ ਬਚਾਅ ਹੋ ਗਿਆ, ਮੈਂ ਆਪਣਾ ਦੇਖਿਆ, ਮੈਂ ਕਿਹਾ ਠੀਕ ਆ ਵੱਜ ਗਏ, ਲੱਤਾਂ ਲੁੱਤਾਂ ਦੇਖੀਆਂ, ਮੈਂ ਕਿਹਾ ਨਹੀਂ ਨਹੀਂ ਵੱਜ ਗਏ ਸੀ, ਨਹੀਂ ਨਹੀਂ ਕਹਿੰਦਾ ਮੋਹਰੇ ਹੀ ਵੱਜਿਆ, ਥੱਲੇ ਹੀ ਵੱਜਿਆ। ਤਾਂ ਮੈਂ ਕਿਹਾ ਸਾਈਡ ਤੇ ਲਾ ਲਾ ਗੱਡੀ, ਸਾਈਡ ਤੇ ਤਾਂ ਚੱਲ ਰੋਡ ਤੋਂ, ਉਹਨੇ ਦੇਖਿਆ ਅਸੀਂ ਉੱਥੇ, ਤਾਂ ਮੈਂ ਕਿਹਾ ਨਹੀਂ ਯਾਰ ਬਚਾਅ ਤਾਂ ਹੋ ਗਿਆ, ਕੋਈ ਬਾਹਰੋਂ ਨੀ ਟੁੱਟੀ ਵੈਨ ਹੈ ਨਾ, ਥੱਲਿਓ ਥੱਲੇ ਵੱਜਿਆ ਉਹ, ਤਾਂ ਉਹ ਜਦੋਂ ਅਸੀਂ ਗੱਡੀ ਆਨ ਕਰਿਆ ਕਰੀਏ ਫਿਊਲ ਲੀਕ ਕਰਨਾ ਸ਼ੁਰੂ ਹੋ ਗਿਆ ਕਰੇ, ਤਾਂ ਅਸੀਂ ਹੈ ਜਿੱਥੇ, ਕਹਿੰਦਾ ਯਾਰ ਪਿੱਛੇ ਦਾ ਸ਼ਹਿਰ ਦਾ ਤਾਂ ਮੈਨੂੰ ਚੇਤਾ ਹੀ ਨੀ ਕਿ ਫਿਊਲ ਸਟੇਸ਼ਨ ਸੀਗਾ, ਕਹਿੰਦਾ ਤਕਰੀਬਨ 70-80 ਕਿਲੋਮੀਟਰ ਪਿੱਛੇ, ਸ਼ਹਿਰ ਤਾਂ ਪਿੱਛੇ ਬਹੁਤ ਬੋਰਡ ਨੀ ਲੱਗਾ ਹੋਇਆ, ਦੇਖਿਆ ਐਡੀਲੇਡ 350 ਕਿਲੋਮੀਟਰ, ਦੂਜੇ ਪਾਸੇ ਸਿਲਵਰ ਟਾਊਨ ਨਾਮ ਗਲਤ ਨਾਮ ਉਹ ਦਿਖਾਈ ਦੇ ਰਿਹਾ ਸੀ 85 ਕਿਲੋਮੀਟਰ। ਰਾਤ ਦਾ 1 ਵਜਾ ਤੇ ਨੀਂਦ ਇੰਨੀ ਜ਼ਿਆਦਾ ਮੈਨੂੰ ਆਵੇ, ਮੈਂ ਕਿਹਾ ਏਦਾਂ ਕਰ ਹੁਣ ਸਾਈਡ ਤੇ ਲਾ, ਮੈਂ ਕਿਹਾ ਕਿੱਥੋਂ ਹੋ ਗਿਆ ਵਾਪਸ ਫੇਰ ਗੱਡੀ ਚ, ਤਾਂ ਉਹ ਕਹਿੰਦੇ ਯਾਰ ਬੜਾ ਢੀੜਾ ਤੂੰ ਪੈ ਗਿਆ ਲੰਮਾ, ਮੈਂ ਕਿਹਾ ਦੇਖੋ ਆਪਸ਼ਨ ਹੈਗੀ ਕੋਈ, ਕਹਿੰਦਾ ਨਹੀਂ ਮੰਮੀ ਤੂੰ ਵੀ ਸੌ ਜਾ, 1 ਵਜੇ ਕਰ ਲੈ ਗਈ ਆਪਾਂ, ਕੋਈ ਫੋਨ ਚੇਂਜ ਨੀ ਉੱਥੇ ਇਨ ਮਿਡਲ ਆਫ ਨੋਵੇਅਰ ਹਨਾ, ਤਾਂ ਪਏ ਜਿਹੜੇ ਬੰਦੇ ਦੇ ਚੁੱਕੀ ਹੋਵੇ ਗੱਡੀ, ਮੈਂ ਤੇ ਬਿੱਟੂ ਸੁੱਤੇ, ਹਰਮੀਤ ਨੂੰ ਨੀਂਦ ਨਾ ਆਵੇ, ਤਾਂ ਉਹਨੇ ਜਾਣੀ ਕੋਈ ਘੰਟਾ ਗਿਆ, ਫਿਰ ਦਿਨ ਪੁੱਛਿਆ ਆਵਾਜ਼ ਆਈ ਜਾਵੇ ਬਿੜਕ ਆਈ ਜਾਵੇ, ਤਾਂ ਉਹ ਉਤਰਿਆ ਕਰੇ ਫਿਰ ਦੇਖਿਆ ਕਰੇ, ਕਿਉਂਕਿ ਮਕੈਨਿਕ ਆਪ ਵੀ ਸੀ ਉਹ ਆਪਣਾ ਜਾਣੀ ਕਿ ਹੱਥ ਪੱਲਾ ਜਿਹਾ ਮਾਰੀ ਗਿਆ, ਤਾਂ ਉਹਨੂੰ ਪਤਾ ਲੱਗ ਗਿਆ ਕਿ ਨਹੀਂ ਯਾਰ ਕੰਮ ਯਾਦ ਆਏ ਮੇਰਾ, ਤੋਂ ਮੇਰੇ ਬਸ ਦੀ ਗੱਲ ਨੀ ਆ। ਤਾਂ ਫਿਰ ਜਦੋਂ 3 ਵਜੇ ਰਿਹਾ ਨੀ ਗਿਆ, ਤਾਂ ਬਿੱਟੂ ਮੈਨੂੰ ਕਹਿੰਦਾ ਯਾਰ ਉਹ ਤਾਂ ਬਾਹਰ ਫੇਰ ਜਾਂਦਾ, ਉਹ ਮੈਂ ਕਿਹਾ ਆਪੇ ਥੱਕ ਟੁੱਕੇ ਅੱਗੇ ਪੈ ਜਾਣਾ, ਤਾਂ ਕਹਿੰਦਾ ਯਾਰ ਕੁਛ ਤਾਂ ਕਰਨਾ ਪੈਣਾ, ਮੈਂ ਕਿਹਾ ਕੀ ਕਰੀਏ, ਨਾ ਕੋਈ ਗੱਡੀ ਆਉਂਦੀ ਪਈ ਨਾ ਕੋਈ ਬਿੜਕ ਆਉਂਦੀ ਪਈ, ਕਰਨਾ ਕੀ ਆ ਹਨਾ, ਤੇ ਆਪਾਂ ਤਾਂ ਕੰਗਾਰੂ ਵੀ ਨੀ ਜਾਣਦੇ, ਉਹਨਾਂ ਦੀ ਭਾਸ਼ਾ ਚ ਨੀ ਜਾਣਦੇ, ਕੀ ਗੱਲ ਕਰਾ ਕੇ ਉਹਨਾਂ ਦਾ ਉਹੀ ਫਿਰਦੇ ਬਸ, ਤਾਂ ਉਹ ਨਹੀਂ ਕਹਿੰਦਾ ਦੇਖ ਸਕਿਆ, ਉਹ ਖੜਾ ਰਿਹਾ ਹਰਮੀਤ ਖੜਾ ਰਿਹਾ, ਇੱਕ ਟਰੱਕ ਆਉਂਦਾ ਦੇਖ ਲਿਆ ਉਹਨੇ, ਉਦੋਂ ਜਾਣੀ 1:30-3 ਵਜੇ ਦੇ ਟਾਈਮ ਨੂੰ ਟਰੱਕ ਆਉਣੇ ਜਾਣੇ ਸ਼ੁਰੂ ਹੋ ਗਏ। ਉਹਨੇ ਇੱਕ ਟਰੱਕ ਨੂੰ ਹੱਥ ਦਿੱਤਾ, ਟਰੱਕ ਵੀ ਸਪੀਡ ਚ ਸੀ ਜਾਂਦਾ 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 ਘੱਟੋ ਘੱਟ 500-600 ਮੀਟਰ ਅੱਗੇ ਜਾ ਕੇ ਰੁਕਿਆ, ਉਹ ਮਗਰੇ ਨੱਠ ਗਿਆ ਉਹਦੇ।
ਅੱਛਾ,
ਤਾਂ ਉਹਨੇ ਦੱਸਿਆ ਕਹਿੰਦਾ ਕਹਿੰਦੇ ਕਰਕੇ ਸਾਡਾ ਐਕਸੀਡੈਂਟ ਹੋ ਗਿਆ, ਕਹਿੰਦਾ ਤੁਸੀਂ ਆ ਜੂਗਾ ਮੈਡ, ਕਹਿੰਦਾ ਕਿ ਆਹ ਰੋਡ ਤੇ ਅਸੀਂ ਟਰੱਕ ਨੀ ਰਾਤ ਨੂੰ ਚਲਾਉਂਦੇ, ਕਹਿੰਦੇ ਕੰਗਾਰੂ ਆ ਕਿ ਤੁਸੀਂ ਵੈਨ ਲੈ ਕੇ ਤੁਰੇ ਹੋ, ਕਹਿੰਦਾ ਸਿਟੀ ਗਾਇਸ ਲਾ ਰਹੇ ਤੁਸੀਂ, ਕਹਿੰਦਾ ਕਹਿੰਦਾ ਕੋਈ ਗੱਲ ਨੀ ਕਿ ਜਿੱਥੇ ਤੁਸੀਂ ਖੜੇ ਆ ਨਾ ਧਿਆਨ ਦੇਖ, ਜਿੱਥੇ ਟਰੱਕ ਐਕਚੁਲੀ ਰੁਕਿਆ ਸੀ ਨਾ ਉੱਥੇ ਕੈਫੇ ਸੀਗਾ ਇੱਕ, ਕਹਿੰਦਾ ਆਹ ਕੈਫੇ ਆ, ਕਹਿੰਦਾ ਕਹਿੰਦਾ ਆਹ ਬੰਦੇ ਨੂੰ ਉੱਠਣਾ 8 ਵਜੇ, ਤੁਸੀਂ ਆ ਕੇ ਇਹਨੂੰ ਮਿਲਿਓ, ਇਹਨੇ ਸਾਰੀ ਸੋਰਟ ਆਊਟ ਕਰ ਦੇਣਾ ਸਾਰਾ ਕੁਛ। ਕਹਿੰਦਾ ਯਾਰ ਫੋਨ ਦੇ ਦੂੰਗਾ ਕਿ ਸਾਡੇ ਕੋਲ ਫੋਨ ਨੀ ਚੱਲਦੇ, ਉਹ ਕਹਿੰਦਾ ਮੇਰੇ ਫੋਨ ਤੇ ਵੀ ਰੇਂਜ ਹੈ ਨੀ ਜੀ, ਇੱਥੇ ਸਿਰਫ ਟੈਲਸਾ ਦੇ ਟੈਲਸਾ ਉਹ ਕੰਪਨੀ ਦੇ ਫੋਨ ਚੱਲਣੇ, ਤੇ ਆਹ ਵੋਡਾਫੋਨ ਜਾਂ ਹੋਰ ਕੰਪਨੀਆਂ ਦੇ ਨਹੀਂ ਚੱਲਣਾ, ਰੇਂਜ ਨੀ ਆਉਂਦੀ। ਕਹਿੰਦਾ ਠੀਕ ਆ, ਫਿਰ ਉਹ ਜਦੋਂ ਮੁੜ ਕੇ ਆਖਿਆ ਕੀ ਗੱਲ ਕੀਤੀ ਉਹਨੇ, ਕੀ ਕਿਹਾ, ਉਹ ਕਹਿੰਦਾ ਯਾਰ ਇੱਥੇ ਘਰ ਹੈਗਾ ਅੱਗੇ, ਘਰ ਗਿਆ ਸੀ। ਅਸੀਂ ਕਿਹਾ ਠੀਕ ਆ ਚਲੋ। ਫਿਰ ਉਹ ਦਿਨ ਜਾ 5:30-5 ਵਜੇ ਦਿਨ ਜਾ ਚੜ੍ਹਨਾ ਸ਼ੁਰੂ ਹੋਇਆ, ਥੋੜਾ ਥੋੜਾ ਚਾਨਣ ਦਾ ਸਾਨੂੰ ਦਿਖਿਆ ਸੀਗਾ, 2-4 ਘਰ ਹੈਗੇ ਆ। ਉਹ ਐਕਚੁਲੀ ਨਾ ਟਾਊਨ ਸੀ ਪਹਿਲਾਂ, ਜਿੱਥੇ ਓਕਲੀ ਨਾਂ ਦਾ ਟਾਊਨ ਸੀ, ਤਾਂ ਉੱਥੇ ਉਹ ਪੂਰਾ ਉੱਜੜ ਗਿਆ ਸੀ ਕਿਉਂਕਿ ਆਸਟ੍ਰੇਲੀਆ ਦੇ ਬਹੁਤ ਟਾਊਨ ਆ, ਜਿੰਨਾ ਚਿਰ ਤਾਂ ਚਲੋ ਆ ਚੱਲਦੀ ਰਹਿੰਦੀ ਆ ਮਾਈਨਿੰਗ ਵਗੈਰਾ, ਉਹ ਵਸੇ ਰਹਿੰਦੇ ਆ, ਤੇ ਜਦੋਂ ਮਾਈਨਿੰਗ ਬੰਦ ਹੋ ਜਾਂਦੀ ਆ ਉੱਜੜ ਜਾਂਦੇ ਆ ਟਾਊਨ। ਹੁਣ ਜਿੱਥੇ ਅਸੀਂ ਰੁਕੇ ਸੀ ਉੱਥੇ ਕੁੱਲ 3 ਬੰਦੇ ਰਹਿੰਦੇ ਸੀਗੇ, ਇੱਕ ਤਾਂ ਉਹ ਕੈਫੇ ਵਾਲਾ ਬੰਦਾ ਕਿਉਂਕਿ ਉੱਥੇ ਟਰੱਕ ਵਗੈਰਾ ਰੋਕਦੇ ਸੀਗੇ, ਇੱਕ ਸੀਗਾ ਉਹ ਬੰਦਾ ਉਹਦੀ ਉਹ ਰੇਲਵੇ ਲਾਈਨ ਦੀ ਨੂੰ ਫਿਕਸ ਕਰਨ ਵਾਲਾ ਰੇਲਵੇ ਦਾ ਸੀਗਾ, ਤੇ ਉਹੀ ਰੇਲਵੇ ਦਾ ਵੀ ਕੰਮ ਕਰਦਾ ਸੀਗਾ, ਟਰੈਕ ਨੂੰ ਦੇਖਦਾ ਵਗੈਰਾ ਸੀਗਾ, ਤੇ ਉਹੀ ਘਾਹ ਵਗੈਰਾ ਕੱਟਿਆ ਕਰਦਾ ਸੀਗਾ। ਤੇ ਇੱਕ ਉਹਦਾ ਭਰਾ ਰਹਿੰਦਾ ਸੀ, ਉਹ ਟਰੱਕ ਡਰਾਈਵਰ ਸੀਗਾ। ਕੁੱਲ 3 ਬੰਦੇ ਰਹਿ ਗਏ ਸੀਗੇ ਉਸ ਟਾਊਨ ਦੇ ਵਿੱਚ, ਬਾਕੀ ਸਾਰਾ ਉੱਜੜ ਗਿਆ ਸੀ। ਹਾਲੀਵੁੱਡ ਦੀ ਫਿਲਮ ਵਾਲਾ ਸੀਨ ਸੀਗਾ ਪੂਰਾ ਉੱਥੇ ਜਦ ਦਿਨ ਚੜਿਆ। ਤੇ ਤੁਸੀਂ ਬਿਲੀਵ ਕਰਿਓ ਜਦੋਂ ਬੰਦਾ ਨਾ ਟਰੈਕ ਦਾ ਉੱਠ ਕੇ ਆਇਆ, ਜਾਣੀ ਕਿ ਜਿਹੜਾ ਰੇਲਵੇ ਵਾਲਾ ਮੈਂ ਤੁਹਾਨੂੰ ਦੱਸ ਰਿਹਾ, ਉਹ ਇੰਨਾ ਕੁ ਲਿਬੜਿਆ ਹੋਇਆ ਸੀ, ਕੱਪੜੇ ਵੀ ਗੰਦੇ ਪਾ ਕੇ ਸੀਗੇ, ਪਰ ਖੁਸ਼ ਮਿਜ਼ਾਜ ਉਹ ਆਇਆ। ਕਹਿੰਦਾ ਕੀ ਹੋ ਗਿਆ, ਪੁੱਛਿਆ ਅੱਛਾ, ਕਹਿੰਦਾ ਕੋਈ ਕਹਿੰਦਾ ਇਹਨੇ ਸੈਮ ਨੇ ਕਹਿੰਦਾ ਕਰ ਦੂਗਾ ਠੀਕ ਆ ਜੀ। ਸੋਚੀ ਗਈ ਸੈਮ ਪਤਾ ਨੀ ਕੌਣ, ਕਿ ਇੰਨੀ ਸਿਫਤਾਂ ਸੁਣੀ ਜਾਂਦੇ ਆ ਆਪਾਂ, ਇੱਕ ਦੋ ਟਰੱਕਾਂ ਵਾਲੇ ਵੀ ਦੱਸ ਗਏ ਸੀਗੇ ਸੈਮ ਨੇ ਕੈਫੇ ਖੁੱਲਾ ਉੱਚ ਕਰੂਗਾ, ਸੀਗਾ ਵੀ ਦੇਖਦੇ ਆ। ਉਹੀ ਗੱਲ ਹੋ ਗਈ ਜੀ, ਉਹਨੇ ਪੂਰੇ 8 ਵਜੇ ਦਰਵਾਜਾ ਖੋਲਿਆ ਅੰਦਰੋਂ, ਅਸੀਂ ਬਾਹਰ ਬੈਠੇ ਹੋ ਟੋਪੀ ਲਈ, ਐ ਨਿਕਲਿਆ ਤੇ ਸਾਨੂੰ ਦੇਖ ਕੇ ਵੀ ਫਿਰ ਵੀ ਰੋਡ ਤੱਕ ਗਿਆ, ਐਨ ਰੋਡ ਅੱਗੇ ਪਿੱਛੇ ਦੇਖਿਆ, ਤਾਂ ਕਹਿੰਦਾ ਕੀ ਗੱਲ ਹੋ ਗਈ, ਕਹਿੰਦਾ ਮੈਂ ਦੇਖ ਰਿਹਾ ਸੀਗਾ 1-2 ਘੰਟੇ ਇੱਥੇ ਫਿਰੀ ਜਾਂਦੇ ਆ, ਅਸੀਂ ਐਕਸੀਡੈਂਟ ਹੋ ਗਿਆ ਸਾਡੀ, ਉਹ 200-300 ਮੀਟਰ ਪਿੱਛੇ ਉੱਕੜੀ ਸਾਡੀ ਵੈਨ। ਕਿਲੋਮੀਟਰ ਸੀ ਉੱਥੇ ਫੋਨ ਕਰਤਾ, ਕਹਿੰਦਾ ਇੱਥੇ ਉਹ ਪ੍ਰਾਈਵੇਟ ਆਟੋ ਉਹੀ ਆ ਕੇ ਲੈ ਕੇ ਜਾਊਗੀ ਤੁਹਾਡੀ ਗੱਡੀ। ਤਾਂ ਉਹ ਫਿਰ ਵੀ ਠੀਕ ਆ, ਕਹਿੰਦਾ ਖਾਓਗੇ ਪੀਓਗੇ ਕੀ, ਮੈਂ ਜੋ ਵੀ ਹੈ ਤੂੰ ਕਰ ਦੇਣਾ, ਕਾਫੀ ਵਗੈਰਾ ਦੇ ਦੇ, ਸੈਂਡਵਿਚ ਵਗੈਰਾ ਦੇ ਦੇ ਸਾਨੂੰ। ਨਾਲੇ ਮੈਂ ਉਹਨੂੰ ਕਹਿ ਮੈਂ ਵੈਜੀਟੇਰੀਅਨ ਆ, ਤੇ ਉਹ ਦੂਜੇ ਦੋ ਤਾਂ ਕਹਿੰਦੇ ਵੀ ਜੋ ਹੈਗਾ ਦੇ ਦੇ ਸਾਨੂੰ, ਜੋ ਤੇਰੇ ਕੋਲ ਪਿਆ ਆ। ਉਹਨਾਂ ਨੇ ਕਹਿੰਦੇ ਠੀਕ ਆ ਓਕੇ, ਤੁਹਾਡੇ ਲਈ ਤਾਂ ਬਹੁਤ ਕੁਛ ਆ, ਮੇਰੇ ਬਾਰੇ ਸੋਚਣ ਲੱਗ ਪਿਆ, ਕਹਿੰਦਾ ਯਾਰ ਮੈਂ ਵੈਜੀਟੇਰੀਅਨ ਤੈਨੂੰ ਕੀ ਦਵਾਂ, ਕਾਊਂਟਰ ਤੇ ਪੁਣੀਆਂ ਰੱਖ ਕੇ ਏਦਾਂ ਮੂੰਹ ਰੱਖ ਲਿਆ, ਕਹਿੰਦਾ ਮੈਂ ਵੈਜੀਟੇਰੀਅਨ ਆਪਸ਼ਨ ਸੀ ਨੀ ਮੇਰੇ ਤੋਂ, ਮੈਂ ਕਿਹਾ ਹੱਦ ਆ, ਮੈਂ ਬ੍ਰੈਡ ਹੈਗੀ, ਕਹਿੰਦਾ ਹਾਂ, ਮੈਂ ਕਿਹਾ ਆਹ ਵੈਜੀਜ ਪਈਆਂ ਦੇਖੋ, ਟਮਾਟਰ ਹੈਗਾ, ਜਿਹੜਾ ਸਾਰਾ ਸੈਲਡ ਹੈਗਾ, ਹਾਂ ਮੈਂ ਇਕੱਠਾ ਕਰਕੇ ਪਾ ਦੇ ਇਹਦੇ ਵਿੱਚ, ਹਾਂ ਕਹਿੰਦਾ ਆਹ ਠੀਕ ਆ, ਕਹਿੰਦਾ ਨਹੀਂ, ਮੈਂ ਕਹਿੰਦਾ ਮੇਰੇ ਕੋਲ ਤਾਂ ਵੈਜੀਟੇਰੀਅਨ ਆਪਸ਼ਨ ਹੀ ਹੈ ਨੀ, ਉਹਨੇ ਟੋਸਟ ਜੇ ਕਰਕੇ ਉਹਨੂੰ ਬ੍ਰੈਡ ਬਣਾਏ, ਤੇ ਉਹ ਬੰਦਾ ਐਡਾ ਕੁ ਕੂਲ ਸੀ, ਉਹਨੇ ਆਪਣਾ ਮੋਬਾਈਲ ਫੜਾ ਦਿੱਤਾ, ਬਈ ਕਹਿੰਦਾ ਕਰ ਲਓ ਫੋਨ ਤੁਸੀਂ, ਅਸੀਂ ਬੁਰੇ ਨੂੰ ਆਪਣੀ ਟੀਮ ਨੂੰ ਦਲਜੀਤ ਭਾਜੀ ਹੁਣਾਂ ਨੂੰ, ਹਰਜੀਤ ਲਸਾੜੇ ਉਹਨਾਂ ਨੂੰ ਫੋਨ ਕੀਤਾ, ਤਾਂ ਫਿਰ ਅਮਨਦੀਪ ਭਾਜੀ ਉਹਨਾਂ ਨੂੰ ਫੋਨ ਕੀਤਾ, ਤੇ ਇਹਨਾਂ ਨੇ ਉਹ ਤੁਹਾਨੂੰ ਉਹੀ ਪਾਵਰ ਦੇਣ ਵਾਲਾ ਨੀ ਕੰਮ ਹੁੰਦਾ, ਢੈਂਡੀ ਵਾਲੇ ਤਾਂ ਬੰਦੇ ਹੈ ਹੀ ਨੀ ਨਾ ਸਰਕਲ ਦੇ ਵਿੱਚ ਵਾਲੇ ਚ, ਤਾਂ ਕਿ ਕੋਈ ਗੱਲ ਨੀ ਹੈਨਾ, ਕਿ ਦੇਖੋ ਕੀ ਬਣਦਾ, ਵੀ ਆ ਕੇ ਲੈ ਜਾਂਦੇ ਆ, ਤਾਂ ਇੱਧਰ ਰੈਸਕਿਊ ਨੀ ਹੁੰਦਾ ਕਿ ਆਊਗਾ ਹੈਲੀਕਾਪਟਰ ਸਾਡੇ ਚੈੱਕ ਕੇ ਲੈ ਜੂ ਇੱਥੋਂ, ਤਾਂ ਫਿਰ ਹੌਸਲਾ ਆ ਗਿਆ ਵਧੀਆ,
ਤੁਸੀਂ ਫੀਲਿੰਗ ਹੋ ਲੈਣ ਲੱਗ ਗਏ ਹੈ ਹੈਲੀਕਾਪਟਰ ਆਊਗਾ ਹੁਣ।
ਨਹੀਂ ਉਹੀ ਜਿੱਦਾਂ ਮਿੰਟੂ ਭਾਈ ਨਾਲ ਗੱਲ ਹੋਈ, ਤਾਂ ਉਹ ਪੂਰੀ ਜਾਣੀ ਕਿ ਫੀਲਿੰਗ ਹੋਰ, ਅਮਨਦੀਪ ਭਾਈ ਨਾਲ ਹੋਈ ਕੋਈ ਗੱਲ ਨਹੀਂ, ਤੁਸੀਂ ਇੰਜੋਏ ਕਰੋ, ਤਾਂ ਬ੍ਰਿਸਬਨ ਗੱਲ ਕੀਤੀ, ਉਹ ਵੀ ਸਾਰੇ ਏਦਾਂ ਹੀ ਪੈਰ ਪੂਰਾ ਪੰਪ ਦੇ ਦਿੱਤਾ, ਖੁਸ਼ ਹੋ ਕੇ ਬੈਠੇ ਉੱਤੇ, ਤੇ ਉੱਤੋਂ ਨਾ ਬੋਲੀ ਮੇਰੀ ਸਲਾਹ ਸੀ ਵਾਪਸੀ ਵੇਲੇ ਪਲੇਨ ਚ ਆਉਣ ਦੀ, ਮੇਰੀ ਟਿਕਟ ਹੋਈ ਹੋਈ ਸੀ ਕਿ ਐਕਚੁਅਲੀ ਮੇਰਾ ਜੋਬ ਸਟਾਰਟ ਕਰਨੀ ਸੀ ਤਾਂ ਮੇਰੇ ਨਾ ਐਂਡਲੀ ਮੋਮੈਂਟ ਸੀ ਮੇਰਾ ਫਿਰ ਪਲਾਨ ਬਣਿਆ ਸੀਗਾ ਕਿ ਮੈਂ ਵੈਨ ਚ ਆਉਣਾ ਕਿਉਂਕਿ ਮੈਨੂੰ ਇਮੋਸ਼ਨਲ ਕਰ ਲਿਆ ਜੀ ਦੋ ਜਾਣਿਆਂ ਨੇ ਕਹਿੰਦੇ ਦੇਖ ਲੈ ਅਸੀਂ ਤੇਰੇ ਕਰਕੇ ਆਏ ਸੀਗੇ
ਕਹਿੰਦੇ
ਹੁਣ ਮੇਰੇ ਸਨ ਸੜ ਜਾਣਾ ਪਤਾ ਨੀ ਕੀ ਕੀ ਬੋਲੀ ਗਏ ਦੋਏ ਜਾਣੇ ਮੈਂ ਕਿਹਾ ਯਾਰ ਹੁਣ ਚੰਗਾ ਨੀ ਦੱਸਦਾ ਕਿ ਮੈਂ ਵੈਨ ਚ ਚੱਲਦਾ ਜੇ ਕਿਤੇ ਦੋਹਾਂ ਚ ਕੋਈ ਰੋ ਪਾਉਂਦਾ ਉੱਥੇ ਅਸੀਂ ਫਸ ਗਏ ਫਿਰ ਉੱਥੇ ਜਾਣੀ ਕਿ ਸੀਨ ਹੋਰ ਬਣ ਜਾਣਾ ਸੀਗਾ ਕਿਉਂਕਿ ਲਿਟਰਲੀ ਕਿੰਨੇ ਘੰਟੇ ਕੋਈ ਚੀਜ਼ ਨੀ ਇੱਥੇ ਆਈ ਕੋਈ ਟਰੱਕ ਨੀ ਆਇਆ ਕੋਈ ਕੁਛ ਨੀ ਆਇਆ ਜਿਵੇਂ ਚੜ੍ਹ ਕੇ ਦੇਖਿਆ ਤਾਂ ਅਸੀਂ ਕਿੱਥੇ ਬੈਠੇ ਹਾਂ ਤਾਂ ਆ ਵੀ ਮੋਹਰੇ ਫਿਰ ਦੰਦ ਕੱਢਣ ਤਾਂ ਅਸੀਂ ਦੰਦ ਕੱਢੀ ਅਸੀਂ ਜਾਣੀ ਬਹੁਤ ਸੋਹਣਾ ਟਾਈਮ ਇੰਜੋਏ ਕੀਤਾ ਘੱਟੋ ਘੱਟ 11-12 ਵਜੇ ਸਾਂਸੇ ਉਹ ਆਈ ਟੋ ਵਾਲੀ ਆਇਆ ਟਰੱਕ ਉਹ ਇੱਕ ਸਾਡੇ ਨਾਲ ਗੱਡੀ ਲਿਆ ਸਾਡੇ ਲਈ ਤੇ ਉਹ ਗੱਡੀ ਫਿਰ ਟਲਰ ਕੇ ਤਾਂ ਸਾਰੀਆਂ ਫੋਟੋ ਫਿਰ ਖਿੱਚਦੇ ਰਹੇ ਜਿੰਨਾ ਚਿਰ ਨਹੀਂ ਆਇਆ ਟੋ ਕਰਕੇ ਉਹ ਟਾਊਨ ਲੈ ਗਏ ਮਕੈਨਿਕ ਦੇ ਕੋਲ
ਤਾਂ
ਉੱਥੇ ਜਾ ਕੇ ਅਸੀਂ ਨੈਕਸਟ ਫਿਰ ਸਟੈਪ ਲਿਆ ਕਿੱਥੋਂ ਰੈਂਟਲ ਸਾਨੂੰ ਕਾਰ ਲੈਣੀ ਪਈ ਐਵੀਅਸ ਵਾਲੇ ਉੱਥੇ ਜਾਣੀ ਕਿ ਛੋਟਾ ਜਿਹਾ ਏਅਰਪੋਰਟ ਜਾਂ ਕਹਿ ਲਓ ਕਿ ਕਿਸੇ ਪਿੰਡ ਦਾ ਹੁੰਦਾ ਬੱਸ ਸਟਾਪ ਵਰਗਾ ਤੇ ਫਿਰ ਨੇ ਫਲਾਈਟ ਆਉਂਦੀ ਕੋਈ ਮਾਈਨਿੰਗ ਵਾਲਾ ਟਾਊਨ ਆ ਉਹ ਉੱਥੇ ਤੇ ਮਕੈਨਿਕ ਉੱਥੇ ਆਪਣੀ ਫੀਲਿੰਗ ਕਿਉਂ ਦੇਖਿਆ ਕਿ ਸਰਕਾਰੀ ਗੱਡੀ ਆ ਕਿ ਕਹਿੰਦਾ ਕਿੱਥੋਂ ਆ ਸੀਗਾ ਬ੍ਰਿਸਬੇਨ ਤੋਂ ਕਹਿੰਦਾ ਅੱਛਾ ਕਮਿਊਨਿਟੀ ਰੇਡੀਓ ਉਹਨੇ ਹਿਸਾਬ ਤਾਬ ਜਿਹਾ ਲਾਇਆ ਤਾਂ ਹਰਮੀਤ ਆਪਣੀ ਮਕੈਨਿਕ ਹੀ ਦੱਸਣ ਲੱਗ ਪਿਆ ਕਹਿੰਦਾ ਇੱਕ ਪੈਪ ਹੀ ਆ ਹਨਾ ਬਾਕੀ ਅਸੀਂ ਬ੍ਰਿਸਬੇਨ ਫਿਕਸ ਕਰ ਲਾਂਗੇ ਤੂੰ ਪੈਪ ਸਾਨੂੰ ਕਰਾ ਦੇ ਕਹਿੰਦਾ ਮੈਂ ਏਦਾਂ ਨੀ ਕੰਮ ਹੋਣਾ ਸਿਡਨੀ ਆਰਡਰ ਕਰੂੰਗਾ ਕੋਰੀਅਰ ਨਾਲ ਆਊਗਾ ਕਹਿੰਦਾ ਯਾਰ ਤੁਸੀਂ ਗੱਡੀ ਹੋਰ
ਕਹਿੰਦਾ
ਕਹਿੰਦਾ ਨਾ ਨਹੀਂ ਤਾਂ 2000 ਮੇਰਾ ਟੋ ਦਾ ਦੋ ਹਨਾ ਤੇ ਮੈਂ ਕਹਿੰਦਾ ਤਾਂ ਦੇਣੀ ਨੀ ਵੈਨ ਉੱਥੇ ਦਾ ਮੈਂ ਆਪਣੇ ਬਿੱਲ ਬਣਾਊਂਗਾ ਤੁਸੀਂ ਬਿਲੀਵ ਕਰਿਓ ਉਹ ਬੰਦੇ ਨੇ ਸਾਨੂੰ ਗੱਡੀ ਵੈਨ 3 ਮਹੀਨੇ ਵਾ ਦਿੱਤੀ ਬ੍ਰਿਸਬੇਨ ਪਤਾ ਨੀ ਕਿੰਨਾ ਬਿੱਲ ਬਣਾਇਆ ਕੀ ਕੀਤਾ ਅਸੀਂ ਰਾਤ ਸਟਾਫ ਦੇ ਵਿੱਚ ਰਹੇ ਅਸੀਂ ਉੱਥੇ ਰਾਤ ਨੂੰ ਜਾਣੀ ਕਿ ਟਰਾਈ ਕੀਤਾ ਸਾਨੂੰ ਰੈਂਟ ਤੇ ਗੱਡੀ ਮਿਲ ਗਈ ਕੈਮਰੀ ਮਿਲ ਗਈ ਸਾਨੂੰ ਇੱਕ ਅਸੀਂ ਵੀ ਅਸੀਂ ਉੱਥੇ ਬ੍ਰਿਸਬੇਨ ਡਰੋਪ ਕਰ ਦਾਂਗੇ ਠੀਕ ਆ ਦੂਜੇ ਦਿਨ ਫਿਰ ਨੂੰ 4 ਵਜੇ ਤੁਰੇ ਤਾਂ ਸਾਨੂੰ ਰੋਡ ਦੇ ਉੱਤੇ ਕੰਗਾਰੂ ਦਿਖਿਆ ਸੀਗਾ ਕਹਿੰਦੇ ਨਹੀਂ ਗੱਡੀ ਵੀ ਗੱਡੀ ਰੋਕ ਲਾ ਵਾ ਕੀ ਹੋਇਆ ਦਿਨ ਚੜ੍ਹ ਲੜਦੇ ਕਹਿੰਦੇ ਨਹੀਂ ਤਾਂ ਹੱਥ ਜੋੜੀ ਖੜੇ ਮੁੜ ਕੇ ਕੈਮਰੀ ਦੇ ਅੱਗੇ ਨੂੰ ਰਹਿ ਜਾਣਾ ਕਰਿਓ ਅਸੀਂ 8 ਵਜੇ ਤੱਕ ਖੜੇ ਰਹੇ ਚੰਗੀ ਧੁੱਪ ਨੀ ਜੇ ਚੜ੍ਹ ਗਈ ਦਿਖਣਾ ਨੀ ਸਵਾਰ ਕੇ ਸ਼ੁਰੂ ਹੋ ਗਿਆ ਫਿਰ ਆਏਗਾ ਜੀ ਰਸਤੇ ਸੇਵਾ ਹੋ ਗਿਆ ਨਾ ਰਸਤੇ ਆਉਂਦੇ ਹੋਏ ਨਾ ਬਿੱਟੂ ਕਹਿੰਦਾ ਤੁਸੀਂ ਕਦੇ ਰਾਤ ਨੂੰ ਤਾਰੇ ਦੇਖਿਆ ਬਹੁਤ ਸਾਲ ਹੋ ਗਏ ਯਾਰ ਇੰਡੀਆ ਦੇਖਦੇ ਹੁੰਦੇ ਸੀਗੇ ਬ੍ਰਿਸਬੇਨ ਦੇ ਲਾਗੇ ਪਹੁੰਚਣ ਵਾਲੇ ਸੀ ਖਾਲੀ ਏਰੀਆ ਕਹਿੰਦਾ ਗੱਡੀ ਰੋਕੋ ਗੱਡੀ ਰੋਕੋ ਸੇਵਾ ਹੋਇਆ ਸੀ ਨਾ ਖਾਲੀ ਜਗ੍ਹਾ ਦੇਖ ਕੇ ਨਾ ਲੰਬਾ ਪੈ ਗਿਆ ਕਹਿੰਦਾ ਤਾਰੇ ਦੇਖੋ ਅਸੀਂ ਕਿਹਾ ਤੂੰ ਸਾਡੇ ਨਾਲ ਖਾ ਪੀ ਤਾਂ ਨੀ ਲਿਆ ਕੁਛ ਤੂੰ ਕੀਤੀ ਬ੍ਰਿਸਬੇਨ ਪਹੁੰਚ ਜਾਈਏ ਬਹੁਤ ਅੱਗੇ ਫਿਰਦੇ ਆ ਤੂੰ ਆਹ ਚੀਜ਼
ਜਿਹੜੀ
ਤਾਰੇ ਤਾਂ ਗੰਗਾਰੂ ਦੇ ਸਾਡੇ ਘਰ ਤੇ ਸਫ਼ਰ ਦੇ ਵਿੱਚ ਸਫ਼ਰ ਕੀਤਾ ਪਰ ਹੌਸਲਾ ਅਫਜਾਈ ਸੀ ਮਿਲਦੀ ਰਹੀ ਨਾ ਬੈਕ ਤੇ ਕੋਈ ਗੱਲ ਨੀ ਜੀ ਨਾ ਹੀ ਕੋਈ ਆਪਸ਼ਨ ਮਿਲੀ ਕਿ ਅਸੀਂ ਉਹ ਮਿੰਟ ਭਾਈ ਕਹਿੰਦੇ ਕੋਈ ਨੀ ਮੈਂ ਕੋਈ ਨੀ ਗੱਡੀ ਲੈ ਕੇ ਮੈਂ ਆ ਜਾਂਦਾ ਤੁਹਾਨੂੰ ਲੈਣ ਤੇ ਬ੍ਰਿਸਬੇਨ ਵਾਲੇ ਕਹਿੰਦੇ ਨਹੀਂ ਅਸੀਂ ਤੁਰ ਪੈਂਦੇ ਹਾਂ ਅਸੀਂ ਤੁਹਾਨੂੰ ਗੱਡੀ ਜਾ ਕੇ ਪਿਕ ਕਰ ਲੈਂਦੇ ਹਾਂ ਸੋ ਆਹ ਚੀਜ਼ਾਂ ਨੇ ਨਾ
ਨਹੀਂ ਕਿਸੇ ਨੇ ਆਏ ਨੀ ਕਿਹਾ ਵੀ ਤੁਹਾਨੂੰ ਕਿਹਾ ਸੀ ਰੋਕ ਜੋ ਕਿਸੇ ਨੇ ਆਏ ਨੀ ਕਿਹਾ ਤੁਹਾਨੂੰ ਕਿਹਾ ਸੀ ਰੋਕ ਜੋ ਉਦੋਂ ਸੁਣੀ ਨੀ ਗੱਲ
ਏਦਾਂ ਨੀ ਕਿਹਾ ਅਮਦੀ ਭਾਈ ਓਦਾਂ ਸਿਆਣਿਆਂ ਦੀ ਗੱਲ ਮੰਨ ਲੈਣੀ ਚਾਹੀਦੀ ਹੋਰ ਕੀ ਕਹਿੰਦਾ ਹਾਂਜੀ ਹਾਂਜੀ ਹੋਰ ਜੇ ਕੁਝ ਗੱਲ ਹੋਈ ਸਿਲਵਰ ਟਾਊਨ ਮੈਂ ਨਾਮ ਗਲਤ ਨਾ ਲੈਂਦਾ ਸਿਲਵਰ ਟਾਊਨ ਹੀ ਸੀ ਉਹ ਉੱਥੇ ਇੱਥੇ ਸਟੇ ਕੀਤੇ ਸਿਰਫ ਤਾਂ ਉੱਥੇ ਨਾ ਉੱਥੇ ਇੰਡੀਅਨ ਰੈਸਟੋਰੈਂਟ ਸੀ ਇੱਕ ਉਹ ਵੀ ਮਾਈਨਿੰਗ ਵਾਲਾ ਟਾਊਨ ਚੰਗਾ ਰੌਣਕ ਮੇਲਾ ਲੱਗਾ ਆਪਣੇ ਜਿੱਦਾਂ ਆਦਤ ਨੀ ਹੁੰਦੀ ਜਿੱਦਾਂ ਹੁਣ ਕੋਈ ਸਾਨੂੰ ਕਹੇ ਕਿ ਤੁਸੀਂ ਕਿੱਥੋਂ ਆ ਮੈਂ ਕਹਿੰਦਾ ਮੈਂ ਹੁਸ਼ਿਆਰਪੁਰ ਤੋਂ ਤੁਸੀਂ ਰਿਸ਼ਤੇਦਾਰੀਆਂ ਕੱਢਣ ਲੱਗ ਪਓ ਰਾਤ ਨੂੰ ਫਿਰ ਫੋਨ ਆ ਗਏ ਸ਼ਾਮ ਨੂੰ 8 ਵਜੇ ਅਮਨਦੀਪ ਭਾਜੀ ਤੇ ਮਿੰਟੂ ਭਾਜੀ ਦਾ ਤਾਂ ਕਹਿੰਦੇ ਕਿੱਥੇ ਹੋ ਅਸੀਂ ਕਹਿੰਦੇ ਭਾਜੀ ਨਹਾ ਧੋ ਰਹੇ ਹਾਂ ਉੱਥੇ ਮੋਟਲ ਜਿਹੇ ਚ ਰੂਮ ਲੈ ਰਿਹਾ ਕਿ ਰੈਸਟ ਕਰਕੇ ਹੁਣ ਸਵੇਰ ਨੂੰ ਚੱਲਾਂਗੇ ਬਹੁਤ ਵਧੀਆ ਹੁਣ ਕੀ ਕਰਨ ਲੱਗੇ ਅਸੀਂ ਰੋਟੀ ਖਾਣ ਚੱਲੇ ਮਿੰਟੂ ਭਾਜੀ ਫਿਰ ਰਿਸ਼ਤੇਦਾਰੀਆਂ ਕੱਢਣ ਲੱਗ ਪਿਆ ਬੜੀ ਉੱਥੇ ਉਹ ਜਾਣਦੇ ਆ ਉਹ ਹੈਗੇ ਜਿਹੜੇ ਰੈਸਟੋਰੈਂਟ ਚ ਬੈਠੇ ਸੀਗੇ ਉਹਨਾਂ ਨੂੰ ਜਾਣਦੇ ਸੀ ਉਹ ਆਪਣਾ ਤੁਹਾਨੂੰ ਪਤਾ ਉਹ ਸੀਗੇ ਕਰਦੇ ਜੋ ਆਪਣਾ ਕੰਮ ਦੇ ਕਰਕੇ ਉਹ ਆਉਂਦੇ ਜਾਂਦੇ ਰਹਿੰਦੇ ਸੀ ਤਾਂ ਉਹ ਰੈਸਟੋਰੈਂਟ ਵਾਲੇ ਨੂੰ ਜਾਣਦੇ ਸੀ ਤੇ ਪਿੰਡ ਦੇ ਏਰੀਆ ਵੀ ਉੱਥੇ ਕਵਰ ਕਰਕੇ ਹੋਏ ਸੀ ਬਹੁਤ ਚਿਰ ਪਹਿਲਾਂ ਆਪਾਂ ਨੂੰ ਜਾਣਦੇ ਕੋਈ ਗੱਲ ਏ ਕੋਈ ਨੀ ਨਾਲ ਬੈਠੇ ਤੰਦ ਕੱਢੀ ਜਾਂਦੇ ਕੋਈ ਨੀ ਕੋਈ ਸਹੀ ਜਗ੍ਹਾ ਹੀ ਪਹੁੰਚੇ ਨਾਮ ਲੈ ਦਾ ਗੇ ਤੁਹਾਡਾ ਤੇ ਉਹ ਵਾਕਿਆ ਜਾਣਦੇ ਸੀਗੇ ਦੱਸੇ ਕਿ ਇੱਦਾਂ ਕਰਕੇ ਐਡੀ ਲੇਟ ਤੋਂ ਆਏ ਤਾਂ ਅਸੀਂ ਰੇਡੀਓ ਨਾਲ ਜੁੜੇ ਹੋਏ ਤਾਂ ਉਹਨੀ ਮਿੰਟੂ ਭਾਈ ਦਾ ਹੀ ਨਾਂ ਲਿਆ ਪਹਿਲਾਂ ਤਾਂ ਕਹਿੰਦੇ ਕਿ ਰੇਡੀਓ ਨਾਲ ਜੁੜੇ ਹੋਏ ਕਹਿੰਦੇ ਸ਼ਾਇਦ ਤੁਸੀਂ ਮਿੰਟੂ ਨੂੰ ਜਾਣਦੇ ਹੋਵੋ ਤੇ ਉਹ ਬੈਡੀ ਲੇਟ ਤੋਂ ਆਏ ਮੈਂ ਕਿਹਾ ਤੁਹਾਡੀਆਂ ਹੀ ਗੱਲਾਂ ਕਰਦੇ ਸੀ ਉਹ
ਤੁਹਾਡਾ ਤਾਂ ਬੜਾ ਵਧੀਆ ਐਕਸਪੀਰੀਅੰਸ ਰਿਹਾ ਹੈ
ਹਾਂਜੀ ਹਾਂਜੀ ਹਾਂਜੀ
ਚਲੋ ਜੀ ਸ਼ੁਕਰੀਆ ਭਾਜੀ ਤੁਸੀਂ ਵੱਡੇ ਤੜਕੇ ਉੱਠੇ ਵੀ ਹਾਂ ਵੱਡੇ ਤੜਕੇ ਉੱਠੇ ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕੀਤਾ ਸ਼ੁਕਰੀਆ ਜੀ ਮਿਹਰਬਾਨੀ
ਬਹੁਤ ਬਹੁਤ ਧੰਨਵਾਦ ਤੇ ਸਾਰੇ
ਲਓ ਜੀ ਲਓ ਜੀ ਇਹ ਸਨ ਗੁਰਸੇਵਕ ਸਿੰਘ ਜੀ ਜਿਨ੍ਹਾਂ ਨੇ ਕਿ ਆਪਣਾ ਐਕਸਪੀਰੀਅੰਸ ਦੱਸਿਆ ਹਰਮਨ ਰੇਡੀਓ ਦਾ ਸੋ ਵਾਕਈ ਜੀ ਕਦੇ ਕਦੇ ਦੇਖੋ ਨਾ ਉਸ ਟਾਈਮ ਤਾਂ ਜਦੋਂ ਇਹ ਗੱਲ ਹੁੰਦੀ ਆ ਉਦੋਂ ਡਰ ਲੱਗਦਾ ਸੀ ਕਿ ਉਹ ਪਤਾ ਨੀ ਕਿੱਥੇ ਫਸ ਗਏ ਹਨਾ ਜਿੱਦਾਂ ਫਿਲਮਾਂ ਦੇ ਵਿੱਚ ਨੀ ਇੱਕ ਬੜੇ ਜੰਗਲ ਦੇ ਵਿੱਚ ਏਦਾਂ ਏਦਾਂ ਤਰ੍ਹਾਂ ਤਰ੍ਹਾਂ ਦੇ ਹਨਾ ਆਪਣੇ ਮਨ ਚ ਖਿਆਲ ਆਉਂਦੇ ਆ ਵੀ ਹਾਏ ਕੋਈ ਭੂਤ ਪ੍ਰੇਤ ਨਾ ਹੋਵੇ ਜਾਂ ਕੁਛ ਏਦਾਂ ਦਾ ਵੀ ਕੋਈ ਮਾੜੀ ਹੈਪਨਿੰਗ ਨਾ ਹੋ ਜਾਵੇ ਉਸ ਟਾਈਮ ਹੁੰਦਾ ਪਰ ਬਾਅਦ ਵਿੱਚ ਜਦੋਂ ਉਹ ਗੱਲਾਂ ਚੇਤੇ ਕਰਦੇ ਆ ਤਾਂ ਹਾਸਾ ਵੀ ਆਉਂਦਾ ਕਿ ਕਿੱਦਾਂ ਦਾ ਟਾਈਮ ਸੀ ਕਿੰਨਾ ਵਧੀਆ ਲੰਘ ਗਿਆ ਹਨਾ ਤੇ ਲਓ ਫਿਰ ਇੱਕ ਗਾਣਾ ਸੁਣ ਲੈਂਦੇ ਆ ਆਪਾਂ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਤੇ ਮੈਨੂੰ ਲੱਗਦਾ ਕਿ ਸਾਡੇ ਨਾਲ ਹੁਣ ਇੱਧਰ ਅਮਰਜੀਤ ਭੈਣ ਜੀ ਵੀ ਵੱਡੇ ਭੈਣ ਮੇਰੀ ਟਰਾਈ ਕਰ ਰਹੇ ਸੀਗੇ ਫੋਨ ਕਰਨ ਦੀ ਸੋ ਉਹਨਾਂ ਦਾ ਜਿਹੜਾ ਫੋਨ ਆ ਉਹ ਵੀ ਮੇਰੇ ਖਿਆਲ ਚ ਲੱਗ ਗਿਆ ਵਾ ਸੋ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਕਿਉਂਕਿ ਉਹਨਾਂ ਦੇ ਜਿਹੜੇ ਐਕਸਪੀਰੀਅੰਸ ਆ ਹਰਮਨ ਰੇਡੀਓ ਦੇ ਨਾਲ ਉਹ ਬਹੁਤ ਜ਼ਿਆਦਾ ਨੇ ਸਾਡੇ ਤੋਂ ਕਿਉਂਕਿ ਮੈਲਬੋਰਨ ਦੇ ਵਿੱਚ ਕੀ ਆਈ ਥਿੰਕ ਆਲ ਆਸਟ੍ਰੇਲੀਆ ਲਾਈਕ ਬ੍ਰਿਸਬਨ ਤੇ ਐਡੀਲੇਡ ਦੇ ਵਿੱਚ ਵੀ ਬਹੁਤ ਉਹਨਾਂ ਦੀ ਜਾਣ ਪਛਾਣ ਆ ਤੇ ਉਹ ਬੜੇ ਵੱਡੇ ਪੈਮਾਨੇ ਤੇ ਕੰਮ ਵੀ ਕਰਦੇ ਆ ਇੰਟਰਵਿਊਜ਼ ਵਗੈਰਾ ਸੋ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਤੇ ਬੜੀ ਮਿਹਨਤੀ ਨੇ ਹੈ ਵੀ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੀ ਕਿੱਦਾਂ ਦਾ ਐਕਸਪੀਰੀਅੰਸ ਆ ਉਹਨਾਂ ਨਾਲ ਦੇਖਦੇ ਆ ਕਿ ਭਾਜੀ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਆ ਪਹਿਲਾਂ ਤੇ ਲਓ ਜੀ ਆ ਗਏ ਨੇ ਅਮਰਜੀਤ ਦੀਦੀ ਵੀ ਹਾਂਜੀ ਦੀਦੀ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਬੌਬੀ ਤੇ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਫੈਮਿਲੀ ਮੈਂਬਰਸ ਆ ਸਾਡੇ ਸਾਡਾ ਹਰਮਨ ਪਰਿਵਾਰ ਹੈ ਔਰ 9 ਸਾਲ ਪੂਰੇ ਹੋਣ ਤੇ ਤੁਸੀਂ ਇਹ ਬਹੁਤ ਸੋਹਣਾ ਫੀਲਾ ਕੀਤਾ ਬੌਬੀ ਪਹਿਲਾਂ ਤੁਹਾਨੂੰ ਵੀ ਵਧਾਈ ਆ ਔਰ ਸਾਰੇ ਹਰਮਨ ਪਰਿਵਾਰ ਨੂੰ ਵਧਾਈ
ਸੋ ਸ਼ੁਕਰੀਆ ਜੀ ਤੁਸੀਂ ਸਾਡਾ ਇਨਵੀਟੇਸ਼ਨ ਕਬੂਲ ਕੀਤਾ ਤੇ ਸਾਨੂੰ ਪਤਾ ਕਿ ਤੁਸੀਂ ਬਹੁਤ ਬਿਜ਼ੀ ਹੁੰਦੇ ਹੋ ਤੇ ਕਿਉਂਕਿ ਜਿਹੜੇ ਤੁਹਾਡੇ ਉਧਰ ਸੋਸ਼ਲ ਐਕਟੀਵਿਟੀਜ਼ ਆ ਤੁਸੀਂ ਸਾਰਿਆਂ ਤੋਂ ਵੱਧ ਸੋਸ਼ਲ ਐਕਟੀਵਿਟੀਜ਼ ਤੁਸੀਂ ਕਰਦੇ ਹੋ ਬਹੁਤ ਮਿਹਨਤ ਕਰਦੇ ਹੋ ਸੋ ਤੁਹਾਡਾ ਤਾਂ ਐਕਸਪੀਰੀਅੰਸ ਬਹੁਤ ਜ਼ਿਆਦਾ ਵਾ ਹਰਮਨ ਰੇਡੀਓ ਦੇ ਨਾਲ ਸੋ ਸਾਨੂੰ ਆਪਣੇ ਐਕਸਪੀਰੀਅੰਸ ਬਾਰੇ ਵੀ ਦੱਸੋ ਤੇ ਤੁਸੀਂ ਹਰਮਨ ਰੇਡੀਓ ਜੁਆਇਨ ਕਦੋਂ ਕੀਤਾ ਸੀ ਕਦੋਂ ਆਏ ਸੀਗੇ ਹਰਮਨ ਰੇਡੀਓ ਦੇ ਨਾਲ
ਹਾਂਜੀ ਜ਼ਰੂਰ ਬਾਬੀ ਪਹਿਲਾਂ ਤਾਂ ਇਹ ਤੁਹਾਡਾ ਵਡੱਪਣ ਆ ਵੀ ਤੁਸੀਂ ਬਹੁਤ ਜ਼ਿਆਦਾ ਵਡਿਆ ਕੇ ਦੱਸ ਦਿੱਤਾ ਵੈਸੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਬੜੀ ਨਾ ਚੀਜ਼ ਤੇ ਅਸੀਂ ਜਿਹੜੇ ਵੀ ਜੋ ਵੀ ਕਾਰਜ ਕਰਦੇ ਆ ਮੈਨੂੰ ਲੱਗਦਾ ਆਪਾਂ ਸਾਰੇ ਆਪਣੀ ਡੈਡੀਕੇਸ਼ਨ ਦੇ ਨਾਲ ਸਮਰਪਣ ਭਾਵਨਾ ਦੇ ਨਾਲ ਕਰਦੇ ਹੋ ਤੁਸੀਂ ਬ੍ਰਿਸਬਨ ਦੇ ਵਿੱਚ ਆਸਟ੍ਰੇਲੀਆ ਲੈਵਲ ਦੇ ਉੱਤੇ ਰੇਡੀਓ ਨੂੰ ਰਿਪ੍ਰੇਜੈਂਟ ਕਰਦੇ ਹੋ ਔਰ ਮੈਨੂੰ ਲੱਗਦਾ ਸਾਡੀ ਸਾਰੀ ਟੀਮ ਜਿਹੜੀ ਉਹ ਬਹੁਤ ਡੈਡੀਕੇਟਡ ਟੀਮ ਹੈ ਹਨਾ ਤੇ ਆਪਾਂ ਬਹੁਤ ਸਾਰੇ ਹੋਰ ਕਾਰਜ ਕਰਦੇ ਹੋਏ ਆਪਾਂ ਨਾਲ ਰੇਡੀਓ ਦੇ ਨਾਲ ਜਿਹੜੀ ਸਾਂਝ ਬਣਾਈ ਹੋਈ ਆ ਔਰ ਉਹ ਸਾਂਝ ਵੀ ਤਾਂ ਹੀ ਬਣੀ ਹੋਈ ਆ ਕਿਉਂਕਿ ਸਾਡੇ ਨਾਲ ਇੱਕ ਬਹੁਤ ਵੱਡਾ ਪਰਿਵਾਰ ਜੁੜਿਆ ਔਰ ਉਹ ਸਾਰੇ ਜਿਹੜੇ ਮੈਂਬਰ ਸਾਡੇ ਨਾਲ ਜੁੜੇ ਆ ਉਹਨਾਂ ਦੀ ਸਾਂਝ ਵੀ ਸਾਡੇ ਨਾਲ ਬੜੀ ਇਮੋਸ਼ਨਲ ਆ ਹਨਾ ਅਸੀਂ ਜਦੋਂ ਵੀ ਗੱਲ ਕਰਦੇ ਹਾਂ ਸਾਡੀ ਸਾਂਝ ਵੀ ਜਜ਼ਬਾਤੀ ਸਾਂਝ ਹੁੰਦੀ ਆ ਅਸੀਂ ਇੱਕ ਦੂਸਰੇ ਲਈ ਫਿਕਰਮੰਦ ਹੁੰਦੇ ਹਾਂ ਸੋ ਇਸ ਕਰਕੇ ਮੈਨੂੰ ਲੱਗਦਾ ਫਿਰ ਸਾਡੀ ਨਾ ਜ਼ਿੰਮੇਵਾਰੀ ਵੱਧ ਜਾਂਦੀ ਆ ਜਦੋਂ ਅਸੀਂ ਕਿਸੇ ਵੀ ਪਲੇਟਫਾਰਮ ਤੇ ਮੈਨੂੰ ਲੱਗਦਾ ਵੀ ਅਸੀਂ ਜਦੋਂ ਜ਼ਿੰਮੇਵਾਰ ਹੋ ਕੇ ਵਿਚਰਦੇ ਹਾਂ ਤਾਂ ਸਾਡੀ ਇੱਕ ਰਿਸਪੋਂਸੀਬਿਲਿਟੀ ਇਹ ਵੀ ਹੁੰਦੀ ਆ ਕਿ ਜੇਕਰ ਸਾਡੇ ਨਾਲ ਕਿਸੇ ਦੀ ਵੀ ਇਮੋਸ਼ਨਲ ਸਾਂਝ ਬਣੀ ਆ ਜਜ਼ਬਾਤੀ ਸਾਂਝ ਬਣੀ ਆ ਤਾਂ ਉੱਥੇ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਰਿਸਪੋਂਡ ਕਰਨਾ ਆ ਸੋ ਰੇਡੀਓ ਦੇ ਜ਼ਰੀਏ ਮੈਨੂੰ ਲੱਗਦਾ ਬਹੁਤ ਸੋਹਣਾ ਮਾਧਿਅਮ ਹੁੰਦਾ ਆ ਅਸੀਂ ਜਦੋਂ ਕਿਸੇ ਵਿਸ਼ੇ ਦੇ ਉੱਤੇ ਚਰਚਾ ਕਰਦੇ ਹਾਂ ਔਰ ਉਸ ਵਿਸ਼ੇ ਦੇ ਰਾਹੀਂ ਅਸੀਂ ਉਹਨਾਂ ਵਿਚਾਰਾਂ ਨੂੰ ਸਾਹਮਣੇ ਲੈ ਕੇ ਆਉਂਦੇ ਹਾਂ ਦੂਜਿਆਂ ਦੇ ਰਾਹੀਂ ਆਪਣੇ ਵੀ ਵਿਚਾਰ ਅਸੀਂ ਸਾਂਝੇ ਕਰਦੇ ਹਾਂ ਦੂਜਿਆਂ ਦੇ ਵੀ ਵਿਚਾਰ ਸਾਂਝੇ ਹੁੰਦੇ ਆ ਤੇ ਉਹ ਸਾਰੀਆਂ ਸਾਂਝਾਂ ਜਿਹੜੀਆਂ ਆ ਉਹ ਇੱਕ ਸੇਧ ਵੀ ਦਿੰਦੀਆਂ ਹਨਾ ਹਮੇਸ਼ਾ ਤੇ ਬਾਕੀ ਰੇਡੀਓ ਦੇ ਨਾਲ ਜੁੜਨ ਦੀ ਤੁਸੀਂ ਗੱਲ ਪੁੱਛੀ ਆ, ਰੇਡੀਓ ਦੇ ਨਾਲ ਮੇਰਾ ਜਿਹੜਾ ਰਾਬਤਾ ਉਹ ਹੋਇਆ 2012 ਦੇ ਵਿੱਚ, ਅਸਲ ਦੇ ਵਿੱਚ 2012 ਦੇ ਵਿੱਚ ਸੁਣਨਾ ਸ਼ੁਰੂ ਕੀਤਾ ਸੀਗਾ, ਔਰ ਉਸ ਤੋਂ ਬਾਅਦ ਨਾਲ ਜਿਵੇਂ ਮੈਂ, ਮੈਨੂੰ ਲੱਗਦਾ ਵੀ ਇੱਕ ਬਹੁਤ ਵੱਡੀ ਪੋਸਟ ਜਿਹੜਾ ਮੈਂ ਇੱਕ ਲੇਖ ਵੀ ਲਿਖਿਆ, ਉਸ ਤੋਂ ਪਹਿਲਾਂ ਵੀ ਇੱਕ ਲੇਖ ਲਿਖਿਆ ਸੀਗਾ, ਉਹਦੇ ਵਿੱਚ ਕਾਫੀ ਵਿਸਥਾਰ ਦੇ ਵਿੱਚ ਮੈਂ ਦੱਸਿਆ ਸੀਗਾ ਕਿ ਰੇਡੀਓ ਦੇ ਨਾਲ ਮੇਰਾ ਓਦਾਂ ਵੀ ਬੜਾ ਪਿਆਰ ਹੈ, ਕਿਉਂਕਿ ਪਿੱਛੋਂ ਜਲੰਧਰ ਤੋਂ ਆਲ ਇੰਡੀਆ ਰੇਡੀਓ ਤੋਂ ਮੈਂ ਰੇਡੀਓ ਕਰਦੀ ਆਈ ਸੀਗੀ, ਰੇਡੀਓ ਅਨਾਊਂਸਰ ਵੀ ਸੀ ਤੇ ਉੱਥੇ ਡਿਊਟੀ ਨਿਭਾਉਂਦਿਆਂ ਹਨਾ, ਇੱਕ ਤੁਹਾਡਾ ਨਾ ਰਿਸ਼ਤਾ ਬਣ ਜਾਂਦਾ, ਇੱਕ ਤੁਸੀਂ ਉਸ ਵੇਲੇ ਜੋਬ ਵੀ ਕਰਦੇ ਹੁੰਦੇ ਹੋ ਪਰ ਇੱਕ ਤੁਹਾਡਾ ਪੈਸ਼ਨ ਜਦੋਂ ਨਾਲ ਰਲ ਜਾਂਦਾ ਹਨਾ ਜੋਬ ਦੇ, ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਆ ਉਹ ਤੁਹਾਡੇ ਅੰਦਰ ਰਚ ਜਾਂਦੀਆਂ ਤੇ ਉਹਨਾਂ ਤੋਂ ਛੁਟਕਾਰਾ ਪਾਉਣਾ ਤੁਹਾਡੇ ਲਈ ਮੁਸ਼ਕਲ ਹੁੰਦਾ ਹਨਾ, ਸੋ ਇਸ ਕਰਕੇ ਜਦੋਂ ਇੱਥੇ ਵੀ ਆਈ ਤਾਂ ਇੱਥੇ ਆ ਕੇ ਵੀ ਮੈਨੂੰ ਲੱਗਦਾ ਹੁੰਦਾ ਸੀ ਵੀ ਚਲੋ ਜੋਬ ਵਾਲੀ ਗੱਲ ਤਾਂ ਨਹੀਂ ਆ, ਕਿਉਂਕਿ ਸਾਡੇ ਇੱਥੇ ਕਮਿਊਨਿਟੀ ਉਦੋਂ ਬਹੁਤ ਛੋਟੀ ਸੀਗੀ ਤੇ ਕਮਿਊਨਿਟੀ ਛੋਟੀ ਹੋਣ ਕਰਕੇ ਇਹੋ ਜਿਹਾ ਵੀ ਕੋਈ ਇੰਡੀਪੈਂਡੈਂਟ ਰੇਡੀਓ ਜਿਹੜਾ ਨਹੀਂ ਸੀਗਾ ਵੀ ਜਿਹਦੇ ਚ ਤੁਸੀਂ ਇੱਕ ਜੋਬ ਦੇ ਲਈ ਤੁਸੀਂ ਟਰਾਈ ਕਰੋ ਫਿਰ ਤੁਹਾਨੂੰ ਜਿਵੇਂ ਤੁਸੀਂ ਉੱਥੇ ਕਰਦੇ ਆਏ ਸੀ ਪ੍ਰੋਫੈਸ਼ਨਲੀ ਉਹਨੂੰ ਤੁਸੀਂ ਜੁਆਇਨ ਕਰੋ, ਪਰ ਮੈਨੂੰ ਲੱਗਦਾ ਸੀ ਵੀ ਇੱਥੇ ਤੁਸੀਂ ਜੇ ਪੈਸ਼ਨ ਨੂੰ ਹੀ ਅੱਗੇ ਵਧਾਉਣੇ ਆ ਤਾਂ ਉਹ ਵੀ ਬਹੁਤ ਵੱਡੀ ਚੀਜ਼ ਆ, ਕਿਉਂਕਿ ਜੇ ਤੁਹਾਡੇ ਅੰਦਰ ਉਹ ਕਲਾ ਹੈਗੀ ਆ ਜਾਂ ਤੁਹਾਡੇ ਅੰਦਰ ਉਹ ਹੁਨਰ ਹੈਗਾ ਤਾਂ ਕਿਉਂ ਨਾ ਤੁਸੀਂ ਉਸ ਨੂੰ ਹਨਾ ਆਪਣੇ ਭਾਈਚਾਰੇ ਦੇ ਵਿੱਚ ਲੈ ਕੇ ਜਾਓ, ਔਰ ਜੇਕਰ ਤੁਸੀਂ ਆਪਣਾ ਪੈਸ਼ਨ ਜਿਹੜਾ ਆ ਉਹ ਲੋਕਾਂ ਦੇ ਲਈ ਲੈ ਕੇ ਜਾਂਦੇ ਆ ਤਾਂ ਉੱਥੇ ਇਸ ਤੋਂ ਮੈਨੂੰ ਲੱਗਦਾ ਵੀ ਵੱਡਾ ਹੋਰ ਨਹੀਂ ਹੋ ਸਕਦਾ ਕਰ, ਸੋ ਇਸ ਕਰਕੇ ਮੈਂ ਇੱਥੇ ਆ ਕੇ ਜਦੋਂ ਮੈਨੂੰ ਪਤਾ ਲੱਗਿਆ ਵੀ ਇੱਥੇ ਕੁਛ ਕੁ ਰੇਡੀਓਜ ਹੈਗੇ ਆ ਜਿਹੜੇ ਕਮਿਊਨਿਟੀ ਰੇਡੀਓ ਦੇ ਤੌਰ ਤੇ ਸਿਰਫ ਇੱਕ ਇੱਕ ਘੰਟੇ ਲਈ ਚੱਲਦੇ ਆ, ਪਰ ਇੱਕ ਰੇਡੀਓ ਹੈਗਾ ਜਿਹੜਾ 24 ਆਵਰ ਚੱਲਦਾ ਆ, ਔਰ ਉਹ ਕੁਛ ਪਹਿਲਾਂ ਹੀ ਸ਼ੁਰੂ ਹੋਇਆ, ਆਉਂਦਿਆਂ ਤਾਂ ਨਹੀਂ ਮੈਨੂੰ ਕਿਉਂਕਿ ਪਹਿਲੇ 3 ਕੁ ਸਾਲ ਤਾਂ ਪਹਿਲਾਂ ਨਹੀਂ ਪਤਾ ਲੱਗਿਆ ਸੀਗਾ, ਪਰ 2 ਕੁ ਸਾਲ ਬਾਅਦ ਜਦੋਂ ਮੈਂ ਕਮਿਊਨਿਟੀ ਰੇਡੀਓ ਸ਼ੁਰੂ ਕੀਤੇ ਸੁਣਨੇ ਉਹਦੇ ਵਿੱਚ ਬਹੁਤ ਥੋੜਾ ਜਿਹਾ ਸਮਾਂ ਹੁੰਦਾ ਸੀ, ਘੰਟੇ ਦਾ ਚੱਲਦਾ ਸੀਗਾ ਸ਼ੋ, ਬੁੱਧਵਾਰ ਨੂੰ ਚੱਲਦਾ ਹੁੰਦਾ ਸੀਗਾ 3ZZZ ਤੇ ਨਾ, ਤੇ ਇੱਕ ਸੋਮਵਾਰ ਨੂੰ ਚੱਲਦਾ ਸੀ, ਇੱਕ ਘੰਟੇ ਦਾ ਸ਼ੋ ਹੁੰਦਾ ਸੀਗਾ, ਬਟ ਮੈਨੂੰ ਲੱਗਿਆ ਵੀ ਕੁਆਲਿਟੀ ਵਾਈਜ਼ ਕੋਈ ਅਸੀਂ ਬਹੁਤਾ ਚੰਗਾ ਨਹੀਂ ਕਰ ਰਹੇ, ਬਹੁਤ ਚੰਗਾ ਆਪਾਂ ਕਰ ਸਕਦੇ ਹਾਂ ਹਨਾ, ਪਰ ਜਦੋਂ ਉਹ ਸ਼ੋ ਸੁਣਨੇ ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਕਿਸੇ ਨੇ ਹਰਮਨ ਰੇਡੀਓ ਦੇ ਬਾਰੇ ਦੱਸਿਆ, ਔਰ ਜਦੋਂ ਹਰਮਨ ਰੇਡੀਓ ਸੁਣਨਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਦਾ ਮੈਨੂੰ ਉਦੋਂ ਪਤਾ ਲੱਗਿਆ ਕਿ ਨਹੀਂ ਇੱਥੇ ਹਨਾ ਜੇ ਵਾਕਈ ਇੰਨੀ ਕੁ ਜ਼ਿਆਦਾ ਵੰਨ ਸੁਵੰਨਤਾ ਆ, ਕੁਆਲਿਟੀ ਵੀ ਆ ਹਨਾ, ਔਰ ਉਸ ਚੀਜ਼ ਨੇ ਮੈਨੂੰ ਬੜਾ ਅਪੀਲ ਕੀਤਾ, ਤੇ ਉਸ ਤੋਂ ਬਾਅਦ ਚਲੋ ਮੇਰੀਆਂ ਕੁਛ ਘਰੇਲੂ ਮਜਬੂਰੀਆਂ ਰਹੀਆਂ, ਮੈਂ ਉਸੇ ਵੇਲੇ ਨਹੀਂ ਜੁੜ ਸਕੀ, ਪਰ ਕੁਛ ਸਮੇਂ ਬਾਅਦ ਫਿਰ ਜਦੋਂ ਮੈਂ ਸ਼ੁਰੂਆਤ ਕੀਤੀ ਮਿੰਟੂ ਭਾਜੀ ਨੇ ਮੈਨੂੰ ਕਾਲ ਕੀਤੀ, ਮੈਂ ਆਪਣਾ ਬਾਇਓਡਾਟਾ ਜ਼ਰੂਰ ਭੇਜਿਆ, ਤੇ ਉਸ ਤੋਂ ਬਾਅਦ ਮੈਨੂੰ ਕਾਫੀ ਚਿਰ ਬਾਅਦ ਮੈਨੂੰ ਮਿੰਟੂ ਭਾਜੀ ਦੀ ਕਾਲ ਆਈ ਕਿ ਜੇ ਤੁਸੀਂ ਵਾਕਈ ਇੰਟਰਸਟਡ ਹੋ ਤਾਂ ਤੁਸੀਂ ਸਾਡੇ ਨਾਲ ਜੁੜੋ ਹਨਾ, ਤੇ ਉਦੋਂ ਮਜਬੂਰੀ ਇਹ ਸੀਗੀ ਕਿ ਮੇਰੀ ਬੱਚੀ ਛੋਟੀ ਸੀ, ਵੱਡੀ ਵੀ ਜਿਹੜੀ ਬੇਟੀ ਸੀਗੀ ਉਹ ਵੀ ਸਕੂਲ ਜਾਂਦੀ ਸੀ, ਰਿਸਪੋਂਸੀਬਿਲਟੀ ਸੀਗੀਆਂ ਕੁਛ ਏਦਾਂ ਦੀਆਂ ਹਨਾ, ਪਰ ਹਸਬੈਂਡ ਦਾ ਬੜਾ ਸਾਥ ਰਿਹਾ, ਉਹਨਾਂ ਨੇ ਕਿਹਾ ਕਿ ਜੇ ਤੂੰ ਸ਼ੁਰੂ ਕਰਨਾ ਹੈ ਤੇ ਹੁਣੇ ਹੀ ਕਰ ਲੈ, ਨਹੀਂ ਤਾਂ ਅੱਜ ਜਾਂ ਕਦੇ ਵੀ ਨਹੀਂ ਹਨਾ, ਤੇ ਉਧਰ ਫਿਰ ਮੈਂ ਜਿਹੜਾ ਕਮਿਊਨਿਟੀ ਰੇਡੀਓ ਤੇ ਇੱਕ ਸ਼ੋਅ ਕਰਦੀ ਹੁੰਦੀ ਸੀ ਰਾਤ ਨੂੰ, ਤੇ ਫਿਰ ਮੈਨੂੰ ਹੌਲੀ ਹੌਲੀ ਉਹ ਛੱਡਣਾ ਪਿਆ ਕਿਉਂਕਿ ਬੱਚਿਆਂ ਦੇ ਨਾਲ ਦੋਨੋਂ ਚੀਜ਼ਾਂ ਪਾਸੇ ਬੈਲੈਂਸ ਕਰਨਾ ਮੁਸ਼ਕਲ ਹੋ ਰਿਹਾ ਸੀਗਾ, ਉਹ ਛੱਡਿਆ ਤੇ ਹਰਮਨ ਰੇਡੀਓ ਜੁਆਇਨ ਕੀਤਾ। ਮੈਨੂੰ ਅੱਜ ਵੀ ਯਾਦ ਆ ਮੇਰੀ ਬੱਚੀ ਛੋਟੀ ਹੁੰਦੀ ਸੀ ਮੇਰੇ ਕੋਲ ਹੁੰਦੀ ਸੀ, ਮੈਂ ਉਹਨੂੰ ਕੋਈ ਨਾ ਕੋਈ ਟੋਏ ਦੇ ਕੇ ਤੇ ਉਹਨੂੰ ਬਿਠਾਉਣਾ, ਕਿਉਂਕਿ ਇੱਥੇ ਬੱਚਿਆਂ ਦੇ ਲਈ ਜਾਂ ਤਾਂ ਸਾਂਭ ਸੰਭਾਲ ਦੇ ਲਈ ਤੁਹਾਨੂੰ ਪਤਾ ਆ ਜਾਂ ਉਹਨਾਂ ਨੂੰ ਚਾਈਲਡ ਕੇਅਰ ਦੇ ਵਿੱਚ ਪਾਉਣਾ ਪੈਂਦਾ ਜਾਂ ਫਿਰ ਜੇ ਕੋਈ ਬਜ਼ੁਰਗ ਘਰ ਦੇ ਵਿੱਚ ਹੈਗੇ ਤਾਂ ਉਹ ਸੰਭਾਲਦੇ ਆ ਹਨਾ। ਪਹਿਲੇ 1-2 ਮਹੀਨੇ ਤਾਂ ਮੇਰੇ ਇਨਲੋਜ ਜਿਹੜੇ ਉਹ ਆਏ ਹੋਏ ਸੀਗੇ ਹਨਾ, ਪਰ ਉਸ ਤੋਂ ਬਾਅਦ ਮੈਨੂੰ ਬੜੀ ਮੁਸ਼ਕਲ ਆਉਂਦੀ ਸੀ, ਕਈ ਵਾਰ ਪ੍ਰੋਗਰਾਮ ਚੱਲਦੇ ਤੇ ਹਨਾ ਬੱਚੇ ਨੇ ਤੰਗ ਕਰਨਾ, ਤੇ ਰਿਸ਼ੀ ਗੁਲਾਟੀ ਹੁੰਦੇ ਸੀ ਉਸ ਵੇਲੇ, ਉਹਨਾਂ ਨੇ ਨਾਲ ਹੀ ਸਵਿਚ ਆਨ ਉਧਰੋਂ ਕਰ ਲੈਣਾ ਔਰ ਰੇਡੀਓ ਦਾ ਜਿਹੜਾ ਇਹ ਪ੍ਰੋਗਰਾਮ ਉਹਨੂੰ ਅੱਗੇ ਲੈ ਕੇ ਜਾਣਾ ਕਈ ਵਾਰ, ਪਰ ਇਹ ਬੜਾ ਸੋਹਣਾ ਰਿਹਾ, ਬਹੁਤ ਹੀ ਸੁਹਾਵਣਾ ਸਫ਼ਰ ਰਿਹਾ, ਬਹੁਤ ਪਿਆਰੀਆਂ ਯਾਦਾਂ ਹਰਮਨ ਰੇਡੀਓ ਨੇ ਮੈਨੂੰ ਦਿੱਤੀਆਂ ਔਰ ਬਹੁਤ ਪਿਆਰੇ ਦੋਸਤ ਤੁਹਾਡੇ ਵਰਗੇ ਜੋੜੇ ਆ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਇਹ ਆਪਣੇ ਆਪ ਦੇ ਵਿੱਚ ਤੁਹਾਡੀ ਆਪਣੀ ਇੱਕ ਚੁਆਇਸ ਵੀ ਹੁੰਦੀ ਆ, ਪਰ ਚੁਆਇਸ ਦੇ ਨਾਲ ਜਦੋਂ ਕੁਦਰਤ ਜਦੋਂ ਇਹੋ ਜਿਹੇ ਲੋਕ ਜੁੜਦੇ ਆ ਜਿਹੜੇ ਤੁਹਾਡੇ ਵਿਚਾਰਾਂ ਦੇ ਨਾਲ ਹਾਮੀ ਭਰਦੇ ਆ ਜਾਂ ਤੁਹਾਡੇ ਵਰਗੀ ਸੋਚ ਰੱਖਦੇ ਆ ਹਨਾ, ਤਾਂ ਫੇਰ ਮੈਨੂੰ ਲੱਗਦਾ ਹੁੰਦਾ ਕਿ ਉੱਥੇ ਤੁਹਾਨੂੰ ਵੀ ਜਿਹੜੇ ਤਜਰਬੇ ਆ ਉਹ ਵਧੀਆ ਹੁੰਦੇ ਆ ਔਰ ਉਹ ਸੋਹਣੇ ਤਜਰਬੇ ਉਹ ਜਿਹੜੇ ਸੁਹਾਵਣਾ ਜਿਹੜਾ ਸਫ਼ਰ ਆ ਹਨਾ ਉਹ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਸਿਖਾਉਂਦਾ ਵੀ ਆ ਬਹੁਤ ਕੁਛ ਤੁਹਾਨੂੰ ਸਿੱਖਣ ਨੂੰ ਮਿਲਦਾ ਤੁਹਾਡੇ ਤੋਂ ਸਿੱਖਦੇ ਆ ਸਾਰਿਆਂ ਤੋਂ ਸਿੱਖਦੇ ਆ ਸਰਬਜੀਤ ਸਿੰਘ ਹੋਰੀ ਜਿਵੇਂ ਗੁਰਸੇਵਕ ਹੁਣੇ ਗੱਲ ਕਰ ਰਿਹਾ ਸੀ ਮੈਂ ਸੁਣੀ ਉਸਦੀ ਵੀ ਗੱਲ ਮੈਂ ਪਹਿਲਾ ਭਾਗ ਜਿਹੜਾ ਪ੍ਰੋਗਰਾਮ ਦਾ ਨਹੀਂ ਸੁਣ ਸਕੀ ਪਰ ਗੁਰਸੇਵਕ ਦੀ ਜਿਵੇਂ ਮੈਂ ਗੱਲ ਸੁਣੀ ਆ ਕਿ ਵਾਕਈ ਬਹੁਤ ਤਰ੍ਹਾਂ ਦੇ ਜਿਹੜੇ ਤਜਰਬੇ ਆ ਉਹ ਵੀ ਰੇਡੀਓ ਨੇ ਦਿੱਤੇ ਆ ਪਰ ਮੈਂ ਇਹਦੇ ਲਈ ਧੰਨਵਾਦੀ ਆ ਸਰਦਾਰ ਅਮਰਜੀਤ ਸਿੰਘ ਸਿੱਧੂ ਭਾਜੀ ਦੀ ਕਿ ਉਹਨਾਂ ਨੇ ਸਾਡੇ ਲਈ ਇੱਕ ਸੋਹਣਾ ਪਲੇਟਫਾਰਮ ਜਿਹੜਾ ਉਹ ਖੜਾ ਕੀਤਾ ਹਨਾ ਔਰ ਉਹਦੇ ਲਈ ਬਹੁਤ ਸਾਰੇ ਚੈਲੰਜਸ ਜਿਹੜੇ ਆ ਉਹ ਹਮੇਸ਼ਾ ਆਏ ਹੋਣੇ ਆ ਉਹਨਾਂ ਨੂੰ ਵੀ ਟਾਈਮ ਟਾਈਮ ਤੇ ਆਉਂਦੇ ਆ ਜਦੋਂ ਤੁਸੀਂ ਇਹੋ ਜਿਹਾ ਅਦਾਰਾ ਚਲਾਉਂਦੇ ਆ ਹਨਾ ਪਰ ਮੈਨੂੰ ਲੱਗਦਾ ਕਿ ਵਾਕਈ ਜਿਹੜੀ ਸਾਡੀ ਟੀਮ ਆ ਚਾਹੇ ਤੁਸੀਂ ਹੋ ਜਾਓ ਚਾਹੇ ਸੁਖਪ੍ਰੀਤ ਹੋ ਜਾਏ ਅੱਜ ਕੱਲ ਜਨਜੀਤ ਭਾਜੀ ਮੈਲਬਨ ਤੋਂ ਜੁੜਦੇ ਆ ਕਈ ਵਾਰ ਔਰ ਉਹਨਾਂ ਨੇ ਵੀ ਆਉਣਾ ਕੀਤਾ ਔਰ ਜਦੋਂ ਤੁਸੀਂ ਅਦਾਰੇ ਦੇ ਵਿੱਚ ਡੈਡੀਕੇਸ਼ਨ ਦੇ ਨਾਲ ਸਮਰਪਣ ਭਾਵਨਾ ਦੇ ਨਾਲ ਆਉਂਦੇ ਆ ਤਾਂ ਤੁਹਾਡੇ ਰੂਹ ਦੀ ਜਿਹੜੀ ਤਸੱਲੀ ਆ ਉਹ ਤਾਂ ਜ਼ਰੂਰ ਹੁੰਦੀ ਹੁੰਦੀ ਆ ਪਰ ਨਾਲ ਹੀ ਨਾਲ ਤੁਸੀਂ ਲਰਨ ਬਹੁਤ ਕੁਛ ਕਰਦੇ ਹੋ ਔਰ ਬਹੁਤ ਸੋਹਣਾ ਪਰਿਵਾਰ ਜਿਹੜਾ ਆਪਣਾ ਜਿਹੜਾ ਬਣਿਆ ਹੀ ਬਣਿਆ ਪਰ ਜਿਹੜੇ ਲਿਸਨਰਸ ਦੇ ਰੂਪ ਦੇ ਵਿੱਚ ਸਾਨੂੰ ਹੁਣ ਕਦੇ ਕਦਾਈ ਮਿਲਦੇ ਆ ਹਨਾ ਚਾਹੇ ਆਪਾਂ ਸਿਡਨੀ ਜਾਈਏ ਐਡੀਲੇਡ ਜਾਈਏ ਭਾਵੇਂ ਇੱਕ ਜਾਂ ਦੋ ਹੀ ਮਿਲਦੇ ਮੈਨੂੰ ਲੱਗਦਾ ਹੁੰਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਲਈ ਭੀੜ ਹੋਵੇ ਬਹੁਤ ਵੱਡੀ ਪਰ ਤੁਹਾਡੇ ਜਿਹੜੇ ਅਸਲ ਦੇ ਵਿੱਚ ਤੁਹਾਨੂੰ ਸਮਝਣ ਵਾਲੇ ਜਿਹੜੇ ਹੋਣ ਉਹ ਲੋਕ ਜਾਂ ਫਿਰ ਵਾਕਈ ਜਿਹੜੇ ਤੁਹਾਡੇ ਨਾਲ ਸਟਰੋਂਗਲੀ ਜਿਹੜੇ ਖੜਦੇ ਹੋਣ ਲੋਕ ਹਨਾ ਉਹ ਭਾਵੇਂ ਗਿਣਤੀ ਚ ਥੋੜੇ ਹੋਣ ਪਰ ਉਹਨਾਂ ਦੇ ਉੱਤੇ ਇੱਕ ਭਰੋਸਾ ਜਿਹੜਾ ਤੁਹਾਡਾ ਕਾਇਮ ਜ਼ਰੂਰ ਹੁੰਦਾ ਹੈ ਔਰ ਉਹਨਾਂ ਦਾ ਭਰੋਸਾ ਤੁਹਾਡੇ ਤੇ ਵੀ ਜ਼ਰੂਰ ਕਾਇਮ ਹੁੰਦਾ ਹੈ
ਜੀ ਬਿਲਕੁਲ ਸੋ ਬਹੁਤ ਵਧੀਆ ਲੱਗਾ ਤੁਹਾਡੇ ਤੋਂ ਹਰਮਨ ਰੇਡੀਓ ਦੇ ਨਾਲ ਤੁਹਾਡੀ ਜਿੱਦਾਂ ਸਾਂਝ ਪਈ ਤੇ ਵਿਚਾਰ ਸੁਣ ਕੇ ਕਿ ਕਿੱਦਾਂ ਇਸ ਪਰਿਵਾਰ ਦੇ ਵਿੱਚ ਮਤਲਬ ਤੁਸੀਂ ਜੁੜੇ ਤੇ ਦੁੱਖ ਸੁੱਖ ਦੇ ਸਾਥੀ ਬਣੇ ਸੋ ਤੁਸੀਂ ਸਾਰੇ ਜਿੰਨੇ ਵੀ ਆਪਣੇ ਲਿਸਨਰ ਆ ਉਹਨਾਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਹੀ ਡੀਲ ਕੀਤਾ ਤੇ ਵਾਕਈ ਜੀ ਕਾਬਲੇ ਤਾਰੀਫ ਆ ਤੇ ਬਾਕੀ ਤੁਸੀਂ ਦੱਸਿਆ ਕਿ ਤੁਹਾਡਾ ਆਪਣਾ ਪਹਿਲਾਂ ਵੀ ਤੁਸੀਂ ਰੇਡੀਓ ਔਰ ਟੀਵੀ ਕਰਦੇ ਸੀ ਸੋ ਬਹੁਤ ਵਧੀਆ ਲੱਗਾ ਅਮਰਦੀਪ ਦੀਦੀ ਤੁਹਾਡੇ ਕੋਲੋਂ ਸਾਰਾ ਕੁਛ ਸੁਣ ਕੇ ਮੇਰੇ ਖਿਆਲ ਦੇ ਵਿੱਚ ਹੋਰ ਕੁਛ ਪੁੱਛਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਆਲਰੇਡੀ ਸਾਨੂੰ ਬਹੁਤ ਕੁਛ ਦੱਸ ਦਿੱਤਾ ਮੈਂ ਹਮੇਸ਼ਾ ਤੁਹਾਨੂੰ ਬੜੇ ਸੀਰੀਅਸ ਟੌਪਿਕ ਸੀਰੀਅਸ ਮੁੱਦਿਆਂ ਤੇ ਗੱਲ ਕਰਦੇ ਸੁਣਿਆ ਹਮੇਸ਼ਾ ਸੀਰੀਅਸ ਰਹਿ ਕੇ ਹਨਾ ਤੇ ਪਰ ਮੈਂ ਅੱਜ ਦਿਲੋਂ ਚਾਹੁੰਦੀ ਹਾਂ ਕਿ ਤੁਸੀਂ ਜਾਂਦੇ ਜਾਂਦੇ ਮੈਨੂੰ ਇੱਕ ਵਧੀਆ ਜਿਹੀ ਬੋਲੀ ਸੁਣਾ ਕੇ ਜਾਓ
ਠੀਕ ਹੈ ਅੱਛਾ ਹੁਣ ਮੈਂ ਇਹ ਸੋਚਿਆ ਨੀ ਹੋਇਆ ਤੁਸੀਂ ਮੇਰੇ ਤੋਂ ਬੋਲੀ ਸੁਣ ਲੈਣੀ ਹੈ
ਅੱਛਾ ਚਲੋ ਅੱਜ ਕਿਉਂਕਿ ਤੁਸੀਂ ਹਮੇਸ਼ਾ ਮਤਲਬ ਚਿੰਤਿਤ ਰਹਿੰਦੇ ਹੋ ਹਰ ਗੱਲ ਬਾਰੇ
ਚਿੰਤਕ ਬਣ ਕੇ ਵਿਚਰਨਾ ਮੈਨੂੰ ਲੱਗਦਾ ਵੀ ਸਹੀ ਵੀ ਹੁੰਦਾ ਕੁਛ ਹਾਲਤਾਂ ਦੇ ਵਿੱਚ ਪਰ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੇ ਅੱਜ ਕੱਲ ਜਿਵੇਂ ਕੋਰੋਨਾ ਵਾਇਰਸ ਦਾ ਜਿਹੜਾ ਪ੍ਰਕੋਪ ਆ ਸੰਸਾਰ ਭਰ ਦੇ ਵਿੱਚ ਬਣਿਆ ਹੋਇਆ ਹਨਾ ਤੇ ਬਾਬੀ ਜੇ ਅੱਜ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ 710 ਕੇਸ ਜਿਹੜੇ ਆ ਹੁਣ ਤੱਕ ਸਾਹਮਣੇ ਆ ਚੁੱਕੇ ਆ ਤੇ ਉਧਰ ਭਾਰਤ ਦੇ ਵਿੱਚ ਵੀ ਕੱਲ ਕਾਫੀ ਜ਼ਿਆਦਾ ਸਟ੍ਰਿਕਟਲੀ ਜਿਹੜੇ ਕੁਛ ਅਨਾਉਂਸਮੈਂਟਸ ਜਿਹੜੀਆਂ ਉਹਨਾਂ ਨੇ ਕੀਤੀਆਂ ਕਿ ਉਹਨਾਂ ਨੇ ਰੇਲਾਂ ਬੱਸਾਂ ਜਿਹੜੀਆਂ ਟੋਟਲੀ ਬੰਦ ਕਰਨ ਦਾ ਜਿਹੜਾ ਫੈਸਲਾ ਆ ਉਹ ਲਿਆ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਾਜ਼ਾਰ ਜਾਂ ਦੁਕਾਨਾਂ ਜਿਹੜੀਆਂ ਆ ਉਹ ਵੀ ਬੰਦ ਹੋਣ ਜਾ ਰਹੀਆਂ ਆ ਸਕੂਲ ਵਾਲੇ ਜਿਹੜੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਬੋਰਡ ਦੀਆਂ ਪ੍ਰੀਖਿਆਵਾਂ ਜਿਹੜੀਆਂ ਉਹ ਵੀ ਬੰਦ ਹੋ ਗਈਆਂ ਆ ਔਰ ਭਾਰਤ ਦੇ ਵਿੱਚ ਕਾਫੀ ਇਹਨੂੰ ਸਖਤੀ ਦੇ ਨਾਲ ਲਿਆ ਜਾ ਰਿਹਾ ਇਸ ਵੇਲੇ ਤੇ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਚਿੰਤਾ ਬਣੀ ਹੋਈ ਹੈ ਸੋ ਜਦੋਂ ਤੁਸੀਂ ਚਿੰਤਕ ਹੋ ਕੇ ਗੱਲ ਕਰਦੇ ਆ ਤੇ ਇੱਥੇ ਮੈਨੂੰ ਲੱਗਦਾ ਵੀ ਗੱਲ ਅੱਜ ਜ਼ਰੂਰ ਕਰਨੀ ਬਣਦੀ ਹੈ ਹਨਾ ਕੋਰੋਨਾ ਵਾਇਰਸ ਦੇ ਬਾਰੇ ਚ ਇੱਥੇ ਵੀ ਜਿਹੜੇ ਸਾਡੇ ਦੋਸਤ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਜਾਂ ਦੁਨੀਆਂ ਭਰ ਤੋਂ ਜਿੱਥੋਂ ਵੀ ਸਾਨੂੰ ਸੁਣ ਰਹੇ ਆ ਅਸੀਂ ਇਹ ਕਹਾਂਗੇ ਕਿ ਇਹਦਾ ਖੌਫ ਜਿਹੜਾ ਉਹ ਇੰਨਾ ਜ਼ਿਆਦਾ ਨਾ ਮੰਨੋ ਹਾਂ ਸਾਵਧਾਨੀ ਜਿਹੜੀ ਉਹ ਜ਼ਰੂਰ ਵਰਤੋ ਜੇਕਰ ਸਾਵਧਾਨੀਆਂ ਵਰਤਣ ਦੇ ਲਈ ਸਾਨੂੰ ਸਰਕਾਰ ਸ਼ਾਸਨ ਕਹਿੰਦਾ ਤੇ ਉਹਦਾ ਕੋਈ ਕਾਰਨ ਜ਼ਰੂਰ ਹੈ ਇਟਲੀ ਦੇ ਵਿੱਚ ਚਾਈਨਾ ਦੇ ਵਿੱਚ ਜੋ ਹਾਲ ਹੋਇਆ ਉਹ ਹਾਲ ਹੋਰ ਥਾਵਾਂ ਤੇ ਨਾ ਹੋਵੇ ਸੋ ਇਹਦੇ ਲਈ ਮਜ਼ਾਕ ਜਿਹੜਾ ਉਹ ਆਪਣੀ ਥਾਂ ਆ ਪਰ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਇਹ ਜਿਹੜੇ ਪ੍ਰੀਕੋਸ਼ਨ ਆ ਇਹ ਜਿਹੜੇ ਅਹਤਿਆਤ ਜਿਹੜੇ ਅਸੀਂ ਵਰਤਣੇ ਉਹ ਵੀ ਜ਼ਰੂਰੀ ਆ ਸੋ ਚਲੋ ਇੱਕ ਬੋਲੀ ਤੁਸੀਂ ਗੱਲ ਕੀਤੀ ਹੈ ਕੋਰੋਨਾ ਤੇ ਸੁਣਾ ਦਿੰਦੇ ਆ ਵਾਰੀ ਵਰਸੀ ਖੱਟਣ ਗਿਆ ਸੀ ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਝੋਨਾ ਅੱਗੇ ਹੁਣ ਤੁਸੀਂ ਪੂਰੀ ਕਰ ਦੋ
ਮੈਨੂੰ ਆਉਂਦੀ ਨੀ ਮੇਰੇ ਖਿਆਲ ਚ ਸਰਬਜੀਤ ਭਾਜੀ ਨੇ ਪਾਈ ਸੀ ਬੋਲੀ
ਅਰੇ ਹਮ ਕੇ ਖੰਗ ਸੋਹਣੇ ਆ ਕਿਤੇ ਕਰਨਾ ਲਈ ਕਰੋਨਾ ਪਰੇ ਹੋ ਕੇ ਖੰਗ ਸੋਹਣੇ ਆ ਕਿਤੇ ਕਰਨਾ ਤੇ ਵੀ ਕਰੋਨਾ
ਵਾਹ ਜੀ ਵਾਹ ਕੀ ਬਾਤ ਆ ਸੋ ਬੋਲੀ ਦੀ ਬੋਲੀ ਹੋ ਗਈ ਤੇ ਹਾਂਜੀ ਦੇਖ ਲੋ ਤੁਸੀਂ ਫੇਰ ਵੀ ਹਟੇ ਨੀ ਹੈ ਨਾ, ਮੈਂ ਕਿਹਾ ਸੀ ਨਾ ਤੁਸੀਂ ਹਰੇਕ ਗੱਲਾਂ ਦਾ ਵੀ ਚਿੰਤਨ ਜ਼ਰੂਰ ਕਰਦੇ ਹੋ, ਬੋਲੀ ਵੀ ਪਾਈ ਉਹਦੇ ਵਿੱਚ ਵੀ ਚਿੰਤਾ ਤੇ ਨਾਲ ਹੀ ਸੋਲੂਸ਼ਨ ਦੇਤਾ ਵੀ ਪਰੇ ਹੋ ਕੇ ਖੰਘਣਾ ਵਾ ਵੀ, ਨਹੀਂ ਤਾਂ ਜੇ ਕੋਰੋਨਾ ਦੀ ਪ੍ਰੋਬਲਮ ਹੋਈ ਹੋਰ ਨਾ ਬਾਕੀਆਂ ਨੂੰ ਵੀ ਕਰ ਦਿਓ ਹੈ। ਵਾਹ ਜੀ ਵਾਹ, ਇਹਨੂੰ ਕਹਿੰਦੇ ਆ ਸਮਝਦਾਰੀ।
ਹਾਂ ਕਹਿੰਦੇ ਹੁੰਦੇ ਸੰਜੀਦਗੀ ਗੰਭੀਰਤਾ ਜਿਹੜੀ ਉਹ ਜ਼ਿੰਦਗੀ ਦਾ ਹਿੱਸਾ ਜ਼ਰੂਰ ਆ, ਪਰ ਉਹਦੇ ਵਿੱਚ ਹਾਸਾ ਠੱਠਾ ਮਾਈਨਸ ਕਰਕੇ ਮਨਫੀ ਕਰਕੇ ਜ਼ਿੰਦਗੀ ਜਿਉਣੀ ਜਿਹੜੀ ਆ ਉਹ ਸਹੀ ਨਹੀਂ ਆ। ਸੋ ਇਸ ਕਰਕੇ ਇਹ ਹਲਕਾ ਫੁਲਕਾ ਜਿਹੜਾ ਹਾਸਾ ਠੱਠਾ ਚੱਲਦਾ ਰਹਿਣਾ ਚਾਹੀਦਾ। ਧੰਨਵਾਦ ਬੋਬੀ, ਤੁਸੀਂ ਅੱਜ ਦੇ ਪ੍ਰੋਗਰਾਮ ਦੇ
ਵਿੱਚ
ਖਾਸ ਤੌਰ ਤੇ 9 ਸਾਲ ਪੂਰੇ ਹੋਣ ਤੇ ਸਾਨੂੰ ਲਿਆ ਜੀ।
ਜੀ ਸ਼ੁਕਰੀਆ ਬਹੁਤ ਬਹੁਤ। ਮੈਂ ਹੁਣੇ ਇੱਕ ਵੀਡੀਓ ਦੇਖ ਰਹੀ ਸੀ, ਛੋਟਾ ਜਿਹਾ ਬੱਚਾ ਸੀ ਉਹ ਭੰਗੜਾ ਪਾ ਰਿਹਾ ਸੀ, ਉਹਦੇ ਥੱਲੇ ਲਿਖਿਆ ਸੀ ਕਿ ਕੋਰੋਨਾ ਕਰਕੇ ਸਕੂਲ ਬੰਦ ਹੋ ਗਿਆ ਤੇ ਤਾਂ ਕਰਕੇ ਬੱਚਾ ਨੱਚ ਰਿਹਾ ਵਾ। ਸੋ ਹਰ ਇੱਕ ਦਾ ਸੋਚ ਆਪੋ ਆਪਣੀ ਆ, ਉਹਨੂੰ ਹੋਰ ਚੀਜ਼ਾਂ ਦਾ ਨੀ ਪਤਾ, ਉਹ ਇਸ ਕਰਕੇ ਖੁਸ਼ ਆ ਕਿ ਹੁਣ ਮੇਰਾ ਸਕੂਲ ਬੰਦ ਹੋ ਗਿਆ ਮੈਂ ਘਰੇ ਰਹੂੰਗਾ।
ਜੀ ਜੀ ਜੀ।
ਸੋ ਸ਼ੁਕਰੀਆ ਦੀਦੀ ਬਹੁਤ ਬਹੁਤ, ਤੁਸੀਂ ਹੈ ਨਾ ਟਾਈਮ ਕੱਢਿਆ।
ਜੀ
ਸ਼ੁਕਰੀਆ। ਲਓ ਜੀ, ਇਹ ਸਨ ਅਮਰਦੀਪ ਦੀਦੀ ਮੈਲਬੋਰਨ ਤੋਂ, ਜਿਨ੍ਹਾਂ ਨੇ ਕਿ ਬਹੁਤ ਸੋਹਣੀ ਗੱਲ ਕੀਤੀ, ਹਰਮਨ ਰੇਡੀਓ ਬਾਰੇ ਵੀ ਦੱਸਿਆ ਤੇ ਜਾਂਦੇ ਜਾਂਦੇ ਹਨਾ, ਇਹ ਕੋਰੋਨਾ ਵਾਇਰਸ ਬਾਰੇ ਵੀ ਦੱਸ ਗਿਆ ਤੇ ਨਾਲ ਹੀ ਦੱਸ ਗਿਆ ਵੀ ਭਾਈ ਜੇ ਕਿਸੇ ਨੂੰ ਕੋਈ ਏਦਾਂ ਦੀ ਪ੍ਰੋਬਲਮ ਆ ਤਾਂ ਥੋੜਾ ਦੂਸਰਿਆਂ ਤੋਂ ਪਾਸੇ ਨੂੰ ਹੋ ਕੇ ਰਹਿਣਾ ਚਾਹੀਦਾ ਵਾ। ਤੇ ਲਓ ਫਿਰ ਹੁਣ ਇੱਕ ਗਾਣਾ ਵੀ ਸੁਣ ਲੈਂਦੇ ਆ ਤੇ ਗਾਣੇ ਤੋਂ ਬਾਅਦ ਤੁਹਾਨੂੰ ਨਾ ਇੱਕ ਗੱਲ ਸੁਣਾਉਂਗੀ ਹਨਾ। ਵੈਸੇ ਤਾਂ ਇੰਡੀਆ ਤੋਂ ਆਈ ਆ ਮੈਂ ਹੁਣੇ ਹੁਣੇ ਤੇ ਇੰਡੀਆ ਦੀਆਂ ਇੰਨੀਆਂ ਕੁ ਗੱਲਾਂ ਨੇ ਨਾ ਤੁਹਾਨੂੰ ਸੁਣਾਉਣ ਵਾਲੀਆਂ ਬਾਹਲੀਆਂ ਜ਼ਿਆਦਾ, ਪਰ ਫਿਲਹਾਲ ਅੱਜ ਚਲੋ ਹਰਮਨ ਰੇਡੀਓ ਦੇ ਨਾਲ ਆਪਾਂ 9 ਸਾਲ ਮਨਾ ਰਹੇ ਹਾਂ। ਸੋ ਆਪਾਂ ਉਹੀ ਕੰਟੀਨਿਊ ਰੱਖਾਂਗੇ ਤੇ ਅਗਲੇ ਹਫਤੇ ਮੈਂ ਤੁਹਾਨੂੰ ਆਪਣੀਆਂ ਸਾਰੀਆਂ ਗੱਲਾਂ ਸੁਣਾਉਂਗੀ। ਪਰ ਇੱਕ ਮੈਂ ਸਵਾਲ ਪੁੱਛਿਆ ਸੀ ਕਿ ਮਰਾਸਣ ਸਰੋਂ ਕਿਹੜੀ ਹੁੰਦੀ ਆ, ਕਿੱਦਾਂ ਪਤਾ ਲੱਗਦਾ ਕਿ ਮਰਾਸਣ ਸਰੋਂ ਆ, ਤੁਸੀਂ ਦੱਸਿਓ ਜ਼ਰੂਰ ਜੇ ਕਿਸੇ ਨੂੰ ਪਤਾ ਹੋਇਆ, ਨਹੀਂ ਫਿਰ ਮੈਂ ਤਾਂ ਦੱਸ ਹੀ ਦੇਣਾ। ਬਾਹਲੀਆਂ ਨਵੀਆਂ ਨਵੀਆਂ ਗੱਲਾਂ ਦੇਖ ਕੇ ਵੀ ਆਈਆਂ ਤੇ ਸੁਣ ਕੇ ਵੀ ਆਈਆਂ ਹਨਾ, ਉਹਦਾ ਖੈਰ ਚਲੋ ਮੈਂ ਅਗਲੀ ਵਾਰੀ ਸੁਣਾਉਂਗੀ। ਪਰ ਫਿਲਹਾਲ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਤੁਹਾਡੇ ਮੈਸੇਜ ਵੀ ਲੈਂਦੇ ਹਾਂ। ਸੋਰੀ ਮੈਸੇਜ ਥੋੜੇ ਜਿਹੇ ਲੇਟ ਹੋ ਰਹੇ ਆ ਤੁਹਾਡੇ ਤੱਕ, ਤੁਹਾਡੇ ਮੈਸੇਜ ਜਿਹੜੇ ਸਾਡੇ ਤੱਕ ਪਹੁੰਚ ਚੁੱਕੇ ਆ। ਚਲੋ ਮੈਂ ਦੱਸ ਦਿੰਦੀ ਹਾਂ ਕੌਣ ਕੌਣ ਪ੍ਰੋਗਰਾਮ ਦੇ ਵਿੱਚ, ਜਸਪਾਲ ਇਨ ਸਿਡਨੀ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਆ। ਮੇਰੇ ਤੇ ਟੋਟ ਕੇ ਲਾਈ ਜਾਂਦੇ ਆ, ਇਹ ਤਾਂ ਹੈ, ਕੋਈ ਗੱਲ ਨਹੀਂ। ਤੇ ਨਾਲ ਹੀ ਜੀ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਵੀ ਕਾਫੀ ਟਾਈਮ ਪਹਿਲਾਂ ਦੇ ਪ੍ਰੋਗਰਾਮ ਚ ਜੁੜੇ ਹੋਏ ਆ, ਤੇ ਹਰੀਸ਼ ਅਰੋੜਾ ਜੀ ਤੇ ਜੋਗਿੰਦਰ ਸਿੰਘ ਸੋਹੀ ਸਾਡੇ ਜਗਰਾਉਂ ਵਾਲੇ ਵੀ ਪਹੁੰਚ ਚੁੱਕੇ ਆ, ਤੇ ਜ਼ਰੂਰ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਮੈਸੇਜ ਸ਼ਾਮਲ ਕਰਦੇ ਆ। ਪਰ ਫਿਲਹਾਲ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਮਿਲਦੇ ਆ ਤੁਹਾਨੂੰ।
Roger Juwanda, I'm a proud one.
ਰੱਖੂ ਤੈਨੂੰ ਤਲੀਆਂ ਉੱਤੇ ਚੱਕੂ ਤੱਤੀਆਂ ਲੱਗਣ ਨਾ ਦੂ ਹਵਾਵਾਂ ਤੇਰੇ ਵਰਗੀ ਕੁੜੀ ਪੰਜਾਬਣ ਨਾ ਮੁੰਡਾ ਫਿਰਦਾ ਲੈਣ ਨੂੰ ਲਾਵਾਂ ਤੇਰੇ ਵਰਗੀ ਕੁੜੀ ਪੰਜਾਬਣ ਨਾ ਮੁੰਡਾ ਫਿਰਦਾ ਲੈਣ ਨੂੰ
ਇੱਕ ਵਾਰੀ ਹੋਰ
ਤੇਰੇ ਵਰਗੀ ਕੁੜੀ ਪੰਜਾਬਣ ਨਾ ਮੁੰਡਾ ਫਿਰਦਾ ਲੈਣ ਨੂੰ ਲਾਵਾਂ ਤੇਰੇ ਵਰਗੀ ਕੁੜੀ ਪੰਜਾਬਣ ਨਾ ਮੁੰਡਾ ਫਿਰਦਾ ਲੈਣ
ਲਓ ਜੀ ਹਰਪ੍ਰੀਤ ਜਵੰਦਾ ਦੀ ਆਵਾਜ਼ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਗੀਤ ਸੁਣਿਆ ਸੀ ਵੈਸੇ ਮੈਨੂੰ ਇਹ ਗਾਣਾ ਬਹੁਤ ਸੋਹਣਾ ਲੱਗਦਾ ਹੈ ਨਾ ਤੁਹਾਨੂੰ ਕਿੱਦਾਂ ਤਾਂ ਲੱਗਾ ਪਤਾ ਨਹੀਂ ਤੇ ਬਾਕੀ ਜੀ ਉਹ ਕਹਿੰਦੇ ਹੁੰਦੇ ਨਾ ਕਿ ਮੈਂ ਆਪਣਾ ਸਭ ਕੁਛ ਤੈਨੂੰ ਦੇਣ ਹਾਵੇ ਜਾਇਆ ਨਾ ਕਰ ਮੇਰੇ ਹੁੰਦਿਆਂ ਕੱਲੇ ਹੋਣ ਦੇ ਦਾਅਵੇ ਜੇ ਨਾ ਕਰਿਆ ਕਰ ਸੋ ਸਾਰਿਆਂ ਦਾ ਸਾਥ ਇਸੇ ਤਰ੍ਹਾਂ ਬਣਿਆ ਰਹੇ ਇਹੀ ਸਾਡਾ ਮੇਨ ਮਕਸਦ ਹੁੰਦਾ ਜੀ ਤੇ ਤੁਹਾਡੇ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ ਜੋਗਿੰਦਰ ਸਿੰਘ ਸੋਹੀ ਕਹਿੰਦੇ ਕਿ ਮੁਸਕਰਾ ਕੇ ਦੇਖੋ ਤਾਂ ਸਾਰੀ ਦੁਨੀਆਂ ਹੀ ਹਸੀਨ ਲੱਗਦੀ ਹੈ ਅੱਖਾਂ ਵਿੱਚ ਹੰਝੂ ਹੋਣ ਤਾਂ ਸ਼ੀਸ਼ਾ ਵੀ ਧੁੰਦਲਾ ਦਿਸਦਾ ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਸੋਹਣਾ ਜਿਹੜਾ ਤੁਸੀਂ ਅੱਜ ਦਾ ਮੈਸੇਜ ਹੀ ਕਹਿ ਸਕਦੇ ਹਾਂ ਬਹੁਤ ਸੋਹਣਾ ਵਿਚਾਰ ਭੇਜਿਆ ਵਾ ਸੋ ਵਾਕਈ ਜੇ ਹੱਸ ਕੇ ਦੇਖੋ ਤਾਂ ਦੁਨੀਆਂ ਹਸੀਨ ਆ ਤੇ ਬਾਕੀ ਕਹਿੰਦੇ ਹੁੰਦੇ ਆ ਕਿ ਦੁਨੀਆਂ ਇਹ ਦੁਨੀਆਂ ਦੇ ਵਿੱਚ ਤਾਂ ਹਾਸਾ ਗਾਸਾ ਚੱਲਦਾ ਰਹੇ ਤਾਂ ਠੀਕ ਆ ਤੇ ਇਹ ਦੁਨੀਆਂ ਮੰਡੀ ਪੈਸੇ ਦੀ ਹਰ ਚੀਜ਼ ਬਕੇਨ ਦੀ ਭਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣੇ ਦੀ ਆਦਤ ਪਾ ਸੱਜਣਾ ਸੋ ਹੱਸਦੇ ਵਸਦੇ ਰਹਿਣਾ ਚਾਹੀਦਾ ਜੀ ਹੱਸਦੇ ਰਹਾਂਗੇ ਤਾਂ ਕੋਈ ਵੀ ਪ੍ਰੋਬਲਮ ਆ ਉਹਦਾ ਕੋਈ ਨਾ ਕੋਈ ਸੋਲੂਸ਼ਨ ਮਿਲ ਹੀ ਜਾਂਦਾ ਤੇ ਕਹਿੰਦੇ ਬੋਬੀ ਜੀ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਲਿਸਨਰ ਆਲਵੇਜ਼ ਇੰਜੋਇੰਗ ਯੂਅਰ ਪ੍ਰੋਗਰਾਮ ਗੁੱਡ ਟੂ ਸੀ ਯੂ ਬੈਕ ਹਾਊਜ਼ ਅਵਰ ਜਗਰਾਉਂ ਜਗਰਾਉਂ ਜੀ ਆਪਣਾ ਬੜਾ ਐਨ ਪੂਰਾ ਕਾਇਮ ਆ ਮੈਂ ਕਿਹਾ ਅਸ਼ੋਕੀ ਸਮੋਸੇ ਵਾਲੇ ਨੇ ਵੱਡੀ ਦੁਕਾਨ ਕਰ ਲਈ ਆ ਤੇ ਉਰੇ ਜਿਹੜਾ ਚੌਂਕ ਆ ਉੱਥੇ ਹਜੇ ਟ੍ਰੈਫਿਕ ਦਾ ਉਹੀ ਹਾਲ ਆ ਤੇ ਕਚਹਿਰੀਆਂ ਨਵੀਆਂ ਬਣ ਗਈਆਂ ਉੱਥੇ ਪਾਰਕਿੰਗ ਦੀ ਪ੍ਰੋਬਲਮ ਨਹੀਂ ਪੈਸੇ ਦੇ ਕੇ ਪਾਰਕਿੰਗ ਲੱਗਦੀ ਆ ਤੇ ਪਿੱਛੇ ਜਿਹੜਾ ਬਾਜ਼ਾਰ ਆ ਉਧਰ ਨੂੰ ਤਕਰੀਬਨ ਆਲਮੋਸਟ ਉਹ ਜਿਹੜਾ ਕੀ ਸੀ ਨਲਕੇ ਵਾਲਾ ਚੌਂਕ ਉਧਰ ਨੂੰ ਹਜੇ ਦੁਕਾਨਾਂ ਦਾ ਥੋੜਾ ਜਿਹਾ ਮਾੜਾ ਹਾਲ ਆ ਮੋਦੀ ਨੇ ਬੁਰਾ ਹਾਲ ਕੀਤਾ ਪਿਆ ਜੀ ਉੱਥੇ ਬਿਜ਼ਨਸ ਦਾ ਤਾਂ ਬੇਚਾਰੇ ਕਈ ਵਾਰੀ ਤਾਂ ਦੇਖਿਆ ਵਿਹਲੇ ਬੈਠੇ ਹੁੰਦੇ ਆ ਤੇ ਬਾਕੀ ਲੋਕੀ ਹੁਣ ਇੰਨੇ ਕੁ ਆਰਾਮ ਪਸੰਦ ਹੋ ਗਿਆ ਗੱਡੀਆਂ ਗੁੱਡੀਆਂ ਸਾਰਿਆਂ ਕੋਲੇ ਆ ਤੇ ਫਿਰ ਉਹ ਅਗਲੇ ਇਹੀ ਦੇਖਦੇ ਆ ਵੀ ਜਿੱਥੇ ਕਿ ਗੱਡੀ ਦੀ ਪਾਰਕਿੰਗ ਮਿਲਦੀ ਆ ਉੱਥੋਂ ਕੀ ਸਮਾਨ ਲਿਆ ਜਾਵੇ ਸੋ ਇਸ ਚੀਜ਼ ਨੇ ਵੀ ਕਾਫੀ ਜ਼ਿਆਦਾ ਜਿਹੜਾ ਉੱਧਰ ਪਿਛਲੇ ਪਾਸੇ ਜਿਹੜੀਆਂ ਦੁਕਾਨਾਂ ਜਿੱਧਰ ਨੂੰ ਗੱਡੀਆਂ ਨਹੀਂ ਜਾ ਸਕਦੀਆਂ ਸੀਗੀਆਂ ਸਿਰਫ ਰਿਕਸ਼ੇ ਵਗੈਰਾ ਜਾਂ ਤੁਸੀਂ ਪੈਦਲ ਹੀ ਚੱਲ ਕੇ ਜਾ ਸਕਦੇ ਹੋ ਉਹਨਾਂ ਦੇ ਜਿਹੜੇ ਬਿਜ਼ਨਸ ਆ ਉਹਨਾਂ ਨੂੰ ਕਾਫੀ ਜ਼ਿਆਦਾ ਘਾਟਾ ਪਿਆ ਵੈਸੇ ਉਹ ਆਲਮੋਸਟ ਇਹ ਦੇਖਿਆ ਮੈਂ ਕਈ ਥਾਵਾਂ ਤੇ ਕਿ ਉਹ ਵਿਚਾਰੇ ਵਿਹਲੇ ਹੀ ਬੈਠੇ ਹੁੰਦੇ ਸੀ ਹਨਾ ਤੇ ਉਰਲੀ ਸਾਈਡ ਕਾਫੀ ਜ਼ਿਆਦਾ ਰਸ਼ ਹੁੰਦਾ ਸੀ ਜਿੱਥੇ ਕਿ ਪਾਰਕਿੰਗ ਮਿਲ ਜਾਂਦੀ ਸੀ ਗੱਡੀ ਦੀ ਸੀ ਸੋ ਕਹਿੰਦੇ ਆ ਕਿ ਪੈਸੇ ਦੀ ਬਹੁਤਾਤ ਤੇ ਟਾਈਮ ਦੀ ਸ਼ੋਰਟੇਜ ਨੇ ਬਹੁਤ ਕੁਛ ਬਦਲ ਕੇ ਰੱਖ ਦਿੱਤਾ ਸੋ ਹਿਸਾਬ ਤੇ ਬਾਕੀ ਗੱਲ ਆਪਾਂ ਫਿਰ ਕਿਸੇ ਦਿਨ ਕਰਾਂਗੇ ਹਨਾ ਤੇ ਇੱਧਰ ਹਰੀਸ਼ ਅਰੋੜਾ ਜੀ ਬੜਾ ਸੋਹਣਾ ਮੈਸੇਜ ਭੇਜਿਆ ਜੀ ਇਹਨਾਂ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਕਹਿੰਦੇ ਕਿ ਸਲਾਮ ਨਮਸਤੇ ਹਰਮਨ ਰੇਡੀਓ ਨੂੰ ਤੇ ਕਹਿੰਦੇ ਬੋਬੀ ਜੀ ਅਸੀਂ ਹਰਮਨ ਰੇਡੀਓ ਦੀ 9ਵੀਂ ਵਰ੍ਹੇਗੰਢ ਤੇ ਕਹਿੰਦੇ ਵੀ ਮਨਾ ਰਹੇ ਹਾਂ ਸੋ ਬਹੁਤ ਬਹੁਤ ਮੁਬਾਰਕਾਂ ਭੇਜੀਆਂ ਤੇ ਨਾਲ ਹੀ ਕਹਿ ਰਹੇ ਆ ਕਿ ਪਰਦੇਸਾਂ ਦੇ ਵਿੱਚ ਹਰਮਨ ਰੇਡੀਓ ਤੋਂ ਇੱਕ ਤਰ੍ਹਾਂ ਜੀਣ ਦੀ ਇੱਕ ਰਾਹ ਮਿਲਦੀ ਆ ਤੇ ਬਾਕੀ ਜੀ ਕੋਈ ਅਸੀਂ ਪਹਿਲਾਂ ਹੀ ਕਿਹਾ ਕਿ ਪਰਿਵਾਰ ਦੀ ਤਰ੍ਹਾਂ ਹੁੰਦੇ ਹਾਂ ਕੋਈ ਦੁੱਖ ਤਕਲੀਫ ਜਾਂ ਕੋਈ ਪ੍ਰੋਬਲਮ ਹੁੰਦੀ ਆ ਇੱਕ ਦੂਸਰੇ ਨਾਲ ਸਾਂਝੇ ਕਰਦੇ ਹਾਂ ਤਾਂ ਬੜਾ ਕੋਈ ਨਾ ਕੋਈ ਹੱਲ ਵੀ ਨਿਕਲ ਆਉਂਦਾ ਵਾ ਤੇ ਇਹ ਵੀ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਇੱਥੇ ਇਕੱਲੇ ਬੈਠੇ ਹਾਂ ਤੇ ਬਾਕੀ ਕਹਿੰਦੇ ਆ ਕਿ ਧੰਨਵਾਦ ਸਾਰੇ ਹਰਮਨ ਰੇਡੀਓ ਟੀਮ ਦਾ ਕਹਿੰਦੇ ਕਿ ਜੇ ਨਾਮ ਲਿਖਣ ਲੱਗ ਗਏ ਤਾਂ ਲਿਸਟ ਕਾਫੀ ਲੰਬੀ ਹੋ ਜੂਗੀ ਤੇ ਪਰ ਨਾਲ ਹੀ ਉਹਨਾਂ ਨੇ ਖਾਸ ਕਰਕੇ ਕਹਿੰਦੇ ਸਵੇਰੇ ਜਿਹੜੇ ਤੜਕੇ ਉੱਠ ਕੇ ਸੇਵਾ ਕਰਦੇ ਆ ਸਰਬਜੀਤ ਭਾਜੀ ਦਲਜੀਤ ਸਿੰਘ ਢਿੱਲੋਂ ਤੇ ਗੁਰਸੇਵਕ ਭਾਜੀ ਤੇ ਬਾਕੀ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਤੇ ਅਮਨਦੀਪ ਭਾਜੀ ਤੁਹਾਡਾ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਦਾ ਧੰਨਵਾਦ ਕਰੀ ਜਾਂਦੇ ਉਹਨਾਂ ਨੇ ਸਾਰੇ ਮੈਲਬੋਰਨ ਦੀ ਸ਼ੋਪਿੰਗ ਇਕੱਠੀ ਕਰਕੇ ਲੈ ਜਾਣੀਆਂ ਗਰੋਸਰੀ ਇੱਥੇ ਅੱਗੇ ਬੁਰਾ ਹਾਲ ਹੋਇਆ ਪਿਆ ਉਹਨਾਂ ਨੂੰ ਰੋਕੋ ਕਿ ਭਾਈ ਬਹੁਤ ਹੋ ਗਿਆ ਚਲੋ ਚਲੋ ਵਾਪਸ ਆਉਣਾ ਨਾ ਬੁਲਬੁਲਗੇ ਨੂੰ ਜਾਓ ਉੱਥੇ ਬਹੁਤ ਕੰਮ ਬਾਜਾਂ ਮਾਰਦੇ ਆ ਮਿਆਹ ਕਰਦੀਆਂ ਜੀ ਨਾਲ ਨਾਲ ਤੇ ਨਾਲ ਕਹਿੰਦੇ ਕਿ ਸਾਨੂੰ ਇੱਕ ਪਰਿਵਾਰ ਵਿੱਚ ਜੋੜ ਕੇ ਰੱਖਿਆ ਇਹ ਗੱਲ ਤਾਂ ਵਾਕਈ ਠੀਕ ਆ ਜੀ ਕਿਉਂਕਿ ਉਹਨਾਂ ਨੇ ਕਦੇ ਮਾਣ ਨਹੀਂ ਕੀਤਾ ਕਿ ਰੇਡੀਓ ਉਹਨਾਂ ਦਾ ਜਾਂ ਕਿੱਦਾਂ ਉਹ ਕਹਿੰਦੇ ਹੁੰਦੇ ਆ ਕਿ ਸਭ ਦਾ ਜੋ ਸਹੀ ਲੱਗਦਾ ਸੁਝਾਅ ਦਿਓ ਫੀਡਬੈਕ ਦਿਓ ਤੇ ਆਪਾਂ ਉਸ ਤਰੀਕੇ ਦੇ ਨਾਲ ਕੋਸ਼ਿਸ਼ ਕਰਾਂਗੇ ਉਸ ਚੀਜ਼ ਨੂੰ ਕਰਨ ਦੀ ਸੋ ਇਹ ਉਹਨਾਂ ਦੀ ਖੂਬੀ ਆ ਜੀ ਕਿ ਉਹਨਾਂ ਨੇ ਕਦੇ ਜਤਾਇਆ ਨਹੀਂ ਕਿ ਇਹ ਮੇਰਾ ਰੇਡੀਓ ਆ ਉਹ ਕਹਿੰਦੇ ਹੁੰਦੇ ਆ ਕਿ ਤੁਹਾਡਾ ਸਭ ਦਾ ਕੋਈ ਚੱਕਰ ਨਹੀਂ ਤੁਸੀਂ ਬੋਲੋ ਇੱਕ ਪਰਿਵਾਰ ਦੇ ਤਰ੍ਹਾਂ ਬੋਲੋ ਇਸੇ ਲਈ ਕਦੇ ਮਤਲਬ ਕਿ ਸਾਨੂੰ ਕਦੇ ਡਰ ਨਹੀਂ ਲੱਗਾ ਹੁੰਦਾ ਕਿ ਸਾਡੇ ਆਪਣੇ ਬੈਠੇ ਸੁਣਦੇ ਆ। ਜੇ ਕੋਈ ਗਲਤੀ ਵੀ ਹੋ ਗਈ ਤਾਂ ਕੋਈ ਗੱਲ ਨਹੀਂ, ਉਹਨਾਂ ਨੇ ਮਾਫ ਕਰ ਦੇਣਾ ਵਾ, ਤੇ ਕੋਸ਼ਿਸ਼ ਵੀ ਕਰੀਦੀ ਆ ਕਿ ਕੋਈ ਗਲਤੀ ਨਾ ਹੋਵੇ। ਤੇ ਨਾਲੇ ਜੀ ਇੱਕ ਕਾਲ ਆ ਰਹੀ ਆ ਸਾਨੂੰ, ਤੇ ਕਾਲ ਕਿਹਦੀ ਆ ਉਹਦੇ ਬਾਰੇ ਹਜੇ ਕੁਛ ਪਤਾ ਨਹੀਂ। ਚਲੋ ਆਪਾਂ ਇੱਕ ਕਾਲ ਲੈ ਲੈਣੇ ਆ, ਤੇ ਸ਼ੁਕਰੀਆ ਹਰੀਸ਼ ਅਰੋੜਾ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ, ਇੰਨਾ ਸੋਹਣਾ ਵਿਚਾਰ ਭੇਜਣ ਦੇ ਲਈ, ਤੇ ਬਾਕੀ ਤੁਹਾਡੀਆਂ ਦੁਆਵਾਂ ਲਈ ਦਿਲੋਂ ਧੰਨਵਾਦ। ਹੈਲੋ
ਹੈਲੋ
ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਹੈਲੋ ਸਤਿ ਸ਼੍ਰੀ ਅਕਾਲ ਜੀ, ਹਰਮਨ ਰੇਡੀਓ?
ਹਾਂਜੀ ਹਰਮਨ ਰੇਡੀਓ ਤੋਂ। ਹਾਂਜੀ ਕੌਣ ਸਾਹਿਬ ਬੋਲ ਰਹੇ?
ਮੈਂ ਬਲਵਿੰਦਰ ਬੋਲਦਾ ਜੀ USA ਤੋਂ। ਮੈਂ ਨਾ ਅਜੇ ਹੁਣੇ,
ਹਾਂਜੀ ਸਤਿ ਸ਼੍ਰੀ ਅਕਾਲ ਬਲਵਿੰਦਰ ਜੀ,
ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਇੱਕ ਵੀਕ ਪਹਿਲਾਂ ਹੀ ਤੁਹਾਡਾ ਰੇਡੀਓ ਡਾਊਨਲੋਡ ਕੀਤਾ ਜੀ, ਤੇ ਮੈਂ ਤੁਹਾਡੇ ਲਾਈਵ ਪ੍ਰੋਗਰਾਮਾਂ ਬਾਰੇ ਟਾਈਮ ਪੁੱਛਣਾ ਚਾਹੁੰਦਾ ਜੀ, ਕਿੰਨੇ ਤੋਂ ਕਿੰਨੇ ਲਾਈਵ ਆਉਂਦੇ ਨੇ ਜੀ USA ਦੇ ਟਾਈਮ ਦੇ ਹਿਸਾਬ ਨਾਲ?
ਅਸੀਂ ਇੱਦਾਂ ਕਰਾਂਗੇ ਬਲਵਿੰਦਰ ਜੀ, ਸਾਰਿਆਂ ਤੋਂ ਪਹਿਲਾਂ ਤਾਂ ਸ਼ੁਕਰੀਆ ਤੁਸੀਂ ਕਾਲ ਕੀਤੀ। ਸੋ ਲਾਈਵ ਜਿਹੜੇ ਸਾਡੇ ਸ਼ੋਅ ਚੱਲਦੇ ਆ, ਸਾਡੇ ਇੱਥੋਂ ਆਸਟ੍ਰੇਲੀਅਨ ਟਾਈਮ ਦੇ ਹਿਸਾਬ ਨਾਲ ਤਾਂ 8-10 ਚੱਲਦੇ ਆ ਐਵਰੀ ਡੇ। ਜਿਹੜਾ ਮਾਰਨਿੰਗ ਸ਼ੋਅ ਹੁੰਦਾ ਲਹਿਰਾਂ 8-10, ਤੇ ਉਸ ਤੋਂ ਪਹਿਲਾਂ ਗੁਰਬਾਣੀ ਵਿਚਾਰ ਚੱਲਦਾ। ਤੇ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਇੱਥੋਂ ਦੇ ਟਾਈਮ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਮੈਸੇਜ ਕਰ ਦਾਂਗੇ, ਉਥੋਂ ਦਾ ਤੁਹਾਡੇ ਹਿਸਾਬ ਦੇ ਨਾਲ 2-5।
ਅੱਛਾ ਜੀ, ਤੇ ਬਾਕੀ ਜਿਹੜੇ ਨਿਊਜ਼ ਚੈਨਲ ਆਉਂਦੇ ਨੇ, ਜਿਹੜੇ ਮਤਲਬ ਤੁਹਾਡੇ ਬਾਕੀ ਲਾਈਵ ਨਿਊਜ਼ ਵਾਲੇ ਜਿਹੜੇ ਹੁੰਦੇ ਨੇ ਸਾਰੇ?
ਹਾਂਜੀ ਖਬਰ, ਹਾਂਜੀ ਅਸੀਂ ਤੁਹਾਨੂੰ ਨਾ ਇਹ ਸਾਰਾ ਕੁਛ ਆ ਜਿੰਨਾ ਵੀ ਸਾਡੇ ਲਾਈਵ ਸ਼ੋਅ ਚੱਲਦੇ ਆ ਇੱਥੋਂ ਦੇ ਟਾਈਮ ਦੇ ਨਾਲ, ਸਰਬਜੀਤ ਭਾਜੀ ਆ ਸਾਡੇ ਘਰ ਦਾ ਧਰਤਾ, ਤੇ ਉਹ ਤੁਹਾਨੂੰ ਮੈਸੇਜ ਕਰ ਦਿੰਦੇ ਆ, ਤੇ ਉਸ ਹਿਸਾਬ ਦੇ ਨਾਲ ਫਿਰ ਤੁਸੀਂ ਦੇਖ ਲਿਓ ਜੀ। ਤੇ ਸ਼ੁਕਰੀਆ, ਤੁਸੀਂ ਇੱਕ ਹਫਤਾ ਪਹਿਲਾਂ ਹੀ ਪ੍ਰੋਗਰਾਮ ਸਾਡੇ ਸੁਣਨ ਲੱਗੇ ਹੋ, ਤੇ ਅੱਜ ਤੁਹਾਡੀ ਕਾਲ ਵੀ ਆਈ, ਬੜਾ ਵਧੀਆ ਲੱਗਾ ਜੀ ਸੁਣ ਕੇ।
ਓਕੇ ਥੈਂਕ ਯੂ, ਮੈਂ ਫਿਰ ਦੇਖ ਲਾਂਗਾ ਜੀ ਟਾਈਮ ਲਾਈਵ ਜਿਹੜੇ ਆਉਂਦੇ ਆ ਤੁਹਾਡੇ।
ਹਾਂਜੀ ਹਾਂਜੀ, ਸ਼ੁਕਰੀਆ, ਮਿਹਰਬਾਨੀ ਜੀ।
ਓਕੇ ਜੀ, ਥੈਂਕ ਯੂ, ਥੈਂਕ
ਯੂ, ਓਕੇ ਜੀ। ਸੋ ਲਓ ਜੀ, ਤੇ ਅਸੀਂ ਬਲਵਿੰਦਰ ਸਿੰਘ ਜੀ ਦਾ ਥੈਂਕ ਯੂ ਕਰਦੇ ਹਾਂ ਕਿ ਉਹਨਾਂ ਨੇ, ਚਲੋ ਵਧੀਆ, ਸਾਡੇ ਪਰਿਵਾਰ ਦੇ ਵਿੱਚ ਇੱਕ ਹੋਰ ਨਵੇਂ ਮੈਂਬਰ ਜੁੜੇ ਆ। ਸੋ ਮੋਸਟ ਵੈਲਕਮ ਜੀ ਤੁਹਾਡਾ, ਤੇ ਤੁਹਾਨੂੰ ਪ੍ਰੋਗਰਾਮ ਜਿਹੜੇ ਲਾਈਵ ਚੱਲ ਰਹੇ ਆ, ਜੋ ਵੀ ਤੁਸੀਂ ਇਨਫੋਰਮੇਸ਼ਨ ਮੰਗੀ ਆ, ਤੇ ਸਾਡੇ ਸਰਬਜੀਤ ਭਾਜੀ ਉਹਨਾਂ ਨੇ ਭੇਜ ਦੇਣੀ ਆ। ਵੈਸੇ ਸਰਬਜੀਤ ਭਾਜੀ ਤਾਂ ਸਾਰਾ ਹਨਾ ਇਹ ਕਰਤਾ ਧਰਤਾ ਕਹਿੰਦੇ ਹੁੰਦੇ ਆ ਕਿ ਸਾਰਾ ਇਹ ਆਲ ਜੰਝਾਲ ਸੰਭਾਲਦੇ ਆ, ਪ੍ਰੋਗਰਾਮ ਚ ਗਾਣੇ ਲਾਉਣੇ ਸਭ ਕੁਛ, ਤੇ ਦੇਖ ਲਓ ਉਹਨਾਂ ਨੂੰ ਮੈਂ ਕਿਹਾ ਤੁਸੀਂ ਆ ਜਾਓ ਵੀ, ਤੁਸੀਂ ਵੀ ਤਾਂ ਦੱਸੋ ਕੁਛ। ਨਹੀਂ ਨਹੀਂ ਕਹਿੰਦੇ, ਬਸ ਠੀਕ ਆ, ਆਪਦੇ ਵਾਰੀ ਤਾਂ ਮਾਈਕ ਹੀ ਪਰ ਕਰ ਦਿੰਦੇ ਆ ਕਿ ਮੈਨੂੰ ਤਾਂ ਸੁਣਦਾ ਹੀ ਨਹੀਂ ਹੈਗਾ ਹਨਾ। ਤੇ ਅੱਗੇ ਜਸਪਾਲ ਸਿਡਨੀ ਵਾਲੇ ਮੈਨੂੰ ਕਹਿੰਦੇ, ਬੋਬੀ ਜੀ ਇੰਡੀਆ ਤੋਂ ਤੁਸੀਂ ਵੀ, ਤੁਸੀਂ ਉਹ ਵਾਲਾ ਲੱਡੂ ਤਾਂ ਨਹੀਂ ਖਾਏ ਪਛਤਾਉਣ ਵਾਲਾ? ਮੈਂ ਪਛਤਾਉਂਦੀ ਨਹੀਂ ਹੁੰਦੀ ਜਸਪਾਲ ਜੀ, ਲਾਈਫ ਦੇ ਵਿੱਚ ਜੋ ਚੀਜ਼ ਹੁੰਦੀ ਆ, ਜਿੱਦਾਂ ਹੁੰਦੀ ਆ, ਉਹ ਵਧੀਆ ਹੀ ਹੁੰਦੀ ਆ, ਕੁਛ ਨਾ ਕੁਛ ਸਿਖਾਉਂਦੀ ਹੋਈ ਆ। ਐਕਸਪੀਰੀਅੰਸਡ ਮਤਲਬ ਕਿ ਹੁੰਦਾ ਐਕਸਪੀਰੀਅੰਸ ਬੰਦੇ ਨੂੰ ਲੈਣਾ ਚਾਹੀਦਾ ਹਨਾ, ਚੰਗਾ ਮਾੜਾ ਟਾਈਮ ਤਾਂ ਬੰਦੇ ਤੇ ਚੱਲਦਾ ਹੀ ਰਹਿੰਦਾ ਵਾ। ਤੇ ਬਾਕੀ ਹੁਣ ਮੈਂ ਸਰਬਜੀਤ ਭਾਜੀ ਨੂੰ ਕਹਿੰਦੀ ਸੀ, ਮੈਂ ਕਿਹਾ ਵੀ ਆ ਸਿਮਟਮਸ ਮੇਰੇ ਵੀ ਅੱਜ ਮਤਲਬ ਕਿ ਹੋਏ ਹੋ ਰਹੇ ਆ, ਤੇ ਮੈਂ ਕਿਹਾ ਪ੍ਰੋਗਰਾਮ ਦੇ ਵਿੱਚ ਬੋਲ ਦੋ, ਮੁੜ ਕੇ ਇਹ ਨਾ ਹੋਵੇ ਅਗਲੀ ਵਾਰੀ ਤੁਹਾਨੂੰ ਮੇਰੀ ਅੰਤਮ ਅਰਦਾਸੀ ਕਰਾਉਣੀ ਪਵੇ ਹਨਾ। ਮਜ਼ਾਕ ਕਰਦੀ ਆ, ਮੈਂ ਨਹੀਂ ਵੈਸੇ ਕਿਤੇ ਜਾਂਦੀ ਗੀ। ਤੇ ਇੱਧਰ ਰਵਿੰਦਰ ਸਿੰਘ ਧਾਨੀ ਕਹਿੰਦੇ, ਨਮਸਤੇ ਮੈਮ, ਕੈਸੇ ਹੋ, ਵੈਲਕਮ ਜੀ। ਓ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ, ਭਾਬੀ ਦਾ ਦਿਓਰ ਵੀ ਆ ਗਿਆ ਹੈ। ਹਾਂਜੀ ਧਾਨੀ ਸਾਹਿਬ, ਹੋਰ ਸੁਣਾਓ ਕੀ ਹਾਲ ਚਾਲ ਆ? ਗੁੜੀਆ ਕੈਸੀ ਆ, ਗੁੜੀਆ ਕਿੱਦਾਂ ਵਾ ਹਨਾ? ਤੇ ਸ਼ੁਕਰੀਆ ਜੀ ਵੈਲਕਮ ਬੈਕ ਕਹਿਣ ਦੇ ਲਈ। ਤੇ ਇੱਧਰ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ, ਉਹਨਾਂ ਦੇ ਕਾਫੀ ਜ਼ਿਆਦਾ ਮੈਸੇਜ ਸਾਡੇ ਕੋਲ ਕਾਫੀ ਟਾਈਮ ਪਹਿਲਾਂ ਹੀ ਆ ਚੁੱਕੇ ਆ, ਉਹਨਾਂ ਦੇ ਸਾਰੇ ਮੈਸੇਜ ਮੈਂ ਇਕੱਠੇ ਹੀ ਪੜ੍ਹ ਲੈਂਦੀ ਹਾਂ ਜੀ। ਸਤਿ ਸ਼੍ਰੀ ਅਕਾਲ, ਬੁਲਾ ਰਹੇ ਆ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ, ਤੇ ਵਧਾਈ ਦੇ ਰਹੇ ਆ, ਕਹਿੰਦੇ ਕਿ ਦਿਨ ਰਾਤ ਤਰੱਕੀ ਕਰੇ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਦਲਜੀਤ ਸਿੰਘ ਢਿੱਲੋਂ ਜੀ ਬਹੁਤ ਬਹੁਤ ਵਧਾਈ ਹੋਵੇ। ਤੇ ਨਾਲ ਹੀ ਜੀ ਉਹ ਕਹਿ ਰਹੇ ਆ ਕਿ ਬੋਬੀ ਤੁਸੀਂ ਹੀ ਲੱਡੂ ਬਾਰੇ ਫਸ ਕੇ ਉਹ ਮੋਦੀ 3 ਜਨਵਰੀ, ਇਹ ਮੈਨੂੰ ਸਮਝ ਨਹੀਂ ਲੱਗੀ ਕਿਉਂਕਿ ਉਹ ਲਿਖਦੇ ਪੰਜਾਬੀ ਚ ਹੀ ਆ, ਪਰ ਕਈ ਵਾਰੀ ਨਾ ਬਿੰਦੀਆਂ ਟਿੱਪੀਆਂ ਸਿਹਾਰੀ ਵਿਹਾਰੀ ਕੌਮੇ ਅਧਕ ਦੀ ਗੜਬੜ ਹੋ ਜਾਂਦੀ ਆ, ਤੇ ਕਈ ਵਾਰੀ ਮੈਨੂੰ ਸਮਝ ਨਹੀਂ ਆਉਂਦੀ, ਮਾਫੀ ਚਾਹੁੰਦੀ ਆ ਜੀ। ਤੇ ਨਾਲ ਹੀ ਕਹਿੰਦੇ ਕਿ 3 ਤਰ੍ਹਾਂ ਦੀ ਹੁੰਦੀ ਆ ਸ਼ੇਰੀ, ਤਿੰਨ ਤਰ੍ਹਾਂ ਦੀ ਦੱਸ ਦਿੱਤੀ। ਉਹ ਹਾਂਜੀ ਉਹਨਾਂ ਨੇ ਮੈਂ ਪੁੱਛਿਆ ਸੀ ਕਿ ਸਰੋਂ ਕਿੰਨੇ ਤਰ੍ਹਾਂ ਦੀ ਹੁੰਦੀ ਆ ਤੇ ਉਹ ਕਹਿੰਦੇ ਕਿ ਤਿੰਨ ਤਰ੍ਹਾਂ ਦੀ ਹੁੰਦੀ ਆ ਤੇ ਦੋ ਤਰ੍ਹਾਂ ਦੀ ਤਾਂ ਮੈਂ ਦੱਸ ਦਿੱਤੀ ਆ। ਕਹਿੰਦੇ ਇੱਕ ਗੋਭੀ ਸਰੋਂ ਤੇ ਕਹਿੰਦੇ ਬੋਬੀ ਸਿੱਧੂ ਜੀ ਤੁਹਾਡੇ ਮਾਤਾ ਪਿਤਾ ਜੀ ਨੂੰ ਸਤਿ ਸ੍ਰੀ ਅਕਾਲ। ਸੋ ਸ਼ੁਕਰੀਆ ਮਿਹਰਬਾਨੀ ਜੀ ਤੁਹਾਡੀ ਸਤਿ ਸ੍ਰੀ ਅਕਾਲ ਉਹਨਾਂ ਤੱਕ ਪਹੁੰਚੂਗੀ ਤੇ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਉਹਨਾਂ ਵੱਲੋਂ ਵੀ ਤੁਹਾਨੂੰ ਹਨਾ। ਤੇ ਨਾਲ ਹੀ ਕਹਿ ਰਿਹਾ ਜੀ ਸਤਿ ਸ੍ਰੀ ਅਕਾਲ ਡਿੱਗ ਡਿੱਗ ਕੇ ਬੰਦਾ ਸਵਾਰ ਹੁੰਦਾ ਵਾ। ਹਾਂਜੀ ਬਿਲਕੁਲ ਜੀ ਬੰਦਾ ਤਾਂ ਡਿੱਗ ਡਿੱਗ ਕੇ ਸਵਾਰ ਹੁੰਦਾ, ਗਲਤੀਆਂ ਤੋਂ ਬੰਦਾ ਸਿੱਖਦਾ। ਜੇ ਆਪਾਂ ਕਹੀਏ ਹਰ ਕੋਈ ਸਿੱਖਿਆ ਸਿਖਾਇਆ ਵਾ ਉਹ ਤਾਂ ਔਖਾ ਹੀ ਆ ਕੰਮ ਹਨਾ। ਕਿਸੇ ਨੂੰ ਵੀ ਕੋਈ ਵੀ 100% ਨਹੀਂ ਹੁੰਦਾ, ਜਿੱਦੇ 100% ਕੋਈ ਸੱਚਾ ਜਾਂ ਸਭ ਕੁਛ ਪਤਾ ਲੱਗ ਜੂਗਾ ਤਾਂ ਫਿਰ ਉਹ ਤਾਂ ਰੱਬ ਹੀ ਬਣ ਜਾਂਦਾ ਨਾ, ਰੱਬ ਤਾਂ ਹੋ ਨਹੀਂ ਸਕਦਾ ਕੋਈ ਵੀ ਹਨਾ। ਤੇ ਸੋ ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ ਨੇ, ਕਮੀਆਂ ਹਰ ਇੱਕ ਇਨਸਾਨ ਚ ਹੁੰਦੀਆਂ ਨੇ। ਤੇ ਚਲੋ ਕੋਈ ਗੱਲ ਨੀ ਜੀ, ਚਲੋ ਫਿਰ ਹੁਣ ਇੱਕ ਗਾਣਾ ਸੁਣ ਲੈਂਦੇ ਤੇ ਗਾਣੇ ਤੋਂ ਬਾਅਦ ਬਾਕੀ ਦੇ ਮੈਸੇਜ ਵੀ ਲਵਾਂਗੇ। ਤੇ ਤੁਸੀਂ ਦੱਸਿਆ ਨੀ ਕਿ ਮਰਾਸਣ ਸਰੋਂ ਕਿਹੜੀ ਹੁੰਦੀ ਆ ਤੇ ਉਹਦੀ ਕੀ ਨਿਸ਼ਾਨੀ ਆ, ਕਿੱਦਾਂ ਪਤਾ ਲੱਗਦਾ ਕਿ ਇਹ ਜਿਹੜੀ ਸਰੋਂ ਆ ਇਹ ਕਿਹੜੀ ਆ, ਮਤਲਬ ਕਿ ਮਰਾਸਣ ਸਰੋਂ ਆ ਹਨਾ। ਸੋ ਦੱਸਿਓ ਜ਼ਰੂਰ ਜੀ ਤੇ ਬਾਕੀ ਦੀਆਂ ਗੱਲਾਂ ਕਰਦੇ ਆ ਆਪਾਂ ਫੇਰ ਤੇ ਸੁਣਾਵਾਂਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ। ਪਰ ਫਿਲਹਾਲ ਇੱਕ ਗੀਤ
ਦੁੱਖਾ ਹੱਥ ਮੇਰਾ ਫੜ ਲਈ ਵੇ, ਕੋਕੇ ਜਿਹੀ ਡਾਰ ਜਿੱਥੇ ਚਾਹੇ ਜੜ ਲਈ ਵੇ, ਕਿ ਤੇਰੇ ਕੋਲੋਂ ਲੈਣੀ ਮੁੰਦਰੀ ਆ ਤੈਨੂੰ ਮੈਂ ਫੜਾਉਣਾ ਜੱਟਾ ਛੱਲਾ ਕਿੱਤਲੇ ਵਾਲੀ ਗੱਲ ਤੂੰ ਅੱਖ ਨਾ ਪਰਿੰਦੇ ਕੂੜੇ ਤਾਰਦੀ ਤੂੰ ਫਿਰ ਕੀਆਂ ਯਾਰੀ ਲਾਉਂ, ਮੌਤ ਫਿਰਦੀ ਪੱਟਾਂ ਤੇ ਹੱਥ ਮਾਰਦੀ ਕੇ ਚੱਕ ਲੈਣਾ ਜੱਟ ਗੋਰੀ ਵੇ, ਜ਼ਿੰਦਗਾਨੀ ਹੈਗੀ ਥੋੜੀ ਤੇਰੇ ਯਾਰ ਦੀ ਤੂੰ ਫਿਰ ਕੀਆਂ ਯਾਰੀ ਲਾਉਂ, ਕਰੀ ਜਾਣਾ ਏ ਗੱਲ ਵੀ ਨਾ ਸੁਣੇ ਵੇ ਤੂੰ ਹੱਦ ਕਰੀ ਜਾਣਾ ਏ, ਵੇ ਥੋੜਾ ਜਿਹਾ ਗਰੂਰ ਜੱਟਾ ਵੱਧ ਕਰੀ ਜਾਣਾ ਏ ਗੱਲ ਵੀ ਨਾ ਸੁਣੇ ਵੇ ਤੂੰ ਹੱਦ ਕਰੀ ਜਾਣਾ ਏ, ਕਿ ਵੈਲੀਆਂ ਚ ਵੈਲੀ ਬਣ ਜਾ ਮੇਰੇ ਕੋਲ ਆ ਕੇ ਬਣ ਜਾ ਤੂੰ ਚੱਲਾ ਵੇ ਦਿਲੇ ਵਾਲੀ ਗੱਲ ਗੱਡੀ ਵਿੱਚ ਯਾਰ ਗੋਰੀ ਏ ਸੀਟ ਇੱਕ ਵੀ ਨਾ ਖਾਲੀ ਕੁੜੇ ਕਾਰ ਦੀ ਤੂੰ ਫਿਰਦੀਆਂ ਯਾਰੀ ਲਾਉਂ, ਮੌਤ ਫਿਰਦੀ ਪੱਟਾਂ ਤੇ ਹੱਥ ਮਾਰਦੀ ਕੇ ਚੱਕ ਲੈਣਾ ਜੱਟ ਗੋਰੀ ਏ, ਜ਼ਿੰਦਗਾਨੀ ਹੈਗੀ ਥੋੜੀ ਤੇਰੇ ਯਾਰ ਦੀ ਤੂੰ ਫਿਰਦੀਆਂ ਯਾਰੀ ਲਾਉਂ, ਦੁਨੀਆ ਨੂੰ ਫੜਾ ਤੇਰਾ ਪੱਲਾ ਵੇ ਦਿਲ ਵਾਲੀ ਗੱਲ ਦੱਸਣ ਲਈ, ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ ਹਾਂ ਦਿਲ ਵਾਲੀ ਗੱਲ ਦੱਸਣੀ, ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ ਓਏ ਦਿਲ ਵਾਲੀ ਗੱਲ ਦੱਸਣੀ, ਓ ਫੋਨ ਫੋਨ ਮਿੱਤਰਾਂ ਤੋਂ ਰੋਜ ਕਿਤੇ ਜਾਣੇ ਨੀ, ਕੁੰਡਾ ਵਾਲੇ ਕੁੜੇ ਮੈਥੋਂ ਚੋਜ ਕਿਤੇ ਜਾਣੇ ਨੀ, ਕੁੰਡਾ ਵਾਲੇ ਕੁੜੇ
ਡੇਗੂ ਵਾਲਾ ਨਾਲ ਹੁੰਦਾ ਗਾ ਤੁਹਾਨੂੰ ਫਿਰਦੀਆਂ ਐਵੇਂ ਦਿਲ ਬਾਰ ਦੀ ਤੂੰ ਫਿਰਦੀਆਂ ਯਾਰੀ ਲਾਉਣ ਮੌਤ ਫਿਰਦੀ ਪੱਟਾਂ ਤੇ ਹੱਥ ਮਾਰਦੀ ਕਿ ਚੱਕ ਲੈਣਾ ਜੱਟ ਗੋਰੀਏ ਜ਼ਿੰਦਗਾਨੀ ਹੈਗੀ ਥੋੜੀ ਤੇਰੇ ਯਾਰ ਦੀ ਤੂੰ ਫਿਰਦੀਆਂ ਯਾਰੀ ਲਾਉਣ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਤੇ ਉਮੀਦ ਕਰਦੇ ਆ ਗਾਣਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊਗਾ ਤੇ ਅੱਗੇ ਇੱਧਰ ਡਾਕਟਰ ਸਖਦੇਵ ਸਿੰਘ ਵੀ ਪਹੁੰਚ ਚੁੱਕੇ ਆ ਜੀ ਕਹਿੰਦੇ ਵਿਨੀ ਪੈਕਿਆ ਨੇੜਾ ਵਾਲੇ ਕਹਿ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਡਾਕਟਰ ਸਖਦੇਵ ਸਿੰਘ ਕਹਿੰਦੇ ਹੈਲੋ ਬੋਬੀ ਸਿੱਧੂ ਜੀ ਗੁੱਡ ਮਾਰਨਿੰਗ ਕਾਫੀ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਵਧੀਆ ਲੱਗੀ ਮੈਂ ਤਾਂ ਕਹਿੰਦੇ ਹਰਮਨ ਰੇਡੀਓ ਵੀ ਅੱਜ ਹੀ ਸੁਣਿਆ 2 ਮਹੀਨੇ ਬਾਅਦ ਗੋਡ ਬਲੈਸ ਯੂ ਐਂਡ ਲਿਵ ਲੌਂਗ ਬੱਲੇ ਸ਼ੁਕਰੀਆ ਨਾਂਡਾ ਸਾਹਿਬ ਜੀ ਤੁਸੀਂ ਵੀ ਅੱਜ ਹੀ ਆਏ ਹੋ 2 ਮਹੀਨੇ ਬਾਅਦ ਹੈ ਚਲੋ ਕੋਈ ਗੱਲ ਨੀ ਜੀ ਤੇ ਹੁਣ ਆਪਾਂ ਲਾਇਆ ਕਰਾਂਗੇ ਖੂਬ ਰੌਣਕਾਂ ਹਰਮਨ ਰੇਡੀਓ ਤੇ ਬਸ ਤੁਸੀਂ ਫਿਰ ਆ ਜਾ ਕਰਿਓ ਜੀ ਹੁਣ ਛੁੱਟੀ ਨੀ ਲੈਣੀ ਹੈਗੀ ਕੋਈ ਵੀ ਹੈਨਾ ਮੈਂ ਅੱਗੇ ਸਰਬਜੀਤ ਭਾਜੀ ਨੂੰ ਕਹਿ ਜਾਂਦੀ ਹਾਂ ਵੀ ਦੱਸੋ ਸਾਡੇ ਸਾਰੇ ਲਿਸਨਰ ਹੈ ਫਰਾਈਡੇ ਵਾਲਿਆਂ ਨੂੰ ਦੱਸੇ ਨੀ ਵੀ ਆਪਾਂ ਆ ਗਏ ਆ ਤੇ ਹੁਣ ਆਪਾਂ ਗੱਲਾਂ ਬਾਤਾਂ ਮਾਰਿਆ ਕਰਨੀਆਂ ਹਨਾ ਚਲੋ ਕੋਈ ਗੱਲ ਨੀ ਅਗਲੀ ਵਾਰੀ ਨਾ ਮੈਂ ਤੁਹਾਨੂੰ ਇੰਡੀਆ ਵਾਲੀਆਂ ਬਾਹਲੀਆਂ ਜ਼ਿਆਦਾ ਗੱਲਾਂ ਸੁਣਾਊਂਗੀ ਸੋ ਟਾਈਮ ਨਾਲ ਆ ਜਿਓ ਲੇਟ ਨਾ ਹੋ ਜਿਓ ਤੇ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਤੇ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਕਹਿੰਦੇ ਕਿ ਮੈਂ 3/1/2018 ਤੋਂ ਹਰਮਨ ਰੇਡੀਓ ਸੁਣਨਾ ਸ਼ੁਰੂ ਕੀਤਾ ਸੀ ਤੇ ਕਹਿੰਦੇ ਮਾਫੀ ਚਾਹੂੰਗੀ ਜੀ ਤੇ ਕਹਿੰਦੇ 3/1/2018 ਤੋਂ ਹਰਮਨ ਰੇਡੀਓ ਸ਼ੁਰੂ ਕੀਤਾ ਸੀ ਕਹਿੰਦੇ ਲੱਡੂਆਂ ਬਾਰੇ ਕਹਿ ਕੇ ਤੁਸੀਂ ਆਪ ਹੀ ਫਸ ਗਏ ਉਹ ਕਿੱਦਾਂ ਮੈਨੂੰ ਸਮਝ ਨਹੀਂ ਆਈ ਹਨਾ ਚਲੋ ਕੋਈ ਗੱਲ ਨੀ ਜੀ ਕਈ ਗੱਲਾਂ ਮੇਰੀ ਸਮਝ ਤੋਂ ਬਾਹਰ ਦੀਆਂ ਨਿਕਲ ਜਾਂਦੀਆਂ ਨੇ ਪਰ ਚਲੋ ਕੋਈ ਚੱਕਰ ਨੀ ਚੱਲਦਾ ਹੀ ਰਹਿੰਦਾ ਵਾ ਹਨਾ ਵੈਸੇ ਹਾਸਾ ਮਜ਼ਾਕ ਖੈਰ ਹੋ ਗਿਆ ਵਾ ਕੋਰੋਨਾ ਵਾਇਰਸ ਤੇ ਬਹੁਤ ਕੁਛ ਮਤਲਬ ਕਿ ਚੱਲ ਰਿਹਾ ਤੁਸੀਂ ਨਿਊਜ਼ ਵੀ ਪੜ੍ਹਦੇ ਹੋ ਕਿੰਨੇ ਜ਼ਿਆਦਾ ਮਤਲਬ ਗਵਰਨਮੈਂਟ ਨੂੰ ਆਪਣੇ ਨਹੀਂ ਸਿਰਫ ਆਸਟ੍ਰੇਲੀਆ ਵਿੱਚ ਹੀ ਨਹੀਂ ਸਾਰੇ ਥਾਵਾਂ ਤੇ ਜਿਹੜੇ ਬਿਜ਼ਨਸ ਆ ਠੱਪ ਪਏ ਆ ਤੇ ਕਾਫੀ ਕੁਛ ਆ ਪਰ ਇਹਦੇ ਤੋਂ ਇੰਨਾ ਡਰਨ ਦੀ ਲੋੜ ਵੀ ਨਹੀਂ ਹੈਗੀ ਥੋੜੀ ਜਿਹੀ ਸਾਵਧਾਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਅਗਰ ਤੁਸੀਂ ਸਿੱਕੋ ਤੁਹਾਨੂੰ ਫੀਵਰ ਜਾਂ ਖੰਘ ਜਾਂ ਗਲਾ ਦਰਦ ਹੁੰਦਾ ਵਾ ਤਾਂ ਪਲੀਜ਼ ਅਣਗਹਿਲੀ ਨਾ ਕਰੋ ਡਾਕਟਰ ਨੂੰ ਜ਼ਰੂਰ ਦਿਖਾਓ ਕਿਉਂਕਿ ਸੀਜ਼ਨਲ ਵੀ ਹੋ ਸਕਦਾ ਕਿਉਂਕਿ ਹੁਣ ਮੌਸਮ ਚੇਂਜ ਹੋ ਰਿਹਾ ਸੀਜ਼ਨਲ ਵੀ ਹੋ ਸਕਦਾ ਵਾ ਤੇ ਹੋ ਸਕਦਾ ਥੋੜੀ ਬਹੁਤੀ ਇਨਫੈਕਸ਼ਨ ਵੀ ਹੋਵੇ ਸੋ ਟਾਈਮ ਰਹਿੰਦੇ ਜੇ ਟਾਈਮ ਤੇ ਹੀ ਆਪਾਂ ਜਾ ਕੇ ਆਪਣਾ ਮਤਲਬ ਕਿ ਚੈੱਕਅਪ ਕਰਾ ਲਈਏ ਤਾਂ ਐਟਲੀਸਟ ਤੁਹਾਨੂੰ ਪਤਾ ਲੱਗ ਜੂ ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਤੇ ਇਟਸ ਓਕੇ ਤੁਸੀਂ ਅਗਰ ਆਪਣੇ ਆਪ ਨੂੰ ਖਾਣ ਪੀਣ ਆਪਣਾ ਸਹੀ ਰੱਖਦੇ ਹੋ ਤਾਂ ਵਧੀਆ ਗੱਲ ਆ ਬਾਹਰੋਂ ਖਾਣਾ ਪੀਣਾ ਥੋੜਾ ਜਿਹਾ ਹਿਸਾਬ ਦੇ ਨਾਲ ਦੇਖ ਪਰਖ ਕੇ ਹਨਾ ਤੇ ਅੱਜ ਕੱਲ ਕਈ ਤਰ੍ਹਾਂ ਦੇ ਵੀਡੀਓਜ਼ ਆ ਰਹੀਆਂ ਨੇ ਕੱਲ ਇੱਕ ਵੀਡੀਓ ਸੀ ਤੇ ਇੱਕ ਇਨਸਾਨ ਪਤਾ ਨੀ ਟਰੋਲੀ ਜਿਹੜੀ ਸ਼ੋਪਿੰਗ ਟਰੋਲੀ ਹੁੰਦੀ ਆ ਉਹਨੂੰ ਨਾ ਆਪਣੇ ਮਤਲਬ ਮੂੰਹ ਲਾ ਰਿਹਾ ਸੀਗਾ ਬਿਕੋਜ਼ ਆਈ ਥਿੰਕ ਉਹ ਇਨਫੈਕਟਡ ਹੋਊਗਾ ਉਸ ਵਾਇਰਸ ਤੋਂ ਤੇ ਜਾਂ ਫਿਰ ਉਹ ਲੋਕਾਂ ਨੂੰ ਡਰਾ ਰਿਹਾ ਸੀ ਸੋ ਇੱਦਾਂ ਦੀਆਂ ਵੀਡੀਓਜ਼ ਕਾਫੀ ਹੁੰਦੀਆਂ ਨੇ ਤੇ ਇਹਨਾਂ ਤੋਂ ਦੇਖ ਕੇ ਡਰਨ ਦੀ ਵੀ ਲੋੜ ਨੀਗੀ ਪਰ ਥੋੜਾ ਜਿਹਾ ਇਹ ਵੀਡੀਓਜ਼ ਦੇਖ ਕੇ ਦੱਸਣ ਦਾ ਮਤਲਬ ਇਹੀ ਹੁੰਦਾ ਕਿ ਤੁਹਾਡੇ ਤੱਕ ਇਹ ਅਵੇਅਰਨੈਸ ਤੁਸੀਂ ਅਵੇਅਰ ਹੋਵੋ ਇਸ ਚੀਜ਼ਾਂ ਤੋਂ ਕਿ ਇਹ ਵੀ ਹੋ ਸਕਦਾ ਸੋ ਖਾਣ ਪੀਣ ਲੱਗੇ ਹੱਥ ਧੋ ਕੇ ਮਤਲਬ ਆਪਣੇ ਹੈਂਡ ਵਾਸ਼ ਕਰ ਲਿਆ ਕਰੋ ਸੈਨੀਟਾਈਜ਼ਰ ਨਹੀਂ ਹੈਗਾ ਤਾਂ ਸਾਬਣ ਤਾਂ ਹੈਗਾ ਹੀ ਆ ਤੇ ਆਪਾਂ ਤਾਂ ਸਾਬਣ ਸ਼ੁਰੂ ਤੋਂ ਵਰਤਦੇ ਹੀ ਆ ਰਹੇ ਹਾਂ ਨਾ ਸੋ ਸਾਬਣ ਦੇ ਨਾਲ ਹੱਥ ਧੋ ਕੇ ਚੰਗੇ ਵਧੀਆ ਤਰੀਕੇ ਦੇ ਨਾਲ ਰਹੋਗੇ ਤਾਂ ਕੁਛ ਨਹੀਂ ਹੁੰਦਾ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਵੀ ਇੱਦਾਂ ਦੀ ਬਿਮਾਰੀ ਨਹੀਂ ਹੁੰਦੀ ਕਿ ਜਿਸ ਦਾ ਇਲਾਜ ਨਾ ਹੋਵੇ ਬਾਕੀ ਸਭ ਉਸ ਪਰਮਾਤਮਾ ਤੇ ਆ ਜਦੋਂ ਉਹਨੇ ਇਸ ਦੁਨੀਆਂ ਦੇ ਵਿੱਚ ਭੇਜਿਆ ਵਾ ਖਾਣ ਪੀਣ ਤੇ ਕਿੰਨੇ ਸਾਹ ਤੇ ਕਿੰਨੇ ਦਿਨ ਉਦੋਂ ਉਹਨੇ ਲਿਖ ਕੇ ਭੇਜੇ ਆ ਤੇ ਕੱਲ ਮੈਂ ਹਾਰਦੀ ਸੀਗੀ ਮੈਂ ਕਿਹਾ ਵੀ ਮੇਰਾ ਗਲਾ ਦਰਦ ਕਰਦਾ ਸੀਗਾ ਤੇ ਮੈਨੂੰ ਕਹਿੰਦੇ ਦੇਖੀ ਕਿਤੇ ਉਹੀ ਗੱਲ ਨਾ ਹੋਵੇ ਮੈਂ ਕਿਹਾ ਇੱਦਾਂ ਨੀ ਹੁੰਦਾ ਆਪਾਂ 3 ਗੇੜੇ ਪਾਰ ਪੂਰੇ ਕਰ ਚੁੱਕੇ ਹਾਂ ਹੁਣ ਨੀ ਮੈਂ ਛੇਤੀ ਮਰਦੀ ਹਨਾ ਉਹ ਕਹਿੰਦੇ ਕਿੱਦਾਂ ਮੈਂ ਕਿਹਾ ਵੀ 3 ਵਾਰੀਆਂ ਲੰਘ ਚੁੱਕੀਆਂ ਨੇ ਜਦੋਂ ਕਿ ਮਤਲਬ ਲੱਗਦਾ ਸੀ ਕਿ ਹੁਣ ਖਤਮ ਆ ਪਰ ਫਿਰ ਵੀ ਚਲੋ ਬਚ ਗਏ ਹਨਾ ਤੇ ਤਾਂ ਕਰਕੇ ਹੁਣ ਕੋਈ ਏਦਾਂ ਨੀ ਹੈਗਾ ਜਿੰਨੇ ਸਾਰਾ ਬਣੇ ਦਿੱਤੇ ਆ ਉਹ ਤਾਂ ਹੋਣੇ ਹੋਣੇ ਆ ਪਰ ਚੱਕਰ ਇਹੀ ਆ ਕਿ ਸਾਵਧਾਨੀ ਜ਼ਰੂਰੀ ਆ ਜਿੰਨੀ ਵੀ ਹੋ ਸਕੇ ਬਾਕੀ ਗਰੋਸਰੀ ਕਿਤੇ ਨੀ ਚੱਲੀਗੀ ਸਭ ਕੁਛ ਇੱਥੇ ਐਜ਼ ਇਟ ਇਜ਼ ਹੀ ਰਹਿਣਾ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਤੇ ਖਾਣ ਪੀਣ ਦਾ ਸਾਰਾ ਸਮਾਨ ਇੱਥੇ ਤੁਹਾਨੂੰ ਮਿਲੂਗਾ ਅਗਰ ਦੁਕਾਨਾਂ ਵੀ ਬੰਦ ਹੁੰਦੀਆਂ ਤੇ ਇੱਥੋਂ ਦੀ ਗਵਰਨਮੈਂਟ ਬਹੁਤ ਵਧੀਆ ਇੱਥੋਂ ਦੀਆਂ ਏਜੰਸੀਜ ਹੈਲਪਿੰਗ ਏਜੰਸੀਜ ਜੋ ਕੰਮ ਕਰ ਰਹੀਆਂ ਨਾ ਉਹ ਤੁਹਾਡੇ ਦਰ ਤੱਕ ਖੁਦ ਆਉਣਗੀਆਂ ਸਿਰਫ ਇੱਕ ਫੋਨ ਕਰਨ ਦੀ ਲੋੜ ਹੁੰਦੀ ਆ ਸੋ ਇਹ ਲੋਕ ਦਿਲ ਤੋਂ ਸੋਚਦੇ ਆ ਇਨਸਾਨੀਅਤ ਦੇ ਨਾਤੇ ਚੱਲਦੇ ਆ ਦਿਖਾਵਾ ਨਹੀਂ ਕਰਦੇ ਸੋ ਇਸੇ ਲਈ ਜੀ ਇੰਨਾ ਜ਼ਰੂਰ ਕਹਾਂਗੇ ਕਿ ਪੈਨਿਕ ਹੋਣ ਦੀ ਲੋੜ ਨਹੀਂ, ਬੀ ਬਰੇਵ ਐਂਡ ਬੀ ਸਟਰੋਂਗ, ਤੇ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਲੱਗੇ ਰਹੋ। ਬਸ ਇੰਨਾ ਹੀ ਆ ਕਿ ਆਪਦਾ ਬਹੁਤ ਜ਼ਿਆਦਾ ਖਿਆਲ ਰੱਖੋ, ਬਸ ਪਹਿਲਾਂ ਨਾਲੋਂ ਵੀ ਥੋੜ੍ਹਾ ਜਿਹਾ ਜ਼ਿਆਦਾ ਖਿਆਲ ਰੱਖੋ। ਤੇ ਅੱਗੇ ਜੀ ਹਰਜਿੰਦਰ ਸਿੰਘ ਬੱਸੀ ਪਠਾਣਾ ਵਾਲੇ ਕਹਿ ਰਹੇ ਆ ਕਿ ਭੈਣ ਜੀ ਸਤਿ ਸ਼੍ਰੀ ਅਕਾਲ, ਮੈਂ 3/1/2018 ਤੋਂ ਹਰਮਨ ਰੇਡੀਓ ਤੋਂ ਬੋਲਿਆ ਸੀ। ਓ ਵਾਓ ਜੀ, ਬਹੁਤ ਵਧੀਆ ਗੱਲ ਆ, ਤੁਸੀਂ ਵੀ ਫਿਰ ਹਰਮਨ ਰੇਡੀਓ ਦੇ ਹੈ ਮੈਂਬਰ ਬਣ ਗਏ ਸੀਗੇ 2018 ਤੋਂ। ਸ਼ੁਕਰੀਆ, ਮਿਹਰਬਾਨੀ ਜੀ। ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਸੁਣਾਉਂਦੇ ਹਾਂ ਤੁਹਾਨੂੰ, ਫਲਕਾਰੀ ਆਰਨਿਤ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਗਾਣਾ, ਮੈਨੂੰ ਬੜਾ ਸੋਹਣਾ ਲੱਗਦਾ। ਤੇ ਵੈਸੇ ਮੈਨੂੰ ਤਾਂ ਸਾਰੇ ਗਾਣੇ ਸੋਹਣੇ ਲੱਗਦੇ ਆ, ਨੱਚਣ ਗਾਉਣ ਜਿਹੜੇ ਹੋਣ, ਰੋਣ ਧੋਣ ਵਾਲੇ ਗਾਣੇ ਮੈਨੂੰ ਬਾਹਲੇ ਪਸੰਦ ਨਹੀਂ ਹੈਗੇ, ਹੈ ਨਾ। ਤੁਹਾਨੂੰ ਵੀ ਪਤਾ ਹੀ ਆ, ਹੈ ਨਾ, ਲਾਈਫ ਦੇ ਵਿੱਚ ਵੈਸੇ ਸਟ੍ਰੈਸ ਟੈਨਸ਼ਨਾਂ ਬਹੁਤ ਹੁੰਦੀਆਂ ਨੇ। ਸਾਡੇ ਕੰਮ 'ਤੇ ਵੀ ਇੱਦਾਂ ਹੀ ਚੱਲ ਰਿਹਾ ਸੀਗਾ, ਕਹਿੰਦੇ ਕਿ ਵੀ ਬੀ ਕੇਅਰਫੁਲ, ਅਗਰ ਸ਼ਟਡਾਊਨ ਹੋ ਗਿਆ ਤਾਂ ਵੀ ਬਹੁਤ ਜ਼ਿਆਦਾ ਫਿਰ ਪ੍ਰੋਬਲਮ ਹੋ ਜਾਂਦੀ ਆ, ਕਿਉਂਕਿ ਸਾਡੇ ਉੱਥੇ ਕੰਮ 'ਤੇ ਮੈਨੂਫੈਕਚਰਿੰਗ ਹੁੰਦੀ ਆ ਜਿਹੜੇ ਕਿ ਪੇਸ਼ੈਂਟਾਂ ਦੇ ਲਈ ਆ, ਹੋਸਪਿਟਲ ਨਾਲ ਰਿਲੇਟਡ। ਸੋ ਤਾਂ ਕਰਕੇ ਜੀ ਉਹ ਸਾਡੇ ਵੈਸੇ ਚਲੋ ਪਹਿਲਾਂ ਤਾਂ ਸਾਰੇ ਮਜ਼ਾਕ ਮਜ਼ਾਕ ਦੇ ਵਿੱਚ ਹੀ ਹੁੰਦੇ ਸੀ, ਉਦੋਂ ਟੋਇਲਟ ਰੋਲਸ ਵਗੈਰਾ, ਟੋਇਲਟ ਪੇਪਰ ਜਾਂ ਅਦਰ ਸਟੱਫ ਦੀ ਗੱਲ ਚੱਲਦੀ ਹੁੰਦੀ ਸੀ, ਪਰ ਦੇ ਆਰ ਵੈਰੀ ਸੀਰੀਅਸ ਨਾਉ। ਸੋ ਕੰਪਨੀ ਦੇ ਰੂਲ ਰੈਗੂਲੇਸ਼ਨ ਵੀ ਐਵਰੀ ਡੇ ਚੇਂਜ ਹੁੰਦੇ ਆ, ਦੱਸਦੇ ਆ। ਸੋ ਉਹ ਵੀ ਇਹੀ ਕਹਿ ਰਹੇ ਸੀਗੇ ਕਿ ਐਡੀ ਗੱਲ ਨਹੀਂ ਗੀ, ਬਸ ਆਪਣਾ ਖਿਆਲ ਰੱਖੋ ਔਰ ਤੁਹਾਨੂੰ ਜ਼ਿਆਦਾ ਖਿਆਲ ਰੱਖਣਾ ਚਾਹੀਦਾ, ਕਿਉਂਕਿ ਤੁਸੀਂ ਕਿਸੇ ਦੇ ਲਈ ਸਮਾਨ ਬਣਾਉਂਦੇ ਹੋ, ਜੋ ਪ੍ਰੋਡਕਸ਼ਨ ਕਰਦੇ ਆ ਤਾਂ ਉਹ ਕਿਸੇ ਦੀ ਬੋਡੀ 'ਚ ਜਾਂਦਾ। ਸੋ ਯੂ ਸ਼ੁੱਡ ਬੀ ਵੈਰੀ ਕੇਅਰਫੁਲ। ਸੋ ਸਿਰਫ ਸਾਨੂੰ ਨਹੀਂ, ਸਾਰਿਆਂ ਲਈ ਕਹਿ ਰਹੇ ਕੇਅਰਫੁਲ ਹੋਣਾ ਚਾਹੀਦਾ ਜੀ, ਸਭ ਨੂੰ ਹੀ, ਕਿਉਂਕਿ ਆਪਣੀ ਫੈਮਿਲੀ ਵਿੱਚ ਰਹਿੰਦੇ ਆ, ਛੋਟੇ ਬੱਚੇ ਆ, ਬੱਚਿਆਂ ਨੂੰ ਛੁੱਟੀਆਂ ਵਾ, ਬੱਚਿਆਂ ਨੂੰ ਵੀ ਖਾਸ ਤੌਰ 'ਤੇ ਖਿਆਲ ਰੱਖਣਾ ਚਾਹੀਦਾ, ਕਿਉਂਕਿ ਬੱਚੇ ਸਫਾਈ ਦਾ ਖਿਆਲ ਘੱਟ ਰੱਖਦੇ ਆ ਤਾਂ ਪੇਰੈਂਟਸ ਦੀ ਹੋਰ ਵੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਹਨਾਂ ਦਾ ਵੀ ਖਾਸ ਖਿਆਲ ਰੱਖਿਆ ਜਾਵੇ। ਅਤੇ ਲਓ ਫਿਰ ਅਗਲਾ ਗਾਣਾ ਸੁਣਦੇ ਹਾਂ ਅਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ।
ਛੇਤੀ ਖਿੱਚ ਲੈ ਤਿਆਰੀਆਂ, ਸੁਪਨ ਚ ਆਉਂਦੀਆਂ ਨੇ ਨਿੱਤ ਫੁਲਕਾਰੀਆਂ, ਲੱਗਦਾ ਨੀ ਦਿਲ ਛੇਤੀ ਖਿੱਚ ਲੈ ਤਿਆਰੀਆਂ, ਸੁਪਨ ਚ ਆਉਂਦੀਆਂ ਨੇ ਨਿੱਤ ਫੁਲਕਾਰੀਆਂ, ਦਿਲ ਵਿੱਚ ਸਾਂਭਿਆ ਪਿਆਰ ਤੇਰੇ ਲਈ, ਨੈਣ ਮੇਰੇ ਤੇਥੋਂ ਥੋੜਾ ਥੋੜਾ ਸੰਗ ਦੇ, ਹੋਏ ਵੀਣੀ ਮੰਗ ਸ਼ਗਨਾਂ ਦਾ ਚੂੜਾ ਮੁੰਡੇ, ਬਣ ਜਾ ਤੂੰ ਬਿੱਲੋ ਸਰਦਾਰ।
ਕੇ ਮੇਰਾ ਪਿੰਡ ਪੱਟ ਲੋ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ 28 ਚੈਡਰ ਰੋਡ ਰਿਜ਼ਰਵੋਇਰ ਵਿਕਟੋਰੀਆ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਲਓ ਜੀ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਖਤਮ ਹੋ ਚੁੱਕਾ। ਸੋ ਪ੍ਰੋਗਰਾਮ ਹੁਣ ਆਪਾਂ ਵੀ ਖਤਮ ਕਰਨਾ ਤੇ ਇੱਧਰ ਮੈਨੂੰ ਲੱਡੂਆਂ ਵਾਲੀ ਗੱਲ ਦੀ ਸਮਝ ਨਹੀਂ ਸੀ ਆਈ ਤੇ ਹਰਜਿੰਦਰ ਸਿੰਘ ਬੱਸੀ ਪਠਾਣਾ ਵਾਲੇ ਉਹਨਾਂ ਨੇ ਦੱਸ ਦਿੱਤਾ ਕਹਿੰਦੇ ਕਿ ਤੁਸੀਂ ਮੈਂ ਹੀ ਕਿਹਾ ਸੀ ਨਾ ਕਿ ਵੀ ਜਿਹੜੀ ਮੇਰੀ ਭਾਜੀ ਆ ਉਹ ਤਾਂ ਕੋਈ ਹੋਰ ਲੈ ਗਿਆ ਹਨਾ। ਹਾਂਜੀ ਏਦਾਂ ਹੀ ਆ, ਉਦੋਂ ਆਪਾਂ ਐਨ ਪੂਰੀ ਤਿਆਰੀ ਕੀਤੀ ਹੋਈ ਸੀਗੀ ਅਮਨ ਭਾਜੀ ਕੇ ਵਿਆਹ ਤੇ ਜਾਣ ਦੀ, ਨਾਨਕੇ ਦਾਦਕੇ ਵਾਲੇ ਚੱਕਰ ਚ ਜਾਣਾ ਸੀ ਆਪਾਂ, ਤਾਂ ਮੈਂ ਦਾਦਕਿਆਂ ਵੱਲ ਸੀ ਹਾਂ ਹਨਾ, ਤੇ ਜਾਗੋ ਆਪਾਂ ਪੂਰੀ ਘੈਂਟ ਕੱਢਣੀ ਸੀਗੀ, ਸਾਰੀ ਐਨ ਪੂਰੀ ਤਿਆਰੀ ਸੀ, ਪਰ ਕੀ ਕਰੀਏ ਹਨਾ ਉਦੋਂ ਸਿਹਤ ਨੇ ਇਜਾਜ਼ਤ ਹੀ ਨਹੀਂ ਦਿੱਤੀ ਹੈਗੀ ਸਰਜਰੀ ਹੋਈ ਹੋਈ ਕਰਕੇ, ਤੇ ਫਿਰ ਸਫ਼ਰ 4-5 ਘੰਟੇ ਦਾ ਹੈਗਾ ਸੀ ਇੱਥੋਂ ਬ੍ਰਿਸਬਨ ਤੋਂ ਜਾਣ ਦਾ, ਤੇ ਡਾਕਟਰ ਨੇ ਅਲਾਓ ਨਹੀਂ ਕੀਤਾ ਵੀ ਇੰਨਾ ਸਫ਼ਰ ਕਰਨਾ ਵਾ ਉਹ ਵੀ, ਤੇ ਗੱਡੀ ਦੇ ਵਿੱਚ ਜਾਣਾ ਵਾ, ਲੌਂਗ ਸਟੇਅ ਹੋਜੂਗੀ, ਤੇ ਉੱਥੇ ਜਾ ਕੇ ਵੀ ਫਿਰ ਤੁਹਾਨੂੰ ਪਤਾ ਹੀ ਆ ਕਹਿੰਦੇ ਹੁੰਦੇ ਆ ਨਾ ਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ ਤੇ ਬੋਲੀ ਮੈਂ ਪਾਵਾਂ, ਨੱਚ ਕਿਹਦੇ ਵਿੱਚ ਤੂੰ, ਤੇ ਮੈਂ ਨਾ ਤਾਂ ਮਤਲਬ ਕਿ ਗਾਉਣ ਤੋਂ ਰੁਕਣ ਵਾਲੀ ਸੀ ਤੇ ਨਾ ਬੋਲੀਆਂ ਤੂੰ, ਇਹ ਦੋਨੋਂ ਚੀਜ਼ਾਂ ਮੇਰੀਆਂ ਕਮਜ਼ੋਰੀਆਂ ਨੇ। ਜੇ ਗਿੱਧੇ ਦੀ ਤਾਈ ਗਿੱਧਣਾ ਨਹੀਂ ਸ਼ੁਰੂ ਹੁੰਦਾ ਉੱਥੇ ਫਿਰ ਤਾਈ ਫਿਰ ਬੋਲੀਆਂ ਉੱਥੇ ਕਿਵੇਂ ਆ ਜਾਂਦੀਆਂ ਨੇ। ਸੋ ਬਾਕੀ ਇੰਡੀਆ ਵੀ ਗਏ ਸੀਗੇ, ਉੱਥੇ ਵੀ ਫਿਰ ਖੂਬ ਮੁਕਾਬਲੇ ਹੋਏ ਵਾਲੇ, ਗਾਲਾਂ ਖਾਧੀਆਂ ਵੀ, ਗਾਲਾਂ ਦਿੱਤੀਆਂ ਵੀ ਹਨਾ, ਉਹਨਾਂ ਨੂੰ ਬੋਲੀਆਂ ਵਾਲੀਆਂ ਪਤਾ ਨੀ ਹਨਾ, ਜਦੋਂ ਮੈਂ ਬੋਲੀ ਪਾਉਣ ਹੱਟ ਕਰਾਂ ਵਾਲੀ ਕੁੜੀ ਬੋਲੀਆਂ ਪਾਈ ਗਈ ਠੀਕ ਗੱਲ ਚਲੂਗਾ, ਏਦਾਂ ਦੀਆਂ ਗੱਲਾਂ ਜੀ ਬੜੀਆਂ ਵਧੀਆ ਯਾਦਾਂ ਵੀ ਆ, ਤੇ ਥੋੜਾ ਜਿਹਾ ਮਤਲਬ ਕਿ ਉੱਥੋਂ ਦੇ ਸਿਸਟਮ ਤੋਂ ਨਿਰਾਸ਼ ਹੋ ਕੇ ਵੀ ਆਈ ਸੀਗੀ, ਪਰ ਚਲੋ ਸਟਰਗਲ ਲਾਈਫ ਦੇ ਵਿੱਚ ਇੱਕ ਪਾਰਟ ਆ ਤੇ ਚੱਲੀ ਜਾਂਦਾ ਵਾ। ਤੇ ਅੱਗੇ ਜੀ ਜਸਪਾਲ ਸਿਡਨੀ ਵਾਲੇ ਕਹਿੰਦੇ ਗੀਤ ਤਾਂ ਅੱਜ ਸਾਰੇ ਲੱਡੂਆਂ ਵਾਲੇ ਆ, ਲੱਡੂ ਨੀ ਪਤਾਸੇ ਤਾਂ ਵੱਟਦੇ ਆ। ਬਸ ਠੀਕ ਆ ਲਾਈ ਚੱਲੋ ਗੈਸ, ਕੋਈ ਚੱਕਰ ਨੀ ਬੰਦੇ ਨੂੰ ਹਨਾ, ਕਲਪਨਾ ਵੀ ਕਰਨੀ ਚਾਹੀਦੀ ਆ, ਇਮੈਜੀਨੇਸ਼ਨ ਬਹੁਤ ਵੱਡੀ ਚੀਜ਼ ਹੁੰਦੀ ਆ, ਇਮੈਜੀਨੇਸ਼ਨ ਕਲਪਨਾ ਦੇ ਸਿਰ ਤੇ ਦੁਨੀਆ ਕਾਇਮ ਆ, ਹੁਣ ਕਲਪਨਾ ਹੋਰ ਨਹੀਂ ਕੋਈ ਹੈਗੀ, ਕਲਪਨਾ ਇਮੈਜੀਨੇਸ਼ਨ ਹੁੰਦੀ ਆ ਜਿਹੜੀ ਉਹ ਹਨਾ। ਸੋ ਵਧੀਆ ਗੱਲ ਆ ਜੀ, ਗਾਣੇ ਆਪਾਂ ਇਸੇ ਲਈ ਲੈ ਕੇ ਆਉਂਦੇ ਹੁੰਦੇ ਆ ਕਿ ਸੋਹਣੇ ਸੋਹਣੇ ਗਾਣੇ ਸੁਣ ਕੇ ਬੰਦੇ ਦਾ ਸਾਰਾ ਦਿਨ ਵਧੀਆ ਰਹੇ, ਤੇ ਬਾਕੀ ਅੱਜ ਹਰਮਨ ਰੇਡੀਓ 9 ਸਾਲਾਂ ਦਾ ਹੋ ਗਿਆ ਵਾ, ਤਾਂ ਕਰਕੇ ਵੀ ਹਨਾ ਲੱਡੂ ਵੰਡੇ ਜਾ ਰਹੇ ਆ, ਖੁਸ਼ੀ ਦਾ ਦਿਹਾੜਾ ਵਾ, ਤੇ ਲੱਡੂ ਲੁੱਡੂ ਤਾਂ ਬੰਦੇ ਨੇ ਹੀ ਚਾਹੀਦੇ ਹੀ ਆ ਨਾ, ਫੇਰ ਹੀ ਪਾਰਟੀ ਸ਼ਾਰਟੀ ਹੁੰਦੀ ਆ, ਤੇ ਇਧਰੋਂ ਸਰਬਜੀਤ ਭਾਜੀ ਨੂੰ ਕਹਿੰਦੀ ਤੁਸੀਂ ਵੀ ਆਜੋ, ਉਹ ਕਹਿੰਦੇ ਮੇਰਾ ਕੰਨ ਖਰਾਬ ਆ ਤੇ ਮੇਰੇ ਗਲੇ ਚ ਕੁਰਕਰੀ ਹੁੰਦੀ ਆ ਹਨਾ, ਮੈਂ ਨੀ ਆਉਣਾ ਕਹਿੰਦੇ, ਫੇਰ ਤੁਸੀਂ ਕਹੋਗੇ ਸਾਰਾ ਕ੍ਰੈਡਿਟ ਲੈ ਗਏ, ਮੈਂ ਕਿਹਾ ਤੁਸੀਂ ਕ੍ਰੈਡਿਟ ਵੀ ਲੈ ਜਾਓ, ਉਧਾਰ ਸੁਧਾਰ ਸਭ ਕੁਛ ਲੈ ਜਾਓ, ਬੋਲਦਾ ਪਾਓ, ਕਹਿੰਦੇ ਨਹੀਂ ਨਹੀਂ ਨਹੀਂ, ਕਹਿੰਦੇ ਬਸ ਠੀਕ ਆ, ਮੇਰੇ ਵੱਲੋਂ ਸਾਰਿਆਂ ਨੂੰ ਥੈਂਕ ਯੂ ਕਹਿ ਦਿਓ, ਤੇ ਵੀ ਉਹ ਜਿਹੜੇ ਪਿਆਰ ਤੇ ਸ਼ਿੱਦਤ ਨਾਲ ਸਾਰੇ ਸਾਡਾ ਸਾਥ ਦਿੰਦੇ ਆ ਤੇ ਹੈਲਪ ਕਰਦੇ ਆ, ਸੁਝਾਅ ਦਿੰਦੇ ਆ, ਫੀਡਬੈਕ ਦਿੰਦੇ ਆ ਪ੍ਰੋਗਰਾਮਾਂ ਨੂੰ ਹੋਰ ਵਧੀਆ ਬਣਾਉਣ ਲਈ ਹਨਾ, ਆਪੋ ਆਪਣੀ ਰਾਏ ਦਿੰਦੇ ਆ, ਸੋ ਉਹਦੇ ਲਈ ਕਹਿੰਦੇ ਮੇਰੇ ਵੱਲੋਂ ਸਾਰਿਆਂ ਦਾ ਥੈਂਕ ਯੂ ਕਰ ਦਿਓ। ਲਓ ਜੀ ਸਰਬਜੀਤ ਵੱਲੋਂ ਭਾਜੀ ਵੱਲੋਂ ਆਪਾਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਕਰਤਾ, ਤੇ ਬਾਕੀ ਮਿੰਟੂ ਭਾਜੀ, ਅਮਨ ਭਾਜੀ ਤੇ ਸੁਖਪ੍ਰੀਤ ਦੀਦੀ ਉਹ ਵੀ ਕੰਮ ਤੇ ਗਏ ਸੀ, ਤੇ ਸਾਡੇ ਵੈਦ ਸਾਹਿਬ ਅਜੇ ਅਜੇ ਪਾਲ ਜਿਹੜੇ ਕਿ ਇੱਥੇ ਬ੍ਰਿਸਬਨ ਦੇ ਵਿੱਚ ਹੀ ਨੇ ਤੇ ਦਲਜੀਤ ਭਾਜੀ ਜਿਹੜੇ ਕਿ ਥੋੜੇ ਜਿਹੇ ਐਬਸੈਂਟ ਨੇ ਪ੍ਰੋਗਰਾਮਾਂ ਦੇ ਵਿੱਚੋਂ ਤੇ ਜੇ ਕਿਸੇ ਦਾ ਹੋਰ ਵੀ ਨਾਂ ਰਹਿ ਗਿਆ ਹੋਏ ਉਹਦੇ ਲਈ ਮਾਫੀ ਚਾਹੁੰਦੀ ਹਾਂ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਸਾਰੇ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਸੀ, ਬੜੀ ਸੋਹਣੀ ਇਨਫੋਰਮੇਸ਼ਨ ਕੋਲ, ਪਰ ਮੈਂ ਤਾਂ ਐਵੇਂ ਤੁਹਾਡੀਆਂ ਗੱਲਾਂ ਗੁੱਲਾਂ ਮਾਰ ਕੇ ਗੱਪ ਗੁੱਪਾ ਕੇ ਬਣੀਆਂ ਤਾਂ ਮੇਰੀਆਂ ਗਲਤੀਆਂ ਮਾਫੀਆਂ ਤਾਂ ਤੁਸੀਂ ਆਪ ਹੀ ਮਾਫ਼ ਕਰ ਸਕਦੇ ਹੋ ਨਾ ਬਿਨਾਂ ਕਹੇ। ਤੇ ਬਾਕੀ ਜੀ ਸਾਰੀ ਦੁਨੀਆਂ ਲਈ, ਕੁੱਲ ਲਈ ਤੇ ਸਾਰੇ ਸਿੰਗਰ ਤੇ ਅੱਜ ਦਾ ਟਾਈਮ ਆ ਇਹ ਵਿੱਚ ਵੀ ਸਾਰੇ ਨਿਕਲਦਾ ਤੇ ਜਗਤਾਰ ਹੋਂਗਕੋਂਗ ਵਾਲੇ ਤੇ ਹੋਰ ਵੀ ਜਿੰਨੇ ਵੀ ਸਾਡੇ ਸਾਰੇ ਲਿਸਨਰ ਸਾਰਿਆਂ ਨੂੰ ਅਸੀਂ ਮਿਸ ਕਰਦੇ ਹਾਂ ਜੀ। ਤੇ ਆਪਣੀ ਖੈਰੀਅਤ ਕਰੋ, ਚਲੋ ਮੈਸੇਜ ਤਾਂ ਚੱਲਦੇ ਰਹਿੰਦੇ ਆ, ਮੈਸੇਜ ਕਰਨ ਦਾ ਮਤਲਬ ਮੈਸੇਜ ਚਾਹੀਦੇ ਸਾਡਾ ਮਤਲਬ ਇਥੋਂ ਤੱਕ ਹੁੰਦਾ ਕਿ ਸਾਨੂੰ ਤੁਹਾਡੀ ਖੈਰੀਅਤ ਦਾ ਪਤਾ ਲੱਗ ਜਾਂਦਾ। ਸੋ ਇਟਲੀ ਦੇ ਵਿੱਚ ਹਾਲਾਤ ਕਾਫੀ ਜ਼ਿਆਦਾ ਖਰਾਬ ਨੇ, ਸੋ ਇਦੋ ਵਰਸ ਨਾ ਹੋਣ ਕੋਈ ਨਾ ਕੋਈ, ਚਲੋ ਪਰਮਾਤਮਾ ਜੋ ਵੀ ਕਹਿੰਦੇ ਹੁੰਦੇ ਕਰਦਾ ਉਹਦੀ ਉਸ ਰਜ਼ਾ ਨੂੰ ਕੋਈ ਨਹੀਂ ਸਮਝ ਸਕਦਾ, ਪਤਾ ਨਹੀਂ ਉਹਦੀ ਕੀ ਹੈ ਜਾਇ ਇਸ ਦੇ ਵਿੱਚ ਵੀ। ਪਰ ਇਹੀ ਅਰਦਾਸ ਕਰਦੇ ਹਾਂ ਕਿ ਸਾਰੇ ਆਪੋ ਆਪਣੇ ਘਰਾਂ ਵਿੱਚ ਸੇਫ ਰਹੋ, ਬੀ ਸਟਰੋਂਗ ਤੇ ਬੀ ਹੈਲਥੀ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਮੈਨੂੰ ਦਿਓ ਇਜਾਜ਼ਤ, ਅਗਲੇ ਹਫਤੇ ਸਾਰੇ ਜਾਣੇ ਇਕੱਠੇ ਹੋ ਜਾਓ ਫਟਾਫਟ, ਅਗਲੇ ਹਫਤੇ ਆਪਾਂ ਇੰਡੀਆ ਦੀਆਂ ਗੱਲਾਂ ਸੁਣਾਉਣੀਆਂ, ਵੈਸੇ ਕਿਸੇ ਨੂੰ ਨਹੀਂ ਪਤਾ ਮਰਾਸਣ ਸਰੋਂ ਕੀ ਹੁੰਦੀ ਆ। ਚਲੋ ਇੱਕ ਹਫਤੇ ਦਾ ਟਾਈਮ ਦਿੱਤਾ, ਲੱਭ ਲੁਭ ਲਿਓ ਗੂਗਲ ਤੋਂ, ਇਧਰੋਂ ਉਧਰੋਂ ਇੰਡੀਆ ਫੋਨ ਫਾਨ ਕਰਕੇ ਪੁੱਛ ਲਿਓ ਕੀ ਪਤਾ ਲੱਗ ਹੀ ਜਾਵੇ ਹਨਾ ਕਿ ਮਰਾਸਣ ਸਰੋਂ ਕੀ ਹੁੰਦੀ ਆ। ਤੇ ਜੇ ਨਾ ਪਤਾ ਲੱਗਾ ਵੀ ਮਰਾਸਣ ਸਰੋਂ ਕਿੱਦਾਂ ਦੀ ਹੁੰਦੀ ਆ ਤਾਂ ਫੇਰ ਆਪਾਂ ਤੁਹਾਨੂੰ ਦੱਸ ਹੀ ਦੇਣਾ ਵਾ। ਤੇ ਰਵਿੰਦਰ ਸਿੰਘ ਧਾਨੀ ਕਹਿੰਦੇ ਮੇਰਾ ਨਾਂ ਰਹਿ ਗਿਆ, ਨਾਜ ਵੱਲੋਂ ਸਤਿ ਸ੍ਰੀ ਅਕਾਲ, ਤੁਹਾਡਾ ਨਾਮ ਹੈ ਲੈਤਾ ਵਾ ਜੀ ਧਾਨੀ ਸਾਹਿਬ। ਤੇ ਨਾਜ਼ ਨੂੰ ਵੀ ਮੈਂ ਯਾਦ ਕਰ ਚੁੱਕੀ ਹਾਂ ਕਿ ਨਾਜੋ ਰਾਣੀ ਕਿੱਦਾਂ ਵਾ ਹਨਾ। ਕਹਿੰਦੇ ਨਾ ਬੋਲਿਆ ਨਾਜ਼ ਦਾ, ਨਾਜ਼ ਦਾ ਨਾਂ ਨਹੀਂ ਸੀ ਬੋਲਿਆ, ਨਾਜ ਇਹ ਕਿਹਾ ਸੀ ਕਿ ਗੁੜੀਆ ਦਾ ਕੀ ਹਾਲ ਆ ਹਨਾ। ਤੇ ਚਲੋ ਕੋਈ ਗੱਲ ਨੀ, ਨਾਜ਼ ਕਿਵੇਂ ਹੋ ਤੁਸੀਂ? ਠੀਕ ਠਾਕ ਹੋ? ਵਧੀਆ। ਤੇ ਨਾਜ਼ ਦੀਆਂ ਗੱਲਾਂ ਵੀ ਅਸੀਂ ਬੜੀਆਂ ਮਿਸ ਕਰਦੇ ਆ ਨਾਜ਼, ਅਗਲੀ ਵਾਰੀ ਬਾਲੀਆਂ ਸਾਰੀਆਂ ਗੱਲਾਂ ਸਾਨੂੰ ਸੁਣਾਇਓ, ਠੀਕ ਆ? ਤੇ ਲਓ ਜੀ ਫਿਰ ਸ਼ੁਕਰੀਆ, ਮਿਹਰਬਾਨੀ, ਹੁਣ ਦਿਓ ਇਜਾਜ਼ਤ, ਅਗਲੇ ਹਫਤੇ ਇਸੇ ਟਾਈਮ ਫਿਰ ਮਿਲਾਂਗੇ। ਤਦ ਤੱਕ ਲਈ ਹੱਸਦੇ ਵਸਦੇ ਰਹੋ ਤੇ ਜਵਾਨੀਆਂ ਮਾਣੋ।
ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ,
ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ।
ਜੇ ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ, ਜੇ ਨਾ ਪੈੜਾਂ ਲੱਗੀਆਂ ਹੁੰਦੀਆਂ ਦੂਰ ਦੁਰਾਡੇ ਰਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਵੇਲਾ ਤੀ ਪੁੱਤ ਵਿਗੜ ਨਾ ਜਾਵੇ ਮਾਪਿਆਂ ਨੂੰ ਸੀ ਫਿਕਰ ਜਿਹਾ, ਨਸ਼ਿਆਂ ਦਾ ਹੜ ਚੜਿਆ ਆਉਂਦਾ ਖਬਰਾਂ ਵਿੱਚ ਸੀ ਜ਼ਿਕਰ ਜਿਹਾ,
ਖਬਰਾਂ ਵਿੱਚ ਸੀ ਜ਼ਿਕਰ ਜਿਹਾ।
ਡਰ ਦੇ ਮਾਰਿਆ ਜਿਗਰ ਚੀਰ ਨੇ ਪੈ ਗਏ ਪਲੀਆਂ ਮਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਕੱਚਿਆਂ ਦੀ
ਕੋਈ ਗੱਲ ਦੂਰ ਸਬਰ ਤਾਂ ਪੱਕਿਆਂ ਨੂੰ ਨਾ ਆਉਂਦਾ ਏ ਵੈਰੋ ਵਾਲੀ ਆਈ ਉਮਰ ਆਖਰੀ ਪਿੰਡ ਬਤਾਉਣੀ ਚਾਹੁੰਦਾ ਏ ਤੱਕ ਨਾ ਭੁੱਲਿਆ ਜਾਣਾ ਰੂਹ ਵਿੱਚ ਵਸੀਆਂ ਥਾਵਾਂ ਨੂੰ ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਤੁਹਾਡੇ ਤੇ ਜਨਾਬ ਵਹਿਮ ਦਾ ਤਾਬੀ ਬਾਬਾ ਕੀ ਹੁੰਦਾ ਨੀ ਇਲਾਜ ਇੰਨਾ ਵੀ ਹੁਸਨ ਹੈ ਨੀ ਤੁਹਾਡੇ ਤੇ ਜਨਾਬ ਵਹਿਮ ਦਾ ਤਾਬੀ ਬਾਬਾ ਕੀ ਹੁੰਦਾ ਨੀ ਇਲਾਜ